हरमन रेडियो सुन रहे साढ़े सारे प्यारे श्रोतियानो, मेरे वालों जनी अंज जी तो वालों प्यार भरी सत श्री अकाल, नमस्कार, आदाब दोस्तों। होर सुनाओ थोड़े की हाल ने। हमेशा दी तरह उम्मीद करदे आं ते आस भी करदे आं कि तुसी जिथे भी किते होवोगे खुश बहारां च होवोगे, कुशल मंगल होवोगे, अपने घरां च परिवारां च अपने जिंदगी दियां जिम्मेवारियां दे विच अपने जिंदगी दे रजेमियां विच जिंदगी नूं माण रहे होवोगे ते जिंदगी दे भज भज के काम नवेड़ रहे होवोगे। जो जो साडे जिम्मे आंदे ने काम, जो जो साडियां जिम्मेवारियां हुंदियां ने, क्योंकि असी ही उन्हां नूं नवेड़ना हुंदा आ, उन्हां जिम्मेवारियां नूं पूरा करना हुंदा आ, इह साडा जिम्मा हुंदा आ। मौसम ना गुजर जावे, एहसास ना ठहर जावे, मौसम ना गुजर जावे, एहसास ना ठहर जावे, तेरा पानी बरसन तक मेरी प्यास ना मर जावे। इस प्यासी नगरी विच एक तेरा दिल दरिया, तेरे बूहे तो उठ के ए फकीर किधर जावे। इस बाग च तितली दी आमद तेज किंतु है, इस बाग च तितली दी आमद
टूटे लड़ी,
जिंदगी की ना टूटे लड़ी,
प्यार कर ले घड़ी दो घड़ी,
जिंदगी की ना टूटे लड़ी, प्यार कर ले घड़ी दो घड़ी।
ओ लंबी लंबी उमरिया छोड़ो,
लंबी लंबी उमरिया को छोड़ो,
प्यार की एक घड़ी है बड़ी,
प्यार कर ले हो प्यार कर ले घड़ी हो घड़ी हो,
जिंदगी की ना टूटे लड़ी,
प्यार कर ले। खुशी की लड़ी प्यार कर ले हो प्यार कर ले घड़ी दो घड़ी हो,
जिंदगी की ना
ਦੋਸਤੋ ਗੱਲ ਕਰਦੇ ਆ ਇਸ ਵੇਲੇ ਇੰਡੀਆ ਦੀ। ਇੰਡੀਆ ਦੇ ਹਾਲਾਤ ਕਰੋਨਾ ਦੀ ਮਹਾਮਾਰੀ ਕਰਕੇ ਬਹੁਤ ਖਤਰੇ ਵਾਲੇ ਨੇ। ਹਸਪਤਾਲਾਂ ਦੀ ਜਿਹੜੇ ਹਾਲਾਤ ਬਹੁਤ ਖਸਤਾ ਦੱਸੇ ਜਾ ਰਹੇ ਨੇ। ਆਕਸੀਜਨ ਦੀ ਬਹੁਤ ਜ਼ਿਆਦਾ ਘਾਟ ਆ ਰਹੀ ਆ ਤੇ ਜਿਹੜੇ ਕਿ ਮਰੀਜ਼ ਆ ਉੱਥੇ ਦੇ ਉਹਨਾਂ ਦਾ ਜਿਹੜਾ ਕਰੋਨਾ ਦੇ ਨਾਲ ਉਹ ਜਿਹੜੀ ਆਪਣਾ ਇੱਕ ਸੰਘਰਸ਼ ਲੜ ਰਹੇ ਆ। ਉਹਨਾਂ ਦੇ ਹਾਲਾਤ ਜਿਹੜੇ ਆ ਤਰਸਯੋਗ ਵੀ ਆ ਤੇ ਉੱਥੇ ਦਾ ਜਿਹੜਾ ਟਰੀਟਮੈਂਟ ਆ ਇਲਾਜ ਆ ਹਸਪਤਾਲਾਂ ਦਾ ਭਾਰਤ ਦਾ ਉਹ ਬਹੁਤ ਜ਼ਿਆਦਾ ਖਸਤਾ ਦੱਸਿਆ ਜਾ ਰਿਹਾ ਜਾਂ ਅਸੀਂ ਦੇਖ ਰਹੇ ਹੈਗੇ ਆ। ਜਿੱਥੇ ਅਸੀਂ ਦਵਾਈਆਂ ਦੀ ਘਾਟ ਆ ਰਹੀ ਆ, ਜਿੱਥੇ ਆਕਸੀਜਨ ਦੀ ਘਾਟ ਆ ਰਹੀ ਆ, ਸਟਾਫ ਦੀ ਘਾਟ ਆ ਰਹੀ ਹੈਗੀ ਆ, ਤੇ ਦੂਸਰੀ ਗੱਲ ਕਿ ਹਸਪਤਾਲਾਂ ਦੇ ਵਿੱਚ ਜਿਸ ਤਰ੍ਹਾਂ ਪੇਸ਼ੈਂਟ ਦੇ ਨਾਲ ਨਰਸਾਂ ਦਾ ਡਾਕਟਰਾਂ ਦਾ ਜਿਹੜਾ ਇੱਕ ਬਿਹੇਵੀਅਰ ਹੈਗਾ ਆ ਉਹ ਕੁਛ ਬਾਹਲਾ ਵਧੀਆ ਨਹੀਂ ਹੈਗਾ। ਹਸਪਤਾਲਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟ ਹੈਗੇ ਆ ਜਿਨ੍ਹਾਂ ਦੇ ਨਾਲ ਗੱਲ ਵੀ ਹੁੰਦੀ ਹੈਗੀ ਆ ਕਿ ਜਦੋਂ ਜਾਂ ਉੱਥੇ ਦੀਆਂ ਜਿਹੜੀਆਂ ਨਰਸਾਂ ਆ ਉਹਨਾਂ ਦੇ ਨਾਲ ਵੀ ਗੱਲ ਹੁੰਦੀ ਆ ਤੇ ਅਸੀਂ ਪੁੱਛਦੇ ਹੈਗੇ ਆ ਵੀ ਤੁਸੀਂ ਇੰਡੀਆ ਦੇ ਵਿੱਚ ਜਿਹੜੇ ਪੇਸ਼ੈਂਟ ਆਉਂਦੇ ਆ ਕਰੋਨਾ ਪੋਜ਼ਿਟਿਵ ਆ ਜਾਂ ਕਰੋਨਾ ਨੂੰ ਜਿਹੜਾ ਕਿ ਹਜੇ ਉਹਨਾਂ ਦਾ ਉਹਨਾਂ ਨੇ ਆਪਣਾ ਚੈੱਕਅਪ ਕਰਵਾਉਣਾ ਹੁੰਦਾ ਆ ਤੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਟ੍ਰੀਟ ਕਰਦੇ ਆ ਤਾਂ ਤੁਸੀਂ ਉਹਨਾਂ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਵਰਤਾਅ ਹੁੰਦਾ ਆ। ਇੱਕ ਨਰਸ ਨੇ ਇਹ ਦੱਸਿਆ ਸੀਗਾ ਕਿ ਵੀ ਅਸੀਂ ਉਹਨਾਂ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੰਨੇ ਆ ਤੇ ਖਾਣਾ ਅਸੀਂ ਉਹਨਾਂ ਦੇ ਦਰਵਾਜੇ ਦੇ ਮੋਹਰੇ ਰੱਖ ਦਿੰਨੇ ਆ, ਕਮਰੇ ਚ ਜਾਂਦੇ ਨਹੀਂ ਹੈਗੇ। ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਵਰਤਾਅ ਜਦੋਂ ਨਰਸਾਂ ਵੱਲੋਂ ਡਾਕਟਰਾਂ ਵੱਲੋਂ ਪੇਸ਼ੈਂਟ ਦੇ ਨਾਲ ਕੀਤਾ ਜਾਂਦਾ ਆ ਇਹਦੇ ਨਾਲ ਜਿਹੜਾ ਪੇਸ਼ੈਂਟ ਆ ਉਹ ਰਾਜੀ ਹੋਣ ਦੀ ਬਜਾਏ ਹੋਰ ਬਿਮਾਰ ਹੁੰਦਾ ਆ। ਇੱਕ ਤਾਂ ਉਹਦੇ ਅੰਦਰ ਕੰਪਲੈਕਸ ਬਹੁਤ ਵੱਡਾ ਆ ਜਾਂਦਾ ਕਿ ਮੈਨੂੰ ਕਿਸੇ ਬਹੁਤ ਵੱਡੀ ਬਿਮਾਰੀ ਨੇ ਘੇਰ ਲਿਆ ਹੈਗਾ। ਬਿਨਾਂ ਸ਼ੱਕ ਕਰੋਨਾ ਇਸ ਵੇਲੇ ਜਿਹੜੀ ਕਰੋਨਾ ਮਹਾਮਾਰੀ ਆ ਦੁਨੀਆਂ ਦੀ ਖਤਰਨਾਕ ਬਿਮਾਰੀਆਂ ਦੇ ਵਿੱਚੋਂ ਇੱਕ ਬਿਮਾਰੀ ਗਿਣੀ ਜਾ ਰਹੀ ਆ ਜਿਹਨੇ ਹੁਣ ਤੱਕ ਲੱਖਾਂ ਹੀ ਜਾਨਾਂ ਲੈ ਲਈਆਂ ਹੈਗੀਆਂ ਆ ਤੇ ਇਸ ਬਿਮਾਰੀ ਤੋਂ ਬਚਣਾ ਹਰ ਕੋਈ ਚਾਹੁੰਦਾ ਆ। ਹਰ ਕੋਈ ਚਾਹੁੰਦਾ ਕਿ ਮੈਨੂੰ ਇਸ ਬਿਮਾਰੀ ਦਾ ਨਾ ਲਵਾਂ ਨਾ ਹੀ ਇਸ ਬਿਮਾਰੀ ਦਾ ਸਾਡੇ ਤੇ ਅਟੈਕ ਹੋਵੇ। ਬਦਕਿਸਮਤੀ ਦੇ ਨਾਲ ਜਾਣ ਗਹਿਲੀ ਦੇ ਨਾਲ ਜਦੋਂ ਕੋਈ ਇਸ ਬਿਮਾਰੀ ਦੀ ਲਪੇਟ ਦੇ ਵਿੱਚ ਆ ਜਾਂਦਾ ਸਾਡੇ ਹਸਪਤਾਲਾਂ ਦਾ ਇੰਡੀਆ ਦੇ ਹਸਪਤਾਲਾਂ ਦੇ ਡਾਕਟਰਾਂ ਦਾ ਡਾਕਟਰਾਂ ਤੋਂ ਜ਼ਿਆਦਾ ਮੈਂ ਗੱਲ ਨਰਸਾਂ ਦੀ ਕਰਾਂਗੀ ਕਿ ਉੱਥੇ ਉਹਨਾਂ ਦਾ ਜਿਹੜਾ ਵਰਤਾਅ ਆ ਕੁਛ ਵਧੀਆ ਨਹੀਂ ਹੁੰਦਾ ਪੇਸ਼ੈਂਟ ਦੇ ਨਾਲ। ਕਮਰੇ ਚ ਬੰਦ ਕਰ ਦਿੱਤਾ ਜਾਂਦਾ, ਪਾਣੀ ਤੱਕ ਨੀ ਪੁੱਛਿਆ ਜਾਂਦਾ, ਉਹਨੂੰ ਦਰਵਾਜਾ ਖੋਲ ਕੇ ਉਹਦਾ ਹਾਲ ਨੀ ਪੁੱਛਿਆ ਜਾਂਦਾ, ਉਹਨੂੰ ਕਿਸ ਚੀਜ਼ ਦੀ ਜ਼ਰੂਰਤ ਆ, ਕਿਸ ਤਰ੍ਹਾਂ ਆ। ਜਦੋਂ ਉਹ ਆਪਣੀ ਉਸਨੂੰ ਇਸ ਤਰ੍ਹਾਂ ਕਮਰੇ ਦੇ ਵਿੱਚ ਇੱਕ ਕੈਦੀਆਂ ਦੀ ਤਰ੍ਹਾਂ ਬੰਦ ਕੀਤਾ ਜਾਵੇਗਾ, ਮਿਸਬਿਹੇਵ ਕੀਤਾ ਜਾਵੇਗਾ, ਉਹਨੂੰ ਇਲਾਜ ਕਰਨ ਦੀ ਬਜਾਏ ਕਮਰੇ ਚ ਡੱਕ ਦਿੱਤਾ ਜਾਵੇਗਾ, ਸੋ ਉਸ ਅੰਦਰ ਉਹ ਮਾਨਸਿਕ ਤਣਾਅ ਉਹਦਾ ਕਿੰਨਾ ਵਧੇਗਾ ਸ਼ਾਇਦ ਸਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ। ਸੋ ਇਸ ਗੱਲਾਂ ਵੱਲ ਵੀ ਸਾਨੂੰ ਧਿਆਨ ਦੇਣਾ ਪਵੇਗਾ। ਨਰਸਾਂ ਤੱਕ ਗੱਲ ਪਹੁੰਚਦੀ ਹੋਣੀ ਚਾਹੀਦੀ ਆ ਹਸਪਤਾਲਾਂ ਦੇ ਵਿੱਚ ਕਿ ਉਹ ਕੈਦੀ ਨਹੀਂ, ਉਹ ਕੋਈ ਮੁਜਰਮ ਨਹੀਂ, ਉਹ ਕੋਈ ਕਾਤਲ ਨਹੀਂ ਕਿ ਤੁਸੀਂ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਅ ਕਰੋ। ਇਹ ਇੱਕ ਜ਼ੁਲਮ ਵੀ ਆ, ਇੱਕ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ, ਕਿਸੇ ਦਾ ਮਾਨਸਿਕ ਤਣਾਅ ਹੋਰ ਵਧਾਉਣਾ, ਕਿਸੇ ਨੂੰ ਦੂਸਰੀ ਮਾਨਸਿਕ ਤਣਾਅ ਦੀ ਜਿਹੜੀ ਇੱਕ ਪਰੇਸ਼ਾਨੀ ਦੇਣੀ ਆ, ਇਹ ਵੀ ਕਿਸੇ ਨੂੰ ਇਸ ਬਿਮਾਰੀ ਚੋਂ ਕੱਢਣ ਦੀ ਬਜਾਏ ਉਹਨੂੰ ਹੋਰ ਉਹਦੇ ਅੰਦਰ ਇੱਕ ਕੰਪਲੈਕਸ ਪੈਦਾ ਕਰਨਾ ਹੈਗਾ ਆ, ਇਹਦਾ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਸਜ਼ਾ ਦਾ ਪਾਤਰ ਹੈਗਾ ਆ। ਸੋ ਜੇ ਅਸੀਂ ਬਾਹਰਲੇ ਮੁਲਕਾਂ ਦੀ ਗੱਲ ਕਰ ਲਈਏ, ਹਸਪਤਾਲਾਂ ਦੀ ਗੱਲ ਕਰ ਲਈਏ, ਜਰਮਨ ਦੀ ਮੈਂ ਗੱਲ ਕਰ ਲੈਂਦੀ ਹਾਂ। ਸੋ ਜਦੋਂ ਪੇਸ਼ੈਂਟ ਕਰੋਨਾ ਪੇਸ਼ੈਂਟ ਪੋਜ਼ਿਟਿਵ ਪੇਸ਼ੈਂਟ ਸਾਡੇ ਕੋਲ ਆਉਂਦੇ ਆ, ਉਹ ਐਨ ਉਸੇ ਪੇਸ਼ੈਂਟ ਦੀ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਟ੍ਰੀਟ ਕਰੀਦਾ, ਉਹਦੇ ਨਾਲ ਗੱਲਬਾਤ, ਕਮਰਿਆਂ ਦੇ ਵਿੱਚ ਆਉਣਾ ਜਾਣਾ ਉਹਨਾਂ ਦੇ ਨਾਲ ਸੇਮ ਉਹੀ ਹੁੰਦੀ ਆ ਕਿ ਜੋ ਦੂਸਰੇ ਪੇਸ਼ੈਂਟ ਹੁੰਦੇ ਆ। ਹਾਂ, ਉਹਨਾਂ ਦੇ ਕਮਰਿਆਂ ਦੇ ਵਿੱਚ ਜਾਣ ਦੇ ਲਈ ਸਾਨੂੰ ਐਕਸਟਰਾ ਉਹ ਜਿਹੜਾ ਐਕਸਟਰਾ ਕਰੋਨਾ ਪੇਸ਼ੈਂਟ ਦੇ ਕਮਰਿਆਂ ਦੇ ਵਿੱਚ ਜਾਣ ਦੇ ਲਈ ਉਹ ਕਿਟਲਸ ਅਸੀਂ ਪਾਉਂਦੇ ਹੈਗੇ ਆ, ਗਲਾਵਸ ਵਗੈਰਾ ਸਾਰਾ ਕੁਛ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਇਹ ਕਮਰੇ ਦੇ ਵਿੱਚ ਜਾਂਦੇ ਆ। ਪਰ ਐਡਾ ਕੋਈ ਹਊਏ ਵਾਲਾ ਨਹੀਂ ਕਿ ਅਸੀਂ ਉਸ ਪੇਸ਼ੈਂਟ ਤੋਂ ਡਰਨਾ ਸ਼ੁਰੂ ਕਰ ਦਈਏ ਤੇ ਉਹਨੂੰ ਵੀ ਡਰਾਉਣਾ ਸ਼ੁਰੂ ਕਰ ਦਈਏ। ਉਸ ਪੇਸ਼ੈਂਟ ਨੂੰ ਉਸ ਬਿਮਾਰੀ ਚੋਂ ਕੱਢਣ ਦੇ ਲਈ ਅਸੀਂ ਆਪਣਾ ਡਰ ਉਹਦੇ ਤੇ ਪਾ ਕੇ ਤੇ ਉਹਨੂੰ ਹੋਰ ਹਊਆ ਬਣਾ ਕੇ ਉਹਨੂੰ ਇੱਕ ਡਰ ਵਾਲਾ ਮਾਹੌਲ ਦਈਏ। ਸੋ ਜਰਮਨ ਦੇ ਵਿੱਚ ਇਸ ਤਰ੍ਹਾਂ ਦਾ ਕਰਨਾ ਉਹਦਾ ਬਹੁਤ ਵੱਡਾ ਕਾਨੂੰਨ ਦੇ ਖਿਲਾਫ ਹੈਗਾ। ਕਮਰੇ ਨੂੰ ਤੁਸੀਂ ਲੌਕ ਲਾਉਣਾ, ਪੇਸ਼ੈਂਟ ਨੂੰ ਕਮਰੇ ਚ ਬਿਠਾਉਣਾ ਤੇ ਬਾਹਰੋਂ ਲੌਕ ਲਾ ਦੇਣਾ, ਇਹਦੇ ਲਈ ਜੇਲ੍ਹ ਵੀ ਆ ਤੇ ਇਹਦੇ ਲਈ ਬਹੁਤ ਸਖ਼ਤ ਸਜ਼ਾ ਵੀ ਆ ਤੇ ਤੁਹਾਨੂੰ ਫਾਈਨ ਵੀ ਆ। ਕਿਸੇ ਚੀਜ਼ ਕਿਸੇ ਆਜ਼ਾਦ ਇਨਸਾਨ ਨੂੰ ਤੁਸੀਂ ਕਮਰੇ ਦੇ ਵਿੱਚ ਬੰਦ ਕਰਨਾ, ਇੱਕ ਬੰਦਿਸ਼ ਦੇ ਵਿੱਚ, ਪਾਬੰਦੀ ਦੇ ਵਿੱਚ, ਸਿਰਫ ਤੇ ਸਿਰਫ ਲੋਕ ਉਸ ਨੂੰ ਹੀ ਲਾਇਆ ਜਾਂਦਾ ਇਨਸਾਨ ਨੂੰ ਜਿਹਨੇ ਕਿਸੇ ਨੇ ਜੁਰਮ ਕੀਤਾ ਹੁੰਦਾ, ਜੇਲ ਜਿਹੜੀ ਹੈਗੀ ਆ ਉਹਨੂੰ ਤੁਸੀਂ ਲਾ ਸਕਦੇ ਹੋ। ਉੱਥੇ ਤੁਹਾਨੂੰ ਕੋਈ ਜੁਰਮਾਨਾ ਨਹੀਂ, ਤੁਹਾਡੀ ਇਹ ਤੁਹਾਨੂੰ ਕੋਈ ਫਾਈਨ ਨਹੀਂ। ਇਸ ਤੋਂ ਇਲਾਵਾ ਤੁਸੀਂ ਕਿਸੇ ਬੱਚੇ ਨੂੰ ਕਮਰੇ ਚ ਡੱਕਦੇ ਆ, ਬੰਦ ਕਰਦੇ ਆ, ਲੋਕ ਲਾਉਂਦੇ ਆ, ਕਿਸੇ ਸਿਆਣੇ ਨੂੰ, ਬਜ਼ੁਰਗ ਨੂੰ ਕਮਰੇ ਦੇ ਵਿੱਚ, ਘਰ ਦੇ ਵਿੱਚ ਜਾਂ ਰੂਮ ਕਿਸੇ ਦੇ ਵਿੱਚ ਜਾਂ ਸਕੂਲ ਦੇ ਵਿੱਚ ਜਾਂ ਹਸਪਤਾਲ ਦੇ ਵਿੱਚ ਤੁਹਾਡੇ ਤੋਂ ਰੀਜਨ ਪੁੱਛਿਆ ਜਾਊਗਾ, ਫਿਰ ਤੁਹਾਡੇ ਤੇ ਕੇਸ ਹੋਵੇਗਾ। ਸੋ ਹਿੰਦੁਸਤਾਨ ਦੇ ਵਿੱਚ ਇਸ ਗੱਲ ਨੂੰ ਮੱਦੇ ਨਜ਼ਰ ਨਹੀਂ ਰੱਖਿਆ ਜਾਂਦਾ, ਕਿਉਂਕਿ ਸਾਨੂੰ ਆਜ਼ਾਦੀ ਦਾ ਤੇ ਗੁਲਾਮੀ ਦੇ ਮਤਲਬ ਦਾ ਹੀ ਨਹੀਂ ਪਤਾ ਹੈਗਾ। ਅਸੀਂ ਲੋਕ ਇਸ ਤਰ੍ਹਾਂ ਦੇ ਆ ਕਿ ਅਸੀਂ ਡਰ ਦੇ ਕਾਰਨ ਜਾਂ ਤਾਂ ਕਿਸੇ ਤੋਂ ਬਹੁਤ ਦੂਰ ਚਲੇ ਜਾਂਦੇ ਆ, ਜਾਂ ਫਿਰ ਉਸ ਇਨਸਾਨ ਨੂੰ ਡਰ ਦੇ ਕਾਰਨ ਉਸ ਨੂੰ ਬਹੁਤ ਨੀਵਾਂ ਅਸੀਂ ਕਰਕੇ ਦਿਖਾਉਣਾ ਸ਼ੁਰੂ ਕਰ ਦਿੰਨੇ ਆ ਕਿ ਇਹਨੂੰ ਫਲਾਨੀ ਬਿਮਾਰੀ ਲੱਗੀ ਆ, ਇਹਦੇ ਕੋਲ ਨਹੀਂ ਬਹਿਣਾ, ਇਹਦੇ ਕੋਲ ਨਹੀਂ ਖੜਨਾ। ਸੋ ਉਸ ਨੂੰ ਉਹਦੇ ਅੰਦਰ ਹੀਣ ਭਾਵਨਾ, ਜਿਹਨੂੰ ਪੰਜਾਬੀ ਦੇ ਵਿੱਚ ਕਹਿ ਦਈਏ ਹੀਣ ਭਾਵਨਾ ਪੈਦਾ ਕਰਨੀ। ਹਸਪਤਾਲਾਂ ਦੇ ਵਿੱਚ, ਇੰਡੀਆ ਦੇ ਹਸਪਤਾਲਾਂ ਦੇ ਵਿੱਚ, ਚਾਹੇ ਉਹ ਪੰਜਾਬ ਦੇ ਵਿੱਚ ਆ ਚਾਹੇ ਇੰਡੀਆ ਦੇ ਵਿੱਚ ਕਿਤੇ ਵੀ ਆ, ਸੋ ਇਸ ਤਰ੍ਹਾਂ ਦਾ ਜਿਹੜਾ ਵਰਤਾਅ ਆ ਪੇਸ਼ੈਂਟ ਤੇ ਨਰਸਾਂ ਦਾ ਜਾਂ ਡਾਕਟਰਾਂ ਦਾ ਵਰਤਾਅ ਆਮ ਦੇਖਣ ਨੂੰ ਮਿਲ ਰਿਹਾ, ਸੁਣਨ ਦੇ ਵਿੱਚ ਵੀ ਆ ਰਿਹਾ। ਸੋ ਸਾਨੂੰ ਆਪਣੇ ਜਿਹੜਾ ਸਾਡਾ ਜਿਹੜਾ ਵਰਤਾਰਾ ਆ ਡਾਕਟਰਾਂ ਦਾ, ਨਰਸਾਂ ਦਾ, ਪੇਸ਼ੈਂਟ ਦੇ ਲਈ, ਉਹ ਸਾਨੂੰ ਬਹੁਤ ਸਿੰਪਥੀ ਵਾਲਾ ਤੇ ਇੱਕ ਸਹਾਨੁਭੂਤੀ ਵਾਲਾ, ਇਨਸਾਨੀਅਤ ਵਾਲਾ ਰੱਖਣ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਇਹ ਜਿਹੜਾ ਸਾਡਾ ਪੇਸ਼ਾ ਆ ਨਰਸ ਦਾ, ਡਾਕਟਰ ਦਾ, ਕਿਸੇ ਦਾ ਵੀ ਆ, ਸੋ ਇਹਦੇ ਵਿੱਚ ਇੱਕ ਬਹੁਤ ਵੱਡੀ ਇਨਸਾਨੀਅਤ ਹੈਗੀ ਆ। ਕਿਸੇ ਦੀ ਜਾਨ ਨੂੰ ਬਚਾਉਣਾ, ਕਿਸੇ ਨੂੰ ਤੁਸੀਂ ਕੁਛ ਆਪਣਾਪਣ ਦਾ ਅਹਿਸਾਸ ਦੇਣਾ, ਉਹਨੂੰ ਉਸ ਬਿਮਾਰੀ ਚੋਂ ਕੱਢਣਾ, ਜਦੋਂ ਅਸੀਂ ਇਹ ਸਾਰੀਆਂ ਗੱਲਾਂ ਆਪਣੇ ਅੰਦਰ ਢਾਲ ਲੈਂਦੇ ਹਾਂ ਕਿ ਮਰੀਜ਼ ਕਿਸੇ ਵੀ ਬਿਮਾਰੀ ਨਾਲ ਜੂਝ ਰਿਹਾ ਹੈਗਾ, ਤਾਂ ਸਾਡਾ ਫਰਜ਼ ਬਣਦਾ ਅਸੀਂ ਉਸ ਨੂੰ ਉਸ ਬਿਮਾਰੀ ਚੋਂ ਬਾਹਰ ਕੱਢੀਏ। ਸਾਡੀ ਇਮਾਨਦਾਰੀ ਸਾਡੇ ਆਪਣੇ ਕੰਮ ਦੇ ਨਾਲ, ਸਾਡੇ ਆਪਣੀ ਜੌਬ ਦੇ ਨਾਲ ਇਹੀ ਆ ਕਿ ਅਸੀਂ ਮਰੀਜ਼ ਨੂੰ ਗੱਲਾਂ ਬਾਤਾਂ ਦੇ ਨਾਲ ਉਹਨੂੰ ਜਤਾਈਏ ਕਿ ਇਹ ਜੋ ਕੁਛ ਹੈਗਾ ਇਹ ਸਭ ਕੁਛ ਨਾਰਮਲ, ਤੁਸੀਂ ਠੀਕ ਹੋ ਜਾਣਾ ਆ, ਉਹਨਾਂ ਨੂੰ ਰਾਜੀ ਕਰਕੇ ਘਰ ਭੇਜੀਏ। ਦੇਖਣ ਟੀਵੀ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਦੇਖਦੇ ਆ ਤੇ ਬਹੁਤ ਸ਼ਰਮ ਆਉਂਦੀ ਹੈ ਕਿ ਸਾਡੇ ਪੜ੍ਹੇ ਲਿਖੇ ਡਾਕਟਰ ਜਿਨ੍ਹਾਂ ਨੇ ਇਹਨਾਂ ਨੇ ਪੈਸੇ ਲਾ ਲਾ ਕੇ ਡਿਗਰੀਆਂ ਲਈਆਂ ਹੋਈਆਂ, ਔਰ ਫਿਰ ਉਹ ਮਰੀਜ਼ਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰ ਰਹੇ ਆ, ਬੋਲ ਕਿਸ ਤਰ੍ਹਾਂ ਦੇ ਰਹੇ, ਉਹਨਾਂ ਦੀ ਲੈਂਗੁਏਜ ਹੀ ਡਾਕਟਰਾਂ ਵਾਲੀ ਹੈ ਨੀ ਗੀ। ਨਰਸਾਂ ਦੇ ਜਿਹੜਾ ਤਰੀਕਾ ਆ ਔਰ ਗੱਲ ਕਰਨ ਦਾ, ਉਹਨਾਂ ਦੇ ਹੱਥਾਂ ਦੀ ਜਿਹੜੀ ਹਰਕਤ ਹੈਗੀ ਆ, ਅਗਰੈਸਿਵ ਇੰਨੀ ਕੁ ਹੈਗੀ ਆ, ਉਹਨਾਂ ਦੀ ਬੋਲਣ ਦਾ ਜਿਹੜਾ ਤਰੀਕਾ ਆ ਬਹੁਤ ਅਗਰੈਸਿਵ ਹੈਗਾ ਆ। ਹੋਸਪਿਟਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਚੱਲਦੀਆਂ ਹੈਗੀਆਂ। ਹੋਸਪਿਟਲਾਂ ਦੇ ਵਿੱਚ ਨਰਸਾਂ ਦਾ ਜਿਹੜਾ ਬੋਲਣ ਦਾ ਤਰੀਕਾ ਆ ਬਹੁਤ ਮਾਇਲਡ ਤੇ ਬਹੁਤ ਵਧੀਆ ਹੋਣਾ ਚਾਹੀਦਾ ਆ। ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਦਾ ਟੀਚਰਾਂ ਦਾ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਹੁੰਦਾ, ਗੁਰੂ ਦਾ ਚੇਲੇ ਦੇ ਨਾਲ ਹੁੰਦਾ ਆ, ਔਰ ਨਰਸਾਂ ਦਾ ਡਾਕਟਰ ਦਾ ਆਪਣੇ ਪੇਸ਼ੈਂਟ ਦੇ ਨਾਲ ਹੁੰਦਾ ਆ। ਸੋ ਮੈਂ ਸਾਰਿਆਂ ਨੂੰ ਇਲਜ਼ਾਮ ਨਹੀਂ ਦੇ ਰਹੀ, ਨਾ ਸਾਰੇ ਡਾਕਟਰਾਂ ਨੂੰ, ਨਾ ਸਾਰੀਆਂ ਨਰਸਾਂ ਨੂੰ, ਔਰ ਜੋ ਕੁਛ ਕੁ ਹੈ ਇਸ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਕਰ ਰਹੇ ਆ, ਸੋ ਉਹਨਾਂ ਨੂੰ ਦੇਖ ਕੇ ਸਾਨੂੰ ਵੀ ਸ਼ਰਮ ਆ ਰਹੀ ਆ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਨਰਸ ਤੇ ਡਾਕਟਰ ਇੱਦਾਂ ਦੇ ਵੀ ਹੈਗੇ ਆ, ਇੱਦਾਂ ਦੇ ਬਾਹਰੋਂ ਵੀ ਜਿਹੜੇ ਪੇਸ਼ੈਂਟ ਜਾਂਦੇ ਹੈਗੇ ਆ, ਜਿਹੜੇ ਟਰੈਵਲ ਕਰਨ ਇੰਡੀਆ ਗਏ ਹੁੰਦੇ ਆ ਕੋਰੋਨਾ ਕਰਕੇ ਹੋਸਪਿਟਲਾਂ ਦੇ ਵਿੱਚ ਆ, ਤੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਬੋਲ ਰਹੇ ਹੈਗੇ ਆ। ਸੋ ਪੂਰੀ ਦੁਨੀਆ ਇਸ ਵੇਲੇ ਕੋਰੋਨਾ ਦੇ ਨਾਲ ਜੂਝ ਰਹੀ ਆ, ਲੜ ਰਹੇ ਆ, ਮਰੀਜ਼ ਲੜ ਰਹੇ ਆ, ਘਰਾਂ ਦੇ ਵਿੱਚ ਜਿਹੜਾ ਕੋਰੋਨਾ ਆਇਆ ਘਰਾਂ ਦੇ ਪਰਿਵਾਰ ਲੜ ਰਹੇ ਆ, ਸੜਕਾਂ ਦੇ ਉੱਤੇ ਹਰ ਇਨਸਾਨ ਬਚ ਬਚਾ ਕਰ ਰਿਹਾ, ਕੋਰੋਨਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਹਿ ਰਿਹਾ ਕਿ ਬਿਮਾਰੀ ਖਤਮ ਹੋ ਜਾਵੇ। ਸੋ ਆਪਸ ਦੇ ਵਿੱਚ ਜਿਹੜਾ ਮੇਲ ਮਿਲਾਪ ਬੋਲ ਚਾਲ ਦਾ ਤਾਲਮੇਲ ਆ ਉਹ ਸਾਨੂੰ ਖਤਮ ਇਸ ਤਰੀਕੇ ਨਾਲ ਰੁੱਖਾ ਬੋਲ ਕੇ ਜਾਂ ਕੋਰੋਨਾ ਦਾ ਡਰ ਵਿੱਚ ਹਊਆ ਪਾ ਕੇ ਉਹ ਰੁੱਖਾ ਤੇ ਸੌੜਾ ਨਹੀਂ ਕਰਨਾ ਚਾਹੀਦਾ। ਜ਼ਰੂਰਤ ਆ ਇਸ ਵੇਲੇ ਸਾਡੇ ਵਧੀਆ ਬੋਲਾਂ ਦਾ ਮਰੀਜ਼ਾਂ ਨੂੰ ਜਿਹੜੇ ਬਿਮਾਰੀ ਦੇ ਨਾਲ ਘਿਰੇ ਹੋਏ ਨੇ, ਜਿਨ੍ਹਾਂ ਨੂੰ ਜਾਂ ਜਿਨ੍ਹਾਂ ਦੇ ਅੰਦਰ ਇੱਕ ਡਰ ਬੈਠਾ ਹੋਇਆ, ਜਿਹੜੇ ਮਾਨਸਿਕ ਤਣਾਅ ਦੇ ਵਿੱਚ ਚਲੇ ਗਏ ਆ, ਜ਼ਰੂਰਤ ਆ ਕਿ ਅਸੀਂ ਆਪਣੇ ਬੋਲ ਉਹਨਾਂ ਤੱਕ ਵਧੀਆ ਤਰੀਕੇ ਨਾਲ ਪਹੁੰਚਾਈਏ, ਉਹਨਾਂ ਨੂੰ ਕੁਛ ਪੋਜ਼ਿਟਿਵ ਸੋਚ ਦਈਏ ਤਾਂ ਕਿ ਉਹਨਾਂ ਦੇ ਅੰਦਰੋਂ ਕੋਰੋਨੇ ਦਾ ਡਰ ਨਿਕਲੇ। ਕੋਰੋਨਾ ਹੈ ਵੀ ਆ, ਕੋਰੋਨਾ ਨਹੀਂ ਵੀ ਆ, ਕੋਰੋਨਾ ਜੇ ਨਹੀਂ ਹੈਗਾ ਤੇ ਸਾਡੀ ਸੋਚ ਆ ਉਹ ਨਹੀਂ ਹੈਗਾ। ਕੋਰੋਨਾ ਹੈ ਵੀ ਆ ਕਿਉਂਕਿ ਸਾਡੀਆਂ ਅੱਖਾਂ ਦੇ ਸਾਹਮਣੇ ਬਹੁਤ ਕੁਛ ਅਸੀਂ ਦੇਖ ਰਹੇ ਆ, ਛੋਟੇ ਛੋਟੇ ਬੱਚਿਆਂ ਨੂੰ ਹੋ ਗਿਆ ਆ, ਬਜ਼ੁਰਗਾਂ ਨੂੰ ਹੋ ਗਿਆ, ਸਾਹ ਦੀ ਪ੍ਰੋਬਲਮ ਆ ਰਹੀ ਆ। ਸੋ ਇਹਨੂੰ ਦੇਖ ਕੇ ਅਸੀਂ ਕਹਿੰਦੇ ਕਿ ਕੋਰੋਨਾ ਹੈਗਾ ਆ, ਬਚੋ ਬਚਾਓ, ਪਰ ਨਾਲ ਨਾਲ ਅਸੀਂ ਕਿਸੇ ਨੂੰ ਵੀ ਬਚਾਉਣਾ ਆ, ਉਹਦੇ ਤੋਂ ਨਫ਼ਰਤ ਨਹੀਂ ਕਰਨੀ, ਉਹ ਤੋਂ ਦੂਰ ਨਹੀਂ ਜਾਣਾ। ਸੋ ਜੇ ਅਸੀਂ ਆਪਣੇ ਤੇ ਪੈਸੇ ਲਾ ਕੇ ਇੰਨੀਆਂ ਡਿਗਰੀਆਂ ਲਈਆਂ, ਨਰਸ ਬਣੇ ਹੈਗੇ ਆ, ਹੋਸਪਿਟਲ ਦੇ ਵਿੱਚ ਆਏ ਹੋਏ ਆ, ਡਾਕਟਰ ਬਣੇ ਹੋਏ ਆ, ਤੇ ਫਿਰ ਸਾਡਾ ਫਰਜ਼ ਬਣਦਾ ਕਿ ਮਰੀਜ਼ ਨੂੰ ਹਰ ਹੀਲੇ ਬਚਾਈਏ, ਨਾ ਕਿ ਉਹਨੂੰ ਕਮਰਿਆਂ ਚ ਬੰਦ ਕਰੀਏ, ਉਹਦੇ ਤੋਂ ਰੋਟੀ ਪਾਣੀ ਨਾ ਪੁੱਛੀਏ, ਤੇ ਉਹਦੇ ਸਾਫ ਸਫਾਈ ਦਾ ਕੋਈ ਧਿਆਨ ਨਾ ਰੱਖੀਏ, ਉਹਨੂੰ ਉਸ ਗੰਦਗੀ ਦੇ ਵਿੱਚ ਰਹਿਣ ਦਈਏ। ਸੋ ਹਿੰਦੁਸਤਾਨ ਦਾ ਵੈਸੇ ਹੀ ਬਹੁਤ ਜਲੂਸ ਅੱਜ ਦੇ ਟਾਈਮ ਦੇ ਵਿੱਚ ਨਿਕਲਿਆ ਹੋਇਆ, ਗੌਰਮੈਂਟ ਨੇ ਜਿਹੜਾ ਕੱਢਿਆ ਹੋਇਆ ਆ ਕਿਸਾਨ ਅੰਦੋਲਨ ਨੂੰ ਲੈ ਕੇ, ਜਿਹੜਾ ਇੱਕ ਕਿਸਾਨ ਸਾਡਾ ਸੜਕਾਂ ਤੇ ਬੈਠਾ ਹੋਇਆ, ਹਿੰਦੁਸਤਾਨ ਦੀ ਸਰਕਾਰ ਨੇ ਰੱਜ ਕੇ ਆਪਣਾ ਦੁਨੀਆਂ ਦੇ ਸਾਹਮਣੇ ਆਪਣਾ ਪਰਦਾ ਫਾਸ਼ ਕੀਤਾ ਕਿ ਸਾਡੀ ਦੇਸ਼ ਦੀ ਨਕੰਮੀ ਸਰਕਾਰ ਹੈਗੀ, ਉਹਦਾ ਸਿਸਟਮ ਖਰਾਬ ਆ। ਸੋ ਹੁਣ ਹਸਪਤਾਲਾਂ ਦਾ ਸਿਸਟਮ ਸਾਹਮਣੇ ਆ ਰਿਹਾ, ਔਰ ਲੋਕ ਦੱਸ ਰਹੇ ਆ ਵੀਡੀਓ ਕੈਮਰੇ ਬਣਾ ਕੇ, ਫਿਲਮਾਂ ਬਣਾ ਬਣਾ ਕੇ, ਚੋਰੀ ਫਿਲਮਾਂ ਬਣਾ ਕੇ, ਕਿ ਇਸ ਤਰ੍ਹਾਂ ਨਰਸਾਂ ਬੋਲ ਰਹੀਆਂ ਆ ਕੇ, ਡਾਕਟਰ ਇਸ ਤਰ੍ਹਾਂ ਦੇ ਬੋਲ ਰਹੇ ਆ, ਔਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ, ਤੁਹਾਡੀਆਂ ਬੋਲਾਂ ਦੀਆਂ ਵੀਡੀਓਸ, ਤੁਹਾਡੇ ਬਿਹੇਵੀਅਰ ਜਿਹੜਾ ਹੈਗਾ ਪੂਰੀ ਦੁਨੀਆਂ ਦੇ ਵਿੱਚ ਫੈਲ ਰਿਹਾ, ਔਰ ਲੋਕ ਸਾਨੂੰ ਦੱਸ ਰਹੇ ਕਿ ਤੁਹਾਡੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਨਰਸਾਂ ਆ, ਇਸ ਤਰ੍ਹਾਂ ਦੇ ਡਾਕਟਰ ਆ, ਏਦਾਂ ਪੇਸ਼ੈਂਟ ਦੇ ਨਾਲ ਉਹ ਪੇਸ਼ ਹੁੰਦੇ ਹੈਗੇ ਆ, ਤੁਹਾਡੇ ਦੇਸ਼ ਦੇ ਵਿੱਚ ਕੋਈ ਚੀਜ਼ ਦਾ ਕੋਈ ਸਿਸਟਮ ਨਹੀਂ ਹੈਗਾ, ਬੋਲਣ ਦਾ ਹੀ ਤਰੀਕਾ ਹੈ ਨਹੀਂ। ਸੋ ਰਹਿਮ ਕਰਿਆ ਕਰੋ, ਰਹਿਮ ਕਰਿਆ ਕਰੋ ਉਹਨਾਂ ਲੋਕਾਂ ਤੇ ਜਿਹੜੇ ਕਿ ਬਿਮਾਰ ਤੁਹਾਡੇ ਕੋਲ ਆਉਂਦੇ ਆ, ਪੈਸੇ ਤੁਹਾਨੂੰ ਟੇਬਲਾਂ ਤੇ ਰੱਖ ਰੱਖ ਕੇ ਦਿੰਦੇ ਆ ਕਿ ਸਾਡਾ ਇਲਾਜ ਕਰੋ, ਤੁਸੀਂ ਪੈਸੇ ਵੀ ਲੈਣੇ ਆ, ਇਲਾਜ ਵੀ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਅਧੂਰਾ ਰਹਿ ਜਾਂਦਾ, ਔਰ ਜਿਹੜੀ ਸਭ ਤੋਂ ਵੱਡੀ ਗੱਲ ਮਰੀਜ਼ ਤੱਕ ਪਹੁੰਚਦੀ ਤੁਹਾਡੇ ਬੋਲਾਂ ਦੀ, ਤੁਹਾਡਾ ਜਿਹੜਾ ਇੱਕ ਫਿਜ਼ੀਕਲ ਕੰਟੈਕਟ ਹੁੰਦਾ ਆ ਮਰੀਜ਼ ਦਾ, ਪੇਸ਼ੈਂਟ ਦਾ ਤੇ ਡਾਕਟਰ ਦਾ, ਬੋਲਾਂ ਦਾ, ਉਹਦੇ ਨਾਲ ਬੈਠ ਕੇ ਸਾਹਮੋ ਸਾਹਮਣੇ ਗੱਲ ਕਰਨੀ, ਉਹ ਜਦੋਂ ਤੁਹਾਡਾ ਉਹਦੇ ਤੱਕ ਉਹ ਵਧੀਆ ਨਹੀਂ ਪਹੁੰਚਦਾ ਤੇ ਮਰੀਜ਼ ਠੀਕ ਨਹੀਂ ਹੁੰਦਾ। ਇਸੇ ਗੱਲ ਦੀ ਘਾਟ ਹੈਗੀ ਸਾਡੇ ਦੇਸ਼ ਦੇ ਵਿੱਚ ਕਿ ਬਿਮਾਰ ਜ਼ਿਆਦਾ ਬਿਮਾਰ ਇਸ ਕਰਕੇ ਰਹਿੰਦਾ ਹੋਸਪਿਟਲਾਂ ਦੇ ਵਿੱਚ, ਡਰ ਵਾਲਾ ਮਾਹੌਲ ਹੋਸਪਿਟਲਾਂ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਬਣਿਆ ਹੋਇਆ, ਕਿਉਂਕਿ ਡਾਕਟਰ ਗੁੱਸੇ ਦੇ ਵਿੱਚ ਫਿਰਦੇ ਆ ਤੇ ਨਰਸਾਂ ਗੁੱਸੇ ਦੇ ਵਿੱਚ ਫਿਰਦੀਆਂ, ਪਿਆਰ ਨਾਂ ਦੀ ਚੀਜ਼ ਉੱਥੇ ਇੱਕ ਸਿੰਪਥੀ ਪਿਆਰ ਸਹਾਨੁਭੂਤੀ ਖਤਮ ਹੋਈ ਆ। ਜਾਂ ਤਾਂ ਅਸੀਂ ਬਹੁਤ ਜ਼ਿਆਦਾ ਸਾਡੇ ਅੰਦਰ ਈਗੋ ਆ ਜਾਂਦੀ ਆ ਕਿ ਮੈਂ ਪਤਾ ਨਹੀਂ ਕਿਹੜੀ ਪੋਜੀਸ਼ਨ ਤੇ ਪਹੁੰਚ ਗਿਆ ਔਰ ਮੈਂ ਹੁਣ ਰੱਬ ਹੀ ਬਣ ਗਿਆ ਜਾਂ ਰੱਬ ਹੀ ਬਣ ਗਈ ਆ, ਇਹ ਡਾਕਟਰ ਇਹ ਲੋਕ ਜਿਹੜੇ ਪੇਸ਼ੈਂਟ ਆ ਹੁਣ ਮੇਰੇ ਕੋਲ ਜਿਸ ਤਰ੍ਹਾਂ ਆਉਣਗੇ ਮੇਰੇ ਹੱਥ ਚ ਆ ਕਿ ਮੈਂ ਇਹਨਾਂ ਨੂੰ ਠੀਕ ਕਰਨਾ ਹੈਗਾ ਆ, ਇਸ ਤਰ੍ਹਾਂ ਦੀ ਈਗੋ। ਸੋ ਇਸ ਤਰ੍ਹਾਂ ਦੀ ਈਗੋ ਜੇ ਸਾਡੇ ਵਿੱਚ ਹੈਗੀ ਆ ਤੇ ਅਸੀਂ ਇਸ ਤਰ੍ਹਾਂ ਦੀਆਂ ਨੌਕਰੀਆਂ ਕਰ ਰਹੇ ਹੈਗੇ ਆ ਤੇ ਫਿਰ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਹੈਗੀ ਆ। ਕਿਸੇ ਨੂੰ ਬਚਾਉਣਾ ਔਰ ਉਹਨੂੰ ਇੱਕ ਵਧੀਆ ਤਰੀਕੇ ਦੇ ਨਾਲ ਉਹਨੂੰ ਵਧੀਆ ਸੋਚ ਦੇਣੀ, ਡਾਕਟਰ ਦਾ ਤੇ ਨਰਸ ਦਾ ਦੋਨਾਂ ਦਾ ਕੰਮ ਹੁੰਦਾ ਆ। ਡਾਕਟਰ ਨਰਸ ਜਿਹੜਾ ਪੇਸ਼ੈਂਟ ਆ ਉਹਦਾ ਉਹਨੂੰ ਉਹਦਾ ਆਪਰੇਸ਼ਨ ਕਰਦਾ, ਉਹਨੂੰ ਵਾਰਡ ਦੇ ਵਿੱਚ ਭੇਜ ਦਿੰਦਾ, ਬਾਕੀ ਦੀਆਂ ਨਰਸਾਂ ਦਾ ਕੰਮ ਹੁੰਦਾ ਦਿਨ ਰਾਤ ਉਹਦੀ ਲੁੱਕ ਆਫਟਰ ਕਰਨੀ ਮਰੀਜ਼ ਦੀ। ਨਰਸਾਂ ਹੀ ਡਾਕਟਰ ਨਾਲੋਂ ਜ਼ਿਆਦਾ ਮਰੀਜ਼ ਨੂੰ ਰਾਜੀ ਕਰਦੀਆਂ ਆ, ਲੁੱਕ ਆਫਟਰ ਕਰਕੇ, ਉਹਦੇ ਨਾਲ ਉਹਦਾ ਧਿਆਨ ਰੱਖ ਕੇ, ਉਹਨਾਂ ਗੱਲਬਾਤ ਕਰਕੇ, ਉਹਦਾ ਖਾਣੇ ਦਾ, ਬੈਠਣ ਉੱਠਣ ਦਾ, ਉਹਦੀ ਜਿਹੜੀ ਰਿਕਵਰੀ ਹੋ ਰਹੀ ਹੁੰਦੀ ਆ, ਉਹਦੇ ਜਿਸ ਤਰ੍ਹਾਂ ਉਹ ਠੀਕ ਹੋ ਰਿਹਾ ਹੁੰਦਾ, ਨਰਸਾਂ ਹੀ ਉਹਨੂੰ ਪੁਸ਼ ਕਰਦੀਆਂ ਕਿ ਤੁਸੀਂ ਬਹੁਤ ਵਧੀਆ ਕਰ ਰਹੇ ਹਾਂ, ਤੁਸੀਂ ਥੋੜਾ ਤੁਰੋ, ਥੋੜਾ ਆਪਣੇ ਆਪ ਨੂੰ ਐਕਟਿਵ ਰੱਖੋ, ਤੁਸੀਂ ਹੁਣ ਆਹ ਕੁਛ ਕਰੋ। ਇਸ ਤਰ੍ਹਾਂ ਦੀ ਜਦੋਂ ਜਿਹੜੀਆਂ ਏਦਾਂ ਦੀਆਂ ਆਸ਼ਾਵਾਦੀ ਸੋਚਾਂ ਤੇ ਗੱਲਾਂ ਜਦੋਂ ਪੇਸ਼ੈਂਟ ਤੱਕ ਜਾਣਗੀਆਂ ਤੇ ਉਹ ਰਾਜੀ ਹੋਣਗੇ, ਘਰਾਂ ਨੂੰ ਜਾਣਗੇ, ਔਰ ਜਦੋਂ ਉਹਨੂੰ ਤੂੰ ਤੜਕ ਕਰਕੇ ਔਰ ਬੋਲਣ ਦਾ ਤਰੀਕਾ ਰੁੱਖਾ ਹੋਵੇਗਾ ਹਸਪਤਾਲਾਂ ਦੇ ਵਿੱਚ, ਉਸ ਤਰ੍ਹਾਂ ਦਾ ਸਾਨੂੰ ਜਿਹੜਾ ਮਾਹੌਲ ਉਹ ਮਿਲਦਾ ਕਿ ਇੱਥੇ ਇੱਕ ਖਿੱਜਾ ਪਾਨੇ ਆ, ਮਰੀਜ਼ ਡਰੇ ਡਰੇ ਆ ਤੇ ਬਿਮਾਰੀ ਦਾ ਠੀਕ ਹੋਣਾ ਉੱਥੇ ਚਾਹੇ ਠੀਕ ਹੁੰਦੇ ਪਰ ਡਰ ਹਰ ਕਿਸੇ ਦੇ ਹੁੰਦਾ। ਕੋਰੋਨਾ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਨਰਸਾਂ ਦੀਆਂ ਡਾਕਟਰਾਂ ਦੀਆਂ ਬਣ ਕੇ ਸਾਹਮਣੇ ਆ ਰਹੀਆਂ ਕਿ ਕਿਸ ਤਰ੍ਹਾਂ ਦਾ ਤਿਆਰ ਮਾਹੌਲ ਹਸਪਤਾਲਾਂ ਦੇ ਵਿੱਚ ਬਣਿਆ ਹੋਇਆ। ਇਹ ਇੱਕ ਸ਼ਰਮ ਵਾਲੀ ਤੇ ਦੁੱਖ ਵਾਲੀ ਗੱਲ ਆ, ਸਾਡੇ ਲਈ ਬਾਹਰ ਬੈਠੇ ਆ ਤੇ ਚਾਹੇ ਅਸੀਂ ਹਿੰਦੁਸਤਾਨ ਚ ਬੈਠੇ ਆ। ਦੂਸਰੀ ਸਾਡੇ ਲਈ ਦੁੱਖ ਵਾਲੀ ਕਿ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਜਿਹੜੀ ਆਕਸੀਜਨ ਆ ਖਤਮ ਹੋਈ ਆ, ਐਂਬੂਲੈਂਸ ਦੀ ਬਹੁਤ ਜ਼ਿਆਦਾ ਉੱਥੇ ਲੋੜ ਹੈਗੀ ਆ, ਐਂਬੂਲੈਂਸ ਨਹੀਂ ਹੈਗਾ, ਇਲਾਜ ਦੀ ਕਮੀ ਆ ਰਹੀ ਆ ਹਸਪਤਾਲਾਂ ਦੇ ਵਿੱਚ, ਡਾਕਟਰਾਂ ਦੀ ਕਮੀ ਆ ਰਹੀ ਆ ਹਸਪਤਾਲਾਂ ਦੇ ਵਿੱਚ, ਜਿਹੜੇ ਬੈੱਡ ਆ ਉਹਨਾਂ ਦੀ ਕਮੀ ਆ ਰਹੀ ਆ। ਸੋ ਫਿਰ ਆਪਣੇ ਆਪ ਨੂੰ ਹਿੰਦੁਸਤਾਨ ਕਹਿੰਦਾ ਕਿ ਮੈਂ ਇੱਕ ਕਾਮਯਾਬ ਮੁਲਕ ਆ। ਜਦੋਂ ਸਾਡੀਆਂ ਜਿਹੜੀਆਂ ਸਾਨੂੰ ਬੇਸਿਕ ਜ਼ਰੂਰਤਾਂ ਹੈਗੀਆਂ ਆ, ਜਦੋਂ ਸਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਤੇ ਫਿਰ ਅਸੀਂ ਕਿਸ ਤਰ੍ਹਾਂ ਮੰਨ ਸਕਦੇ ਹਾਂ ਕਿ ਹਿੰਦੁਸਤਾਨ ਇਹ ਇੱਕ ਜਿਹੜਾ ਆ ਕਾਮਯਾਬ ਮੁਲਕ ਆ। ਕਾਮਯਾਬ ਮੁਲਕ ਉਹ ਹੁੰਦੇ ਆ ਕਿ ਜਿਨ੍ਹਾਂ ਦੇ ਕੋਲ ਹਸਪਤਾਲ ਵਧੀਆ ਤਰੀਕੇ ਦੇ ਹੋਣ, ਕਿਉਂਕਿ ਹਰ ਕਿਸੇ ਨੂੰ ਬਿਮਾਰੀ ਤੋਂ ਬਾਅਦ ਹਸਪਤਾਲ ਸਾਡੀ ਮੁੱਢਲੀ ਇੱਕ ਜਿਹੜੀ ਜ਼ਰੂਰਤ ਆ ਉੱਥੇ ਦੀ, ਹਸਪਤਾਲਾਂ ਦਾ ਹੋਣਾ, ਪੂਰੇ ਡਾਕਟਰਾਂ ਦਾ ਹੋਣਾ, ਉਸ ਤੋਂ ਬਾਅਦ ਉੱਥੇ ਟਰੀਟਮੈਂਟ ਦਵਾਈਆਂ ਦਾ ਹੋਣਾ, ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆ ਜਾਵੇ ਉਸ ਬਿਮਾਰੀ ਦਾ ਇਲਾਜ ਦਾ ਹੋਣਾ, ਇਹ ਸਾਡੀ ਮੁੱਢਲੀਆਂ ਜ਼ਰੂਰਤਾਂ ਆ। ਐਂਬੂਲੈਂਸ ਦਾ ਹੋਣਾ, ਇਹ ਜ਼ਰੂਰਤਾਂ ਸਾਡੀਆਂ ਹੈਗੀਆਂ ਆ, ਜਿਹੜੀ ਸਾਨੂੰ ਘਰਾਂ ਤੋਂ, ਜਿਹੜੇ ਸਭ ਤੋਂ ਪਹਿਲਾਂ ਅਸੀਂ ਡਾਕਟਰ ਤੋਂ ਬਾਅਦ ਹਸਪਤਾਲ ਚ ਜਾਂਦੇ ਆ। ਇਹ ਜਦੋਂ ਸਾਡੇ ਦੇਸ਼ ਦੇ ਵਿੱਚ ਨਹੀਂ ਹੈਗੀਆਂ ਤੇ ਫਿਰ ਅਸੀਂ ਸਮਝ ਸਕਦੇ ਹਾਂ ਕਿ ਸਾਡੇ ਦੇਸ਼ ਨੇ ਕਿੰਨੀ ਕੁ ਤਰੱਕੀ ਕੀਤੀ ਆ। ਅਮੀਰ ਮੁਲਕਾਂ ਦੇ ਨਾਲ ਬੈਠ ਕੇ, ਉਹਨਾਂ ਦੇ ਨਾਲ ਡੇਟ ਕਰਕੇ, ਉਹਨਾਂ ਦੇ ਨਾਲ ਬੈਠ ਕੇ ਚਾਹ ਦੇ ਪਿਆਲੇ ਪੀ ਕੇ ਕੋਈ ਅਮੀਰ ਮੁਲਕ ਨਹੀਂ ਬਣਿਆ ਜਾਂਦਾ ਜਾਂ ਆਪਣੇ ਆਪ ਨੂੰ ਅਮੀਰਾਂ ਚ ਸ਼ਾਮਲ ਨਹੀਂ ਕੀਤਾ ਜਾਂਦਾ। ਭੀੜ ਪੈਣ ਤੇ ਜਦੋਂ ਸਾਡਾ ਕੰਟਰੋਲ, ਸਾਡੇ ਦੇਸ਼ ਦਾ ਕੰਟਰੋਲ ਸਾਡੇ ਕੰਟਰੋਲ ਤੋਂ ਬਾਹਰ ਹੋਵੇ ਔਰ ਦੂਸਰੇ ਮੁਲਕ ਆ ਕੇ ਤੁਹਾਡੇ ਦੇਸ਼ ਨੂੰ ਕੰਟਰੋਲ ਕਰਦੇ ਹੋਣ ਤੇ ਫਿਰ ਕਿੰਨੀ ਸ਼ਰਮ ਵਾਲੀ ਗੱਲ ਆ ਕਿ ਅਸੀਂ ਸਟੇਜ ਤੇ ਖੜ ਕੇ ਮਹਿੰਗੇ ਮਹਿੰਗੇ ਸੂਟ ਲੱਖਾਂ ਕਰੋੜਾਂ ਦੇ ਪਾ ਪਾ ਕੇ ਅਸੀਂ ਭਾਸ਼ਣ ਦਿੰਨੇ ਆ ਕਿ ਹਿੰਦੁਸਤਾਨ ਸਾਡਾ ਇੱਕ ਕਾਮਯਾਬ ਮੁਲਕ ਹੈਗਾ, ਸਾਡੇ ਜਿਹੜੇ ਬਿਜ਼ਨਸ ਆ ਕਾਮਯਾਬ ਮੁਲਕਾਂ ਦੇ ਨਾਲ ਚੱਲ ਰਹੇ ਆ ਤੇ ਉਸ ਮੁਲਕ ਦੇ ਇੱਕ ਆਮ ਇਨਸਾਨ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ ਹੈਗਾ। ਸੋ ਉਸ ਮੁਲਕ ਦਾ ਅਸੀਂ ਸਮਝ ਸਕਦੇ ਹਾਂ ਕਿ ਉਸ ਮੁਲਕ ਨੇ ਤੇ ਉਸ ਦੀ ਸਰਕਾਰ ਨੇ ਕਿੰਨੀ ਕੁ ਤਰੱਕੀ ਕੀਤੀ ਹੋਏਗੀ ਤੇ ਸਰਕਾਰ ਕਿੰਨੀ ਕੁ ਨਾਕਮੀ ਹੋ ਸਕਦੀ ਆ। ਸੋ ਦੋਸਤੋ, ਇਹ ਅੱਜ ਦਾ ਦੁਖਾਂਤ ਜਿਹੜਾ ਹਿੰਦੁਸਤਾਨ ਦੇ ਵਿੱਚ ਵਰਤਾਰਾ ਵਾਪਰ ਰਿਹਾ ਕੋਰੋਨਾ ਨੂੰ ਲੈ ਕੇ, ਬ੍ਰਿਟਿਸ਼ ਕੋਰੋਨਾ ਤੇ ਅਫਰੀਕਾ ਦਾ ਕੋਰੋਨਾ ਦੋਨੇ ਇਕੱਠੇ ਹੋਏ ਆ ਤੇ ਜਿਨ੍ਹਾਂ ਦੇ ਨਾਲ ਹਰ ਰੋਜ਼ ਕੋਰੋਨਾ ਦੀਆਂ ਜਿਹੜੀ ਅਕਾਊਂਟਿੰਗ ਆ ਉਹ ਰੋਜ਼ ਵੱਧ ਰਹੀ ਹੈਗੀ ਆ, ਰੋਜ਼ ਜਿਹੜੀ ਗਿਣਤੀ ਆ ਵੱਧ ਰਹੀ ਆ ਤੇ ਲੋਕ ਜਿਹੜੇ ਆ ਉਹ ਉੱਥੇ ਦੇ ਵੀ ਦਹਿਸ਼ਤ ਦੇ ਵਿੱਚ ਆ ਡਰੇ ਹੋਏ, ਖਾਸ ਕਰਕੇ ਉੱਥੇ ਦੇ ਬਜ਼ੁਰਗ ਜਿਹੜੇ ਆ ਹਿੰਦੁਸਤਾਨ ਦੇ ਜਿਹੜੇ ਬਜ਼ੁਰਗ ਲੋਕ ਆ ਉਹਨਾਂ ਦੇ ਅੰਦਰ ਬਹੁਤ ਸਾਰਾ ਡਰ ਬੈਠਿਆ ਹੋਇਆ। ਉਹ ਇਹ ਡਰ ਇਹ ਆ ਕਿ ਅਸੀਂ ਜੇ ਵੈਕਸੀਨ ਲਵਾਉਂਦੇ ਆ ਸਾਨੂੰ ਉਹਦਾ ਡਰ ਆ, ਜੇ ਅਸੀਂ ਨਹੀਂ ਲਵਾਉਂਦੇ ਤੇ ਸਾਨੂੰ ਕੋਰੋਨਾ ਦਾ ਡਰ ਆ। ਸੋ ਉਹਨਾਂ ਦੇ ਅੰਦਰ ਬਾਹਰਲੇ ਲੋਕਾਂ ਦੇ ਨਾਲੋਂ ਜ਼ਿਆਦਾ ਤਣਾਅ ਵਧਿਆ ਹੋਇਆ। ਅੱਜ ਹਿੰਦੁਸਤਾਨ ਦਾ ਬਜ਼ੁਰਗ ਜਿਹੜਾ ਆ ਉਹ ਤਣਾਅ ਦਾ ਬਹੁਤ ਵੱਡਾ ਸਾਹਮਣਾ ਕਰ ਰਿਹਾ। ਕੋਰੋਨਾ ਉਸ ਨੂੰ ਉਹਨਾਂ ਨੂੰ ਨਹੀਂ ਵੀ ਹੈ ਪਰ ਉਹ ਇੱਕ ਆਪਣੀ ਜ਼ਿੰਦਗੀ ਨੂੰ ਲੈ ਕੇ ਬਹੁਤ ਵੱਡੇ ਤਣਾਅ ਦੇ ਵਿੱਚ ਜਾ ਰਹੇ, ਡਿਪਰੈਸ਼ਨ ਚ ਜਾ ਰਹੇ ਹੈਗੇ ਆ। ਸੋ ਇਹ ਦੁਆਵਾਂ ਸਾਨੂੰ ਸਾਡੇ ਮੁਲਕ ਦੇ ਲਈ ਆ, ਜਿੱਥੇ ਜਿੱਥੇ ਅਸੀਂ ਕਿਸਾਨ ਅੰਦੋਲਨ ਦੇ ਲਈ ਕਰਦੇ ਆ, ਉਹ ਵੀ ਹਜੇ ਸਾਡਾ ਨਿਪਰੇ ਨਹੀਂ ਚੜਿਆ, ਉਹ ਵੀ ਵਿੱਚ ਹੀ ਹੈਗਾ ਆ, ਉਹਦੀ ਸਾਨੂੰ ਹਜੇ ਤੱਕ ਕੁਛ ਆਸ ਨਹੀਂ ਦਿਸ ਰਹੀ ਕਿ ਸਰਕਾਰ ਕੋਈ ਸਾਨੂੰ ਰਾਹ ਪੱਲਾ ਫੜਾਵੇ ਤੇ ਕਿਸਾਨ ਜਿਹੜੇ ਆਪਣੇ ਘਰਾਂ ਨੂੰ ਜਾਣ। ਕੋਰੋਨਾ ਦੇ ਨਾਲ ਉੱਥੇ ਵੀ ਬਹੁਤ ਸਾਰੇ ਉਹਦੇ ਸ਼ਿਕਾਰ ਹੋ ਕੇ ਬੈਠੇ ਆ, ਘਰਾਂ ਦੇ ਵਿੱਚ ਕਈਆਂ ਦੇ ਬਹੁਤ ਸਾਰੀਆਂ ਬਿਮਾਰੀਆਂ ਆ ਚੁੱਕੀਆਂ ਔਰ ਉਹਨਾਂ ਨੂੰ ਮਿਲ ਨਹੀਂ ਸਕਦੇ। ਇੱਕ ਮਿਸ਼ਨ ਦੇ ਲਈ ਨਿਕਲੇ ਹੋਇਆ, ਦੇਸ਼ ਦੇ ਨਾਲ ਇੱਕ ਵਾਅਦਾ ਕੀਤਾ ਹੋਇਆ, ਖੇਤਾਂ ਦੇ ਨਾਲ ਵਾਅਦਾ ਕੀਤਾ ਹੋਇਆ, ਆਪਣੇ ਹੱਕਾਂ ਦੇ ਨਾਲ ਵਾਅਦਾ ਕੀਤਾ ਹੋਇਆ, ਆਪਣੇ ਨਾਲ ਆਪਣੀ ਕੌਮ ਦੇ ਨਾਲ ਵਾਅਦਾ ਕੀਤਾ ਹੋਇਆ ਕਿ ਅਸੀਂ ਕੁਛ ਨਾ ਕੁਛ ਹਾਸਲ ਕਰਕੇ ਵਾਪਸ ਮੁੜਾਂਗੇ, ਪਰ ਸਰਕਾਰ ਵੱਲੋਂ ਹਜੇ ਤੱਕ ਕੁਛ ਰਿਸਪਾਂਸ ਨਹੀਂ ਮਿਲ ਰਿਹਾ। ਉਤੋਂ ਕੋਰੋਨਾ ਦੀ ਮਹਾਮਾਰੀ, ਉਤੋਂ ਦੇਸ਼ ਦੀਆਂ ਨਕੰਮਾ ਜਿਹੜਾ ਸਿਸਟਮ ਆ, ਨਾ ਮੁਰਦਾ ਘਾਟਾਂ ਦੇ ਵਿੱਚ ਜਿੱਥੇ ਮੁਰਦੇ ਉਹਨਾਂ ਨੂੰ ਅੰਤਿਮ ਸੰਸਕਾਰ ਕੀਤਾ ਜਾਂਦਾ, ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਉੱਥੇ ਮੁਰਦਾ ਸਾੜਨ ਦੇ ਲਈ, ਉਹਨਾਂ ਨੂੰ ਜਗ੍ਹਾ ਨੀ ਮਿਲ ਰਹੀ, ਟਾਈਮ ਨੀ ਮਿਲ ਰਿਹਾ। ਸੋ ਇੰਨੀ ਬੇਕਦਰੀ ਸਾਡੇ ਮੁਲਕ ਦੇ ਵਿੱਚ ਇਨਸਾਨ ਦੇ ਨਾਲ ਇਨਸਾਨ ਦੀ ਕਿੰਨੀ ਬੇਕਦਰੀ ਹੋ ਰਹੀ ਹੈ, ਜਿਉਂਦੇ ਇਨਸਾਨ ਦੀ ਕਿੰਨੀ ਬੇਕਦਰੀ ਔਰ ਮਰਨ ਤੋਂ ਬਾਅਦ ਕਿੰਨੀ ਬੇਕਦਰੀ। ਇੱਕ ਮੁਰਦੇ ਦੇ ਉੱਤੇ ਦੋ ਦੋ ਮੁਰਦੇ ਸਾੜੇ ਜਾ ਰਹੇ ਆ, ਉਹਨਾਂ ਨੂੰ ਅੰਤਿਮ ਸੰਸਕਾਰ ਕੀਤਾ ਜਾ ਰਿਹਾ, ਜਗ੍ਹਾ ਨਹੀਂ, ਸਮਾਂ ਨਹੀਂ, ਲੱਕੜਾਂ ਨਹੀਂ, ਕੁਛ ਵੀ ਨਹੀਂ ਹੈਗਾ। ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਦੇਸ਼ ਦੇ ਵਿੱਚ ਕਦੇ ਨਹੀਂ ਬਣੇ ਸੀਗੇ। ਕੋਰੋਨਾ ਨੇ ਹਰ ਦੇਸ਼ ਨੂੰ ਤਬਾਹ ਕਰ ਦਿੱਤਾ ਔਰ ਸਾਡੀ ਮੁਲਕ ਨੇ ਜਾਣ ਬੁੱਝ ਕੇ ਮੁਲਕ ਨੂੰ ਹੀ ਤਬਾਹ ਕੀਤਾ। ਕੋਰੋਨਾ ਦੀ ਤਾਂ ਚਲੋ ਇੱਕ ਕੁਦਰਤੀ ਆਫ਼ਤ ਆ, ਪਰ ਜਿਹੜਾ ਸਾਡੇ ਦੇਸ਼ ਦੀ ਸਰਕਾਰ ਨੇ ਦੇਸ਼ ਨੂੰ ਖੋਖਲਾ ਕੀਤਾ, ਕਿਸਾਨ ਅੰਦੋਲਨ ਨੂੰ ਲੈ ਕੇ ਕਿੰਨੀ ਤਬਾਹੀ ਹੋ ਗਈ, ਕਿੰਨਾ ਸਾਡੇ ਸਿਸਟਮ ਕਾਰੋਬਾਰ ਠੱਪ ਹੋ ਗਏ, ਸੜਕਾਂ ਦੀ ਆਵਾਜਾਈ ਬੰਦ ਹੋ ਗਈ ਆ, ਕੰਮਾਂ ਕਾਰਾਂ ਤੇ ਆਉਣ ਜਾਣ ਵਾਲੇ ਬੰਦ ਬੈਠੇ ਉਹ ਬੈਠੇ ਆ, ਔਰ ਜਿਹੜੇ ਕਿਸਾਨ ਧਰਨਾ ਦੇ ਰਹੇ ਆ ਉਹ ਆਪਣੇ ਕਿੰਨੇ ਕੰਮ ਬੰਦ ਕਰਕੇ ਉੱਥੇ ਬੈਠੇ ਹੋਏ ਆ। ਸੋ ਦੇਸ਼ ਦਾ ਜਿਹੜਾ ਹਾਲਾਤ ਆ ਦੁਨੀਆਂ ਦੇ ਸਾਹਮਣੇ ਬਹੁਤ ਜ਼ਿਆਦਾ ਸ਼ਰਮਨਾਕ ਹੈਗਾ ਇਸ ਵੇਲੇ ਇਹ ਹਿੰਦੁਸਤਾਨ ਦੇ। ਸੋ ਦੋਸਤੋ, ਇਹ ਕੋਰੋਨਾ ਨੇ ਆਪਣੀ ਲਪੇਟ ਦੇ ਵਿੱਚ ਹੁਣ ਫੇਰ ਇੱਕ ਵਾਰੀ ਸਾਰੀ ਦੁਨੀਆਂ ਨੂੰ ਫੇਰ ਲੈ ਲਿਆ ਔਰ ਸਾਰੀ ਦੁਨੀਆਂ ਇਕਦਮ ਫਿਰ ਤਨਾਅ ਦੇ ਵਿੱਚ ਚਲੇ ਗਈ ਆ। ਇਹ ਚਾਹੇ ਹਿੰਦੁਸਤਾਨ ਦਾ ਤਾਂ ਹੈ ਹੀ ਗੱਲ ਆ, ਜੇ ਅਸੀਂ ਬਾਹਰਲੇ ਮੁਲਕਾਂ ਦੀ ਗੱਲ ਕਰ ਲਈਏ, ਇੱਥੇ ਦਾ ਬਜ਼ੁਰਗ ਤੇ ਇੱਥੇ ਦਾ ਜਿਹੜਾ ਬੱਚੇ ਆ, ਜਿਹੜੇ ਬੱਚੇ ਛੋਟੇ ਸਕੂਲ ਜਾ ਰਹੇ ਆ, ਕਿੰਡਰਗਾਰਟਨ ਜਾ ਰਹੇ ਆ, ਉਹ ਬਹੁਤ ਜ਼ਿਆਦਾ ਵੱਡੇ ਇੱਕ ਤਨਾਅ ਦਾ ਜਿਹੜਾ ਸਾਹਮਣਾ ਕਰ ਰਹੇ ਆ, ਬਜ਼ੁਰਗ ਤਨਾਅ ਦਾ ਸਾਹਮਣਾ ਕਰ ਰਹੇ ਆ। ਔਰ ਜਿਹੜੀ ਮਿਡਲ ਏਜ ਲੋਕ ਹੈਗੇ ਆ, 30-35 ਵਰਿਆਂ ਵਾਲੇ, ਉਹ ਇੱਕ ਤਨਾਅ ਚ ਜਾ ਰਹੇ ਆ ਕਿਉਂਕਿ ਕੰਮ ਨੌਕਰੀਆਂ ਖਤਮ ਹੋ ਗਈਆਂ ਜਾਂ ਜਿਹੜੀ ਤਨਖਾਹਾਂ ਉਹ ਘੱਟ ਘਰ ਚ ਆਉਣਾ ਸ਼ੁਰੂ ਹੋ ਗਿਆ, ਤਨਾਅ ਵਧਣਾ ਸ਼ੁਰੂ ਹੋ ਗਿਆ, ਖਰਚੇ ਚਾਹੇ ਬਾਹਰਲੇ ਉੱਪਰਲੇ ਖਰਚੇ ਖਤਮ ਹੋ ਗਏ ਆ, ਰੋਟੀ ਰਾਸ਼ਨ ਪਾਣੀ ਹੀ ਚੱਲ ਰਿਹਾ, ਪਰ ਇੱਕ ਖਿੱਚ ਤੋਂ ਜਿਹੀ ਜ਼ਿੰਦਗੀ ਦੇ ਵਿੱਚ ਸ਼ੁਰੂ ਹੋ ਗਈ ਆ। ਖਰਚੇ ਘੱਟ ਗਏ ਆ, ਲੋਕ ਘਰਾਂ ਚ ਬੈਠ ਗਏ ਆ, ਇੱਕ ਮਾਹੌਲ ਤਨਾਅ ਵਾਲਾ ਬਣ ਗਿਆ ਹੈਗਾ ਆ। ਕੋਰੋਨਾ ਨੇ ਬਹੁਤ ਕੁਛ ਘਰ ਤਬਾਹ ਕਰ ਦਿੱਤੇ, ਰਿਸ਼ਤੇ ਖਤਮ ਕਰ ਦਿੱਤੇ, ਕਾਰੋਬਾਰ ਖਤਮ ਕਰ ਦਿੱਤੇ, ਇਕਾਨਮੀ ਖਤਮ ਕਰ ਦਿੱਤੀ, ਹਾਸਾ ਖੇਡਾਂ ਖਤਮ ਕਰ ਦਿੱਤਾ, ਜ਼ਿੰਦਗੀ ਦੀਆਂ ਰੌਣਕਾਂ ਖਤਮ ਕਰ ਦਿੱਤੀਆਂ, ਸਾਰੇ ਪਾਸੇ ਮਾਹੌਲ ਉਸਨੇ ਇੱਕ ਹਊਆ ਜਿਹਾ ਬਣਾ ਦਿੱਤਾ। ਰਲ ਮਿਲ ਕੇ ਦੁਆਵਾਂ ਅਰਦਾਸਾਂ
सा
ਜੀ ਦੋਸਤੋ ਗੱਲ ਬਸ ਕਰੋਨਾ ਦੇ ਆਲ ਦੁਆਲ ਹੀ ਹੈ। ਖਬਰਾਂ ਦਿਲ ਨੂੰ ਉਦਾਸ ਕਰ ਰਹੀਆਂ ਨੇ, ਅਖਬਾਰਾਂ ਦਿਲ ਨੂੰ ਉਦਾਸ ਕਰ ਰਹੀਆਂ ਨੇ। ਘਰਾਂ ਦੇ ਵਿਚ ਜਦੋਂ ਟੈਲੀਫੋਨ ਕਰਦੇ ਆ ਜਾਂ ਆਪਣੇ ਆਸ ਪੜੋਸ ਨੂੰ ਕਿਤੇ ਫੋਨ ਕਰਦੇ ਆ ਤੇ ਖਬਰਾਂ ਬਹੁਤੀਆਂ ਚੰਗੀਆਂ ਸਾਨੂੰ ਨਹੀਂ ਮਿਲ ਰਹੀਆਂ ਤੇ ਮਨ ਉਦਾਸ ਹੁੰਦਾ ਕਿ ਇਹ ਅਸੀਂ ਕਿਸ ਤਰ੍ਹਾਂ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹੈਗੇ ਆ। ਥੋੜੀ ਜਿਹੀ ਆਪਣੀ ਸਰਕਾਰ ਦੇ ਉੱਤੇ ਗੁੱਸਾ ਵੀ ਆ ਰਿਹਾ ਹੈਗਾ, ਲੇਕਿਨ ਇਸ ਦੇ ਨਾਲ ਗੁੱਸਾ ਕਰਨ ਦੀ ਬਜਾਏ ਹੁਣ ਇਹੀ ਆ ਕਿ ਅਸੀਂ ਇੱਕ ਦੂਸਰੇ ਦਾ ਹੱਥ ਫੜੀਏ ਤੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਨੂੰ ਮਦਦ ਦੀ ਲੋੜ ਹੈਗੀ ਆ। ਜਿਨ੍ਹਾਂ ਦੇ ਜਵਾਨ ਧੀਆਂ ਪੁੱਤ ਘਰ ਦੇ ਜਿਨ੍ਹਾਂ ਦੇ ਗੁਜ਼ਾਰੇ ਉਸ ਮੈਂਬਰ ਤੋਂ ਚੱਲ ਰਹੇ ਨੇ ਜਿਹੜਾ ਕਿ ਇੱਕੋ ਹੀ ਕਮਾਈ ਕਰਨ ਵਾਲਾ, ਉਹ ਵੀ ਸ਼ਖਸ ਹਸਪਤਾਲ ਦੇ ਵਿਚ ਕਰੋਨਾ ਦੇ ਨਾਲ ਲੜ ਰਿਹਾ ਔਰ ਜ਼ਿੰਦਗੀ ਦਾ ਦਾਰੋ ਮਦਾਰ ਉਸ ਪਰਿਵਾਰ ਦਾ ਉਸ ਸ਼ਖਸ ਦੇ ਉੱਤੇ ਜਿਹੜਾ ਜੁੜਿਆ ਹੋਇਆ ਔਰ ਉਹ ਆਪਣੇ ਸਰੀਰ ਦੇ ਨਾਲ ਆਪਣੀ ਬਿਮਾਰੀ ਦੇ ਨਾਲ ਹਸਪਤਾਲਾਂ ਦੇ ਵਿਚ ਲੜ ਰਿਹਾ ਜਾਂ ਹਸਪਤਾਲਾਂ ਦੇ ਸਾਹਮਣੇ ਜਿਹੜੀਆਂ ਥਾਂ ਹੈਗੀ ਆ ਜਿਹੜੀਆਂ ਜਗ੍ਹਾ ਆ ਉੱਥੇ ਮਰੀਜ਼ਾਂ ਨੂੰ ਲਟਾਇਆ ਜਾ ਰਿਹਾ, ਆਕਸੀਜਨ ਦਾ ਕੋਈ ਖਾਸ ਪ੍ਰਬੰਧ ਨਹੀਂ ਹੈਗਾ। ਪਰ ਜਿਸ ਤਰ੍ਹਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਦੇਸ਼ਾਂ ਵਿਦੇਸ਼ਾਂ ਦੇ ਵਿਚੋਂ ਅੱਜ ਦੇ ਟਾਈਮ ਦੇ ਵਿਚ ਹਿੰਦੁਸਤਾਨ ਦੀ ਬਾਂਹ ਫੜਨ ਲਈ ਹਰ ਦੇਸ਼ ਅੱਗੇ ਆ ਰਿਹਾ, ਉਹ ਚਾਹੇ ਅਮੈਰੀਕਾ, ਚਾਹੇ ਇੰਗਲੈਂਡ, ਚਾਹੇ ਨਿਊਜ਼ੀਲੈਂਡ, ਚਾਹੇ ਫਰਾਂਸ, ਚਾਹੇ ਇੰਗਲੈਂਡ, ਕੁਵੈਤ, ਰੂਸਲੈਂਡ, ਹਰ ਦੁਨੀਆਂ ਦਾ ਹਰ ਮੁਲਕ ਜਿਸ ਤਰ੍ਹਾਂ ਵੀ ਹੈ ਉਹ ਭੀੜ ਪੈਣ ਤੇ ਇੱਕ ਦੂਸਰੇ ਦੀ ਮਦਦ ਦੇ ਲਈ ਆ ਰਿਹਾ ਹੈਗਾ। ਕੋਈ ਨਾ ਕੋਈ ਆਕਸੀਜਨ ਪਹੁੰਚਦੀ ਕਰ ਰਿਹਾ। ਅਮਰੀਕਾ ਨੇ 20,000 ਆਕਸੀਜਨ ਮਸ਼ੀਨਾਂ ਭੇਜਣ ਦਾ ਵਾਅਦਾ ਕੀਤਾ, ਜਿਨ੍ਹਾਂ ਦੇ ਵਿਚੋਂ 1,000 ਮਸ਼ੀਨਾਂ ਇਸ ਹਫ਼ਤੇ ਭਾਰਤ ਦੇ ਵਿਚ ਪਹੁੰਚ ਰਹੀਆਂ ਤੇ 11,000 ਜਿਹੜੀਆਂ ਆਕਸੀਜਨ ਮਸ਼ੀਨਾਂ ਉਹ 5 ਮਈ ਤੱਕ ਪਹੁੰਚਣਗੀਆਂ ਤੇ ਬਾਕੀ ਦਾ ਜਿਹੜਾ ਉਨ੍ਹਾਂ ਦਾ ਅਗਲਾ ਮੁੱਦਾ 10 ਅਤੇ 45 ਲੀਟਰ ਜਿਹੜੇ ਆਕਸੀਜਨ ਦੇ ਸਿਲੰਡਰ ਹੈਗੇ ਆ ਉਹ ਇਸ ਤੋਂ ਬਾਅਦ ਭਾਰਤ ਦੇ ਵਿਚ ਭੇਜੇ ਜਾਣਗੇ। ਇਸੇ ਤਰ੍ਹਾਂ ਬ੍ਰਿਟੇਨ ਨੇ 100 ਵੈਂਟੀਲੇਟਰ ਜਿਹੜੇ ਆ ਉਹ ਇੰਡੀਆ ਨੂੰ ਭੇਜੇ ਆ, 95 ਜਿਹੜੇ ਹੈਗੇ ਆ ਆਕਸੀਜਨ ਸਿਲੰਡਰ ਭੇਜੇ ਆ। ਜੇ ਅਸੀਂ ਸਿੰਗਾਪੁਰ ਦੀ ਗੱਲ ਕਰ ਲਈਏ ਤੇ ਸਿੰਗਾਪੁਰ ਦੇ ਵਿਚ ਜਿਹੜੇ ਕਾਰੋਬਾਰੀ ਇੰਡੀਅਨ ਲੋਕ ਰਹਿੰਦੇ ਹੈਗੇ ਆ ਉਨ੍ਹਾਂ ਨੇ ਇਕ ਆਪਣੀ ਐਸੋਸੀਏਸ਼ਨ ਬਣਾਈ ਹੋਈ ਹੈਗੀ ਆ, ਸਿੰਗਾਪੁਰ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਐਂਡ ਲਿਟਲ ਇੰਡੀਅਨ ਸ਼ਾਪਕੀਪਰਸ ਐਸੋਸੀਏਸ਼ਨ ਨੇ ਰਲ ਕੇ ਜਿਹੜੇ 4 ਆਕਸੀਜਨ ਦੇ ਜਿਹੜੇ ਕੰਟੇਨਰ ਹੈਗੇ ਆ ਉਹ ਹਵਾਈ ਜਹਾਜ਼ ਰਾਹੀਂ ਇੰਡੀਆ ਨੂੰ ਭੇਜੇ ਹੈਗੇ ਆ। ਸੋ ਦੇਸ਼ ਤਾਂ ਮਦਦ ਕਰ ਹੀ ਰਿਹਾ, ਦੇਸ਼ ਹਿੰਦੁਸਤਾਨ ਦੀ ਮਦਦ ਕਰ ਰਿਹਾ। ਜਿਹੜੇ ਉਨ੍ਹਾਂ ਦੇਸ਼ਾਂ ਦੇ ਵਿਚ ਕਾਰੋਬਾਰੀ ਲੋਕ ਇੰਡੀਆ ਦੇ ਕਾਰੋਬਾਰੀ ਲੋਕ ਜਿਨ੍ਹਾਂ ਦਾ ਬਿਜਨਸ ਚੰਗਾ ਚੱਲ ਰਿਹਾ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਯੋਗਦਾਨ ਪਾ ਰਿਹਾ ਹੈਗਾ, ਜਿਨ੍ਹਾਂ ਦੇ ਆਪਣੇ ਸੰਗਠਨ ਬਣੇ ਹੋਏ ਆ। ਇਸ ਵੇਲੇ ਹਿੰਦੁਸਤਾਨ ਦੇ ਉੱਤੇ ਬਹੁਤ ਵੱਡੀ ਭੀੜ ਬਣੀ ਹੋਈ ਹੈਗੀ ਆ, ਸਾਡੇ ਹੱਥ ਦੁਆਵਾਂ ਦੇ ਨਾਲ ਦੇ ਲਈ ਉੱਠ ਰਹੇ ਨੇ, ਉਹਨਾਂ ਦੇ ਲਈ ਅਰਦਾਸਾਂ ਅਸੀਂ ਕਰ ਰਹੇ ਨੇ ਜਿਹੜੇ ਇਸ ਕੰਮ ਦੇ ਲਈ ਦੇ ਵਿਚ ਆਪਣਾ ਯੋਗਦਾਨ ਪਾ ਰਹੇ ਆ, ਉਹਨਾਂ ਡਾਕਟਰਾਂ ਦੇ ਲਈ ਵੀ ਜਿਹੜੇ ਕਿ ਦਿਨ ਰਾਤ ਕਰਕੇ ਉਹਨਾਂ ਦੀਆਂ ਮਿਹਨਤਾਂ ਨਾਲ ਲੱਗੀਆਂ ਹੋਈਆਂ ਨੇ ਕਿ ਮਰੀਜ਼ ਨੂੰ ਬਚਾਉਣਾ ਹੈਗਾ ਆ, ਉਹਨਾਂ ਦੇ ਲਈ ਸਾਡੀਆਂ ਅਰਦਾਸਾਂ ਪ੍ਰਾਰਥਨਾਵਾਂ ਨੇ, ਉਹਨਾਂ ਡਾਕਟਰਾਂ ਦੇ ਲਈ ਵੀ ਸਾਡੀਆਂ ਅਰਦਾਸਾਂ ਪ੍ਰਾਰਥਨਾਵਾਂ ਨੇ ਜਿਹੜੇ ਕਿ ਮਰੀਜ਼ਾਂ ਨੂੰ ਝਿੜਕੇ ਮਾਰਦੇ ਨੇ, ਉਹਨਾਂ ਨੂੰ ਇਹ ਕਹਿੰਦੇ ਕਿ ਚਲੇ ਜਾਓ ਕਿ ਸਾਡੇ ਕੋਲ ਤੁਹਾਡੀ ਜਗ੍ਹਾ ਨਹੀਂ ਹੈਗੀ। ਨਰਸਾਂ ਦੇ ਲਈ ਵੀ ਦੁਆਵਾਂ ਕਿ ਜਿਹੜੀਆਂ ਕਿ ਉਹ ਇੱਕ ਬੇਰੁਖੀ ਦਾ ਜਿਹੜਾ ਲਹਿਜਾ ਆ ਮਰੀਜ਼ਾਂ ਦੇ ਨਾਲ ਇਖਤਿਆਰ ਕਰ ਰਹੇ ਆ ਕਿ ਉਹਨਾਂ ਦੇ ਅੰਦਰ ਇੱਕ ਇਨਸਾਨੀਅਤ ਪੈਦਾ ਹੋਵੇ, ਇਨਸਾਨੀਅਤ ਵਾਲੀ ਜ਼ੁਬਾਨ ਉਹਨਾਂ ਦੀ ਜ਼ੁਬਾਨ ਤੇ ਆਵੇ, ਕਿਉਂਕਿ ਡਾਕਟਰ ਦੇ ਮੂੰਹ ਦੇ ਵਿਚੋਂ ਇਹ ਸ਼ਬਦ ਨਿਕਲਣੇ ਕਿ ਹਸਪਤਾਲ ਦੇ ਵਿਚ ਤੁਹਾਡਾ ਇਲਾਜ ਨਹੀਂ ਹੋ ਸਕਦਾ, ਅਸੀਂ ਤੁਹਾਡਾ ਇਲਾਜ ਨਹੀਂ ਕਰ ਸਕਦੇ, ਜਾਂ ਨਰਸਾਂ ਦੇ ਵੱਲੋਂ ਇਸ ਤਰ੍ਹਾਂ ਦੇ ਬੋਲ ਕਬੋਲ ਬੋਲਣੇ, ਇਨਸਾਨ ਦੀ ਜਿਹੜਾ ਇੱਕ ਉਸ ਨੂੰ ਇਸ ਟਾਈਮ ਇਨਸਾਨ ਆਪਣੇ ਆਪ ਨੂੰ ਇਨਸਾਨ ਹੋਣ ਦੇ ਉੱਤੇ ਘੂਰਦਾ ਪਿਆ ਝੂਰਦਾ ਪਿਆ ਕਿ ਮੈਂ ਇਸ ਜੂਨੇ ਕਾਹਤੇ ਪਿਆ, ਜੇ ਮੈਂ ਅੱਜ ਇਸ ਬਿਮਾਰੀ ਦੇ ਵਿਚ ਮਾਰਿਆ ਤੇ ਫਿਰ ਮੇਰੀ ਮਦਦ ਹੀ ਕਿਉਂ ਨਹੀਂ ਕੀਤੀ ਜਾ ਰਹੀ। ਬਹੁਤ ਬੇਅਦਬੀ ਇਨਸਾਨ ਦੀ ਜੀਂਦੇ ਇਨਸਾਨਾਂ ਦੀ ਹੋ ਰਹੀ ਆ, ਬਹੁਤ ਬੇਅਦਬੀ ਜਿਹੜੇ ਮ੍ਰਿਤਕ ਦੇਹਾਂ ਨੇ ਉਹਨਾਂ ਦੀ ਬੇਅਦਬੀ ਹੋ ਰਹੀ ਆ, ਲਾਸ਼ਾਂ ਦੀਆਂ ਲਾਈਨਾਂ ਲੱਗੀਆਂ ਪਈਆਂ ਔਰ ਮੁਰਦਿਆਂ ਦੇ ਕੋਲ ਜਿਹੜੇ ਘਰ ਦੇ ਆ ਉਹ ਵੀ ਅਧਮੋਏ ਹੋ ਕੇ ਬੈਠੇ ਆ ਕਿਉਂਕਿ ਸ਼ਮਸ਼ਾਨ ਘਾਟਾਂ ਦੇ ਵਿਚ ਜਗ੍ਹਾ ਨਹੀਂ ਮਿਲ ਰਹੀ। ਅੱਜ ਅਸੀਂ ਖ਼ਬਰ ਸੁਣ ਰਹੇ ਸੀ ਜਿੱਦਾਂ ਆਪਾਂ ਸਾਰੇ ਮੀਡੀਆ ਤੇ ਸੁਣ ਹੀ ਰਹੇ ਹੋਵਾਂਗੇ ਕਿ ਇੱਕ 85 ਸਾਲ ਦਾ ਬਜ਼ੁਰਗ ਉਹਨੇ ਆਪਣਾ ਜਿਹੜਾ ਉਹਨੂੰ ਕੋਰੋਨਾ ਦਾ ਉਹ ਪੇਸ਼ੈਂਟ ਸੀਗਾ, ਹਸਪੀਟਲ ਦੇ ਵਿਚ ਉਹਨੂੰ ਬੈੱਡ ਮਿਲਿਆ ਸੀਗਾ, ਲੇਕਿਨ ਜਿਸ ਤਰ੍ਹਾਂ ਹੀ ਉਹਨੇ ਦੇਖਿਆ ਕਿ ਇੱਕ 40 ਸਾਲ ਦਾ ਮਰਦ ਜਿਹਨੂੰ ਕੋਰੋਨਾ ਹੋ ਗਿਆ ਲੇਕਿਨ ਹਸਪੀਟਲ ਦੇ ਵਿਚ ਜਿਹੜੇ ਬੈੱਡ ਸੀਗੇ ਉਹ ਖਾਲੀ ਨਹੀਂ ਸੀਗੇ, ਉਹਨੂੰ ਇਸ ਕਰਕੇ ਉੱਥੇ ਐਡਮਿਟ ਨਹੀਂ ਕੀਤਾ ਜਾ ਸਕਦਾ ਸੀ 40 ਸਾਲ ਦੇ ਮਰਦ ਨੂੰ ਇਸ ਕਰਕੇ। ਤੇ ਉਸ 85 ਸਾਲ ਦੇ ਬਜ਼ੁਰਗ ਨੇ ਆਪਣਾ ਬੈੱਡ ਉਸ 40 ਸਾਲ ਦੇ ਮਰਦ ਨੂੰ ਦੇ ਦਿੱਤਾ, ਖਾਲੀ ਕਰ ਦਿੱਤਾ, ਆਪਣੀ ਜਗ੍ਹਾ ਉਹਨੂੰ ਦੇ ਦਿੱਤੀ ਇਲਾਜ ਦੇ ਲਈ ਕਿ ਮੈਂ ਆਪਣੀ ਜ਼ਿੰਦਗੀ ਭੋਗ ਲਈ ਆ ਜਿੰਨੀ ਮੈਂ ਭੋਗਣੀ ਸੀ ਔਰ ਤੇਰੀ ਜ਼ਿੰਦਗੀ ਹਜੇ ਤੇਰੇ ਅੱਗੇ ਬਹੁਤ ਵੱਡੀ ਹੈਗੀ ਆ, ਤੂੰ ਆਪਣੇ ਪਰਿਵਾਰਾਂ ਨੂੰ ਪਾਲਣਾ, ਤੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਔਰ ਮੈਂ ਜੋ ਜ਼ਿੰਦਗੀ ਭੋਗਣੀ ਸੀ ਭੋਗ ਲਈ ਆ, ਮੈਨੂੰ ਕੋਰੋਨਾ ਦੀ ਬਿਮਾਰੀ ਆ, ਜੇ ਮੈਂ ਰੱਬ ਨੇ ਚਾਹਿਆ ਤਾਂ ਮੈਂ ਠੀਕ ਹੋ ਜਾਵਾਂਗਾ ਤੇ ਨਹੀਂ ਤਾਂ ਜੇ ਮੈਂ ਇਸ ਦੁਨੀਆਂ ਚੋਂ ਗਿਆ ਵੀ ਤੇ ਕਿਉਂਕਿ ਮੈਂ ਸਾਰਾ ਕੁਛ ਇਸ ਸਰੀਰ ਦੇ ਨਾਲ ਇਨ੍ਹਾਂ ਹੱਥਾਂ ਦੇ ਨਾਲ ਜ਼ਿੰਦਗੀ ਦੇ ਵਿਚ ਬਹੁਤ ਕੁਛ ਕਰ ਚੁੱਕਾ ਹੈਗਾ ਆ। ਸੋ ਉਹਨੇ ਇਹ ਸੋਚ ਕੇ ਆਪਣੇ ਅੰਦਰ ਇੱਕ ਜਿਹੜੀ ਦਰਵੇਸ਼ ਵਾਲੀ ਭਾਵਨਾ ਇੱਕ ਇਨਸਾਨ ਦੇ ਅੰਦਰ ਉਹ ਜਾਗਦੀ ਆ ਇਸ ਟਾਈਮ ਦੇ ਵਿਚ ਜਿੱਥੇ ਹਰ ਮਰਦਾ ਮਰਦਾ ਇਨਸਾਨ ਚਾਹੇ ਜਿਸ ਵੀ ਉਮਰ ਦੇ ਵਿੱਚ ਹੋਵੇ ਜੀਣਾ ਚਾਹੁੰਦਾ ਆ। ਸੋ ਉਹਨੇ ਹੱਸ ਕੇ ਆਪਣੀ ਮੌਤ ਕਬੂਲ ਕਰ ਲਈ। ਦੱਸਿਆ ਜਾ ਰਿਹਾ ਕਿ ਜਿਸ ਤਰ੍ਹਾਂ ਹੀ ਉਹਨਾਂ ਨੇ ਆਪਣਾ ਬੈੱਡ ਤੇ ਉਹ ਹਸਪਤਾਲ ਛੱਡਿਆ ਤੇ 3 ਦਿਨਾਂ ਬਾਅਦ ਉਸ 85 ਸਾਲ ਦੇ ਬਜ਼ੁਰਗ ਦੀ ਮੌਤ ਹੋ ਜਾਂਦੀ ਆ ਕੋਰੋਨਾ ਦੇ ਕਰਕੇ। ਇੱਥੇ ਵੀ ਸੋਚਿਆ ਜਾ ਸਕਦਾ ਹੈਗਾ ਆ ਕਿ ਉਹ ਬਜ਼ੁਰਗ ਹੋ ਸਕਦਾ ਕਿ ਇਲਾਜ ਦੇ ਨਾਲ ਹੋਰ ਉਹ ਆਪਣੀ ਜ਼ਿੰਦਗੀ ਜੀ ਲੈਂਦਾ। ਇਲਾਜ ਨਾ ਹੋਣ ਦੇ ਕਾਰਨ, ਹਸਪਤਾਲ ਦੇ ਵਿੱਚ ਬੈੱਡ ਨਾ ਮਿਲਣ ਦੇ ਕਾਰਨ ਸ਼ਾਇਦ ਉਹ ਆਪਣੀ ਜ਼ਿੰਦਗੀ ਦੇ ਸਾਹਮਣੇ ਪਹਿਲਾਂ ਹੀ ਹਥਿਆਰ ਉਸਨੇ ਸਿੱਟ ਦਿੱਤੇ ਤੇ ਜ਼ਿੰਦਗੀ ਨੂੰ ਆਪਾਂ ਸਮਰਪਿਤ ਕਰ ਦਿੱਤਾ ਤੇ ਉਸ ਕੁਦਰਤ ਦੀ ਗੋਦ ਦੇ ਵਿੱਚ ਸਦਾ ਸਦਾ ਦੇ ਲਈ ਚਲੇ ਗਏ। ਇਸ ਗੱਲ ਦਾ ਥੋੜਾ ਜਿਹਾ ਦੁੱਖ ਵੀ ਆਉਂਦਾ ਕਿ ਜਿਹੜੀਆਂ ਅਨਿਆਈ ਮੌਤਾਂ ਜਿਹੜੀਆਂ ਸੱਦੇ ਤੋਂ ਪਹਿਲਾਂ ਹੀ ਜਾ ਰਹੀਆਂ ਨੇ, ਇਲਾਜ ਪੱਖੋਂ, ਬੈੱਡ ਪੱਖੋਂ, ਆਕਸੀਜਨ ਪੱਖੋਂ, ਪੈਸਾ ਨਾ ਹੋਣ ਕਰਕੇ, ਦਵਾਈਆਂ ਨਾ ਹੋਣ ਕਰਕੇ, ਸਿਸਟਮ ਚੰਗਾ ਨਾ ਹੋਣ ਕਰਕੇ ਹਾਹਾਕਾਰ ਸੜਕਾਂ ਦੇ ਉੱਤੇ ਮੱਚੀ ਹੋਈ ਹੈਗੀ ਆ। ਇੱਕ ਦੂਸਰੇ ਦਾ ਇਨਸਾਨ ਜਿਹੜਾ ਆ, ਇੱਕ ਦੂਸਰੇ ਦੀ ਕਦਰ ਵੀ ਉੱਥੇ ਕੀ ਕੀਤੀ ਜਾਵੇ, ਕਿਉਂਕਿ ਹਰ ਕਿਸੇ ਨੂੰ ਆਪੋ ਆਪਣੀ ਜ਼ਿੰਦਗੀ ਬਚਾਉਣ ਦੀ ਇੱਕ ਦੌੜ ਲੱਗੀ ਹੋਈ ਆ। ਹਸਪਤਾਲ ਦੇ ਵਿੱਚ ਖੜੇ ਡਾਕਟਰ ਹੋਕਾ ਦੇ ਰਹੇ ਨੇ, ਰੌਲਾ ਪਾ ਰਹੇ ਨੇ ਕਿ ਜੇ ਤੁਸੀਂ ਆਪਿਆਂ ਨੇ ਆਪ ਨੂੰ ਬਚਾਉਣਾ, ਆਪਣੇ ਘਰ ਦੇ ਮਰੀਜ਼ ਨੂੰ ਬਚਾਉਣਾ ਤੇ ਆਕਸੀਜਨ ਨਾਲ ਲੈ ਕੇ ਆਵੋ। ਦੂਸਰੇ ਪਾਸੇ ਇਹ ਵੀ ਹੈਗਾ ਕਿ ਆਕਸੀਜਨ ਦੀਆਂ ਪਰਚੀਆਂ ਲੋਕ ਕਟਾ ਕੇ ਹਸਪਤਾਲਾਂ ਦੇ ਵਿੱਚੋਂ ਆਕਸੀਜਨ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਰੱਖ ਰਹੇ ਨੇ ਕਿ ਜਦੋਂ ਸਾਨੂੰ ਲੋੜ ਪਵੇਗੀ ਸਾਡੇ ਕੋਲ ਹੋਵੇਗੀ। ਸੋ ਇਹ ਵੀ ਬਹੁਤ ਗਲਤ ਹੈਗਾ, ਕਿਉਂਕਿ ਇਸ ਵੇਲੇ ਹਿੰਦੁਸਤਾਨ ਦੇ ਹਸਪਤਾਲਾਂ ਨੂੰ, ਹਿੰਦੁਸਤਾਨ ਦੇ ਮਰੀਜ਼ਾਂ ਨੂੰ, ਕੋਰੋਨਾ ਦੇ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਹੈਗੀ ਆ। ਜਿਨ੍ਹਾਂ ਦੇ ਘਰ ਤੰਦਰੁਸਤੀ ਹੈਗੀ ਆ, ਕੋਈ ਇਸ ਤਰ੍ਹਾਂ ਦਾ ਖਤਰਾ ਨਹੀਂ ਹੈਗਾ, ਸੋ ਉਹ ਇਸ ਤਰ੍ਹਾਂ ਦਾ ਜਿਹੜਾ ਕੰਮ ਆ ਇਹ ਭੱਦਾ ਤੇ ਨੀਚ ਕੰਮ ਨਾ ਕਰਨ। ਹਸਪਤਾਲਾਂ ਤੱਕ ਪਹੁੰਚਦੀ ਉਹ ਆਕਸੀਜਨ ਕਰਨ ਤਾਂ ਕਿ ਡਾਕਟਰ ਟਾਈਮ ਸਿਰ ਮਰੀਜ਼ ਨੂੰ ਬਚਾ ਸਕਣ। ਘਰਾਂ ਦੇ ਵਿੱਚ ਆਕਸੀਜਨ ਰੱਖੀ ਜੇ ਤੁਸੀਂ 2-4 ਦਿਨ, ਹਫ਼ਤੇ ਤੱਕ ਤੁਹਾਨੂੰ ਲੋੜ ਨਹੀਂ ਪੈਂਦੀ। ਹਫ਼ਤੇ ਦੇ ਵਿੱਚ ਬਹੁਤ ਸਾਰੇ ਮਰੀਜ਼ਾਂ ਨੂੰ ਬਚਾਇਆ ਜਾ ਸਕਦਾ ਜਿਹੜੀ ਤੁਸੀਂ ਆਪਣੇ ਘਰ ਲਿਆ ਕੇ ਰਿਜ਼ਰਵ ਕੀਤੀ ਹੋਈ ਗੈਸ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇੱਕ ਸ਼ੈਤਾਨੀ ਭਾਵਨਾਵਾਂ, ਜਿਹੜੀਆਂ ਇੱਕ ਆਪਣੀ ਇਨਸਾਨੀਅਤ ਤੋਂ ਥੱਲੇ ਡਿੱਗ ਕੇ ਕਰਨ ਵਾਲੀਆਂ ਹਰਕਤਾਂ ਅੱਜ ਦਾ ਇਨਸਾਨ ਉਹ ਕਰ ਰਿਹਾ ਹਿੰਦੁਸਤਾਨ ਦਾ, ਕਿਉਂਕਿ ਹਰ ਕਿਸੇ ਨੂੰ ਡਰ ਆ ਕਿ ਕੋਰੋਨਾ ਮੇਰੇ ਉੱਤੇ ਨਾ ਆਵੇ ਜਾਂ ਮੇਰੇ ਘਰ ਦੇ ਕਿਸੇ ਪਰਿਵਾਰ ਦੇ ਉੱਤੇ ਇਹਦਾ ਅਟੈਕ ਨਾ ਹੋ ਜਾਵੇ ਤੇ ਮੈਂ ਕਿਸ ਤਰ੍ਹਾਂ ਉਹਨੂੰ ਬਚਾਉਣ ਦੇ ਲਈ ਆਪਣਾ ਜਿਹੜਾ ਮੇਰੇ ਕੋਲ ਪ੍ਰਬੰਧ ਹੈਗਾ ਆ। ਸੋ ਇਸ ਤਰ੍ਹਾਂ ਦੀ ਜਿਹੜੀ ਆਪੋ ਤਾਪ ਪਈ ਹੋਈ ਆ ਹਿੰਦੁਸਤਾਨ ਦੇ ਵਿੱਚ, ਸਮਝ ਨਹੀਂ ਆ ਰਹੀ ਕਿ ਹਿੰਦੁਸਤਾਨ ਦੀ ਸਰਕਾਰ ਇਸ ਦੇ ਉੱਤੇ ਕੋਈ ਹੋਰ ਕਦਮ ਕਿਉਂ ਨਹੀਂ ਉਠਾ ਰਹੀ। ਉਹਨਾਂ ਨੂੰ ਇਹ ਚਾਹੀਦਾ, ਹਰ ਇਨਸਾਨ ਦੀ ਇਸ ਟਾਈਮ ਇਹੀ ਸੋਚ ਹੈ ਕਿ ਜਿਹੜੀ 26 ਜਨਵਰੀ ਨੂੰ ਅਸੀਂ ਪ੍ਰਦਰਸ਼ਨ ਕਰਦੇ ਆ, ਆਪਣੇ ਜੋ ਸਾਡੇ ਕੋਲ ਟੈਂਕ, ਸਾਡੇ ਕੋਲ ਅਸਲਾ, ਸਾਡੇ ਕੋਲ ਆਰਮੀ ਸਾਡੀ ਕਿੰਨੀ ਆ, ਸਾਡੇ ਕੋਲ ਕਿੰਨਾ, ਅਸੀਂ ਦੁਨੀਆਂ ਨੂੰ ਗੱਜ ਵੱਜ ਕੇ ਦਿਖਾਉਂਦੇ ਆ, ਅਸੀਂ ਆਪਣੇ ਗਵਾਂਢੀ ਮੁਲਕ ਨੂੰ ਦੱਸਦੇ ਆ ਕਿ ਤੇਰੇ ਨਾਲੋਂ ਜ਼ਿਆਦਾ ਮੇਰੇ ਕੋਲ ਮੇਰੀ ਫੋਰਸ ਹੈਗੀ ਆ, ਮੇਰੀ ਸੈਨਿਕ ਮੇਰੇ ਕੋਲ ਆਰਮੀ ਆ, ਮੇਰੇ ਕੋਲ ਐਟਮੀ ਹਥਿਆਰ ਦੁਨੀਆਂ ਦੇ ਵਿੱਚ ਕਹਿੰਦੇ ਕਹਾਉਂਦੇ ਹੈਗੇ ਆ। ਸੋ ਉਹਨਾਂ ਐਟਮੀ ਹਥਿਆਰਾਂ ਨੇ, ਉਹਨਾਂ ਸੈਨਿਕਾਂ ਨੇ, ਉਸ ਫੋਰਸ ਨੇ, ਉਹਨਾਂ ਨੇ ਹੁਣ ਸਾਡੀ ਕੀ ਮਦਦ ਕਰ ਦਿੱਤੀ ਆ ਕਿ ਜੇ ਸਾਡੇ ਮੁਲਕ ਦੇ ਵਿੱਚ ਹਸਪਤਾਲ ਹੀ ਪੂਰੇ ਨਹੀਂ ਹੈਗੇ, ਜੇ ਸਾਡੇ ਡਾਕਟਰ ਹੀ ਸਾਡੇ ਹਿੰਦੁਸਤਾਨ ਦੇ ਵਿੱਚ ਨਹੀਂ ਹੈਗੇ। ਡਾਕਟਰ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਨੇ, ਪਰ ਡਾਕਟਰਾਂ ਨੂੰ ਜਦੋਂ ਟਾਈਮ ਸਿਰ ਤਨਖਾਹ ਨਾ ਦਿੱਤੀਆਂ ਜਾਣ, ਉਹਨਾਂ ਦੀ ਕਦਰ ਨਾ ਕੀਤੀ ਜਾਵੇ, ਸੋ ਉਹਨਾਂ ਨੇ ਬਹੁਤ ਸਾਰੇ ਡਾਕਟਰ ਇਸ ਗੱਲੋਂ ਤੰਗ ਆ ਕੇ ਆਪਣੇ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ਾਂ ਦੇ ਵਿੱਚ ਆ ਕੇ ਆਪਣੀ ਬਿਜ਼ਨਸ, ਆਪਣੀ ਜੌਬ ਕਰ ਰਹੇ ਨੇ, ਆਪਣੀ ਨੌਕਰੀ ਕਰ ਰਹੇ ਨੇ। ਹਿੰਦੁਸਤਾਨ ਦੇ ਵਿੱਚ ਇਸ ਵੇਲੇ ਡਾਕਟਰਾਂ ਦੀ ਘਾਟ ਆ ਰਹੀ ਆ, ਕਿਉਂਕਿ ਜਿੰਨੇ ਵੀ ਡਾਕਟਰ ਸੀਗੇ ਜਿਨ੍ਹਾਂ ਨੂੰ ਉਹਨਾਂ ਦੀਆਂ ਸਹੂਲਤਾਂ ਪੂਰੀਆਂ ਨਾ ਕੀਤੀਆਂ ਗਈਆਂ, ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ, ਟਾਈਮ ਸਿਰ ਤਨਖਾਹ ਨਾ ਦਿੱਤੀਆਂ ਗਈਆਂ, ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੇ ਹਿੰਦੁਸਤਾਨ ਤੋਂ ਬਾਹਰ ਨਿਕਲ ਕੇ ਦੂਸਰੇ ਮੁਲਕਾਂ ਨੂੰ ਫਾਇਦਾ ਦਿੱਤਾ, ਜਰਮਨ ਵਰਗੇ ਮੁਲਕਾਂ ਨੂੰ ਫਾਇਦਾ ਦਿੱਤਾ। ਇੱਥੇ ਆ ਕੇ ਡਾਕਟਰੀ ਉਹਨਾਂ ਨੇ ਆਪਣੇ ਅੱਗੇ ਆਪਣੀਆਂ ਪ੍ਰੈਕਟਿਸ ਖੋਲੀ ਗਈ, ਹਸਪਤਾਲਾਂ ਦੇ ਵਿੱਚ ਉਹ ਆਪਣਾ ਜੋਬ ਕਰ ਰਹੇ ਨੇ, ਅਮੈਰੀਕਾ ਨੂੰ ਫਾਇਦਾ ਦਿੱਤਾ, ਆਸਟ੍ਰੇਲੀਆ ਨੂੰ ਫਾਇਦਾ ਦਿੱਤਾ। ਸੋ ਹਿੰਦੁਸਤਾਨ ਨੂੰ ਕਿਤੇ ਨਾ ਕਿਤੇ ਇਹ ਸਬਕ ਸਿੱਖ ਲੈਣਾ ਚਾਹੀਦਾ ਆ ਕਿ ਦੇਸ਼ ਦੇ ਵਿੱਚ ਆਰਮੀ ਦੀ ਚਲੋ ਲੋੜ ਹੈ, ਦੇਸ਼ ਦੇ ਵਿਚ ਡਾਕਟਰਾਂ ਦੀ ਬਹੁਤ ਜ਼ਿਆਦਾ ਲੋੜ ਆ, ਹਸਪਤਾਲਾਂ ਦੀ ਬਹੁਤ ਜ਼ਿਆਦਾ ਲੋੜ ਆ, ਹਸਪਤਾਲਾਂ ਦੇ ਸਿਸਟਮ ਦੀ ਲੋੜ ਆ, ਆਕਸੀਜਨ ਦੀ ਲੋੜ ਆ, ਦਵਾਈਆਂ ਦੀ ਲੋੜ ਆ। ਕਿਉਂਕਿ ਜਿੱਥੇ ਸਾਡਾ ਹਰ ਮੁਲਕ ਦੇ ਵਿਚ ਬਿਮਾਰੀ ਦਾ ਪਹਿਲਾਂ ਰੋਕਥਾਮ ਕੀਤੀ ਜਾਂਦੀ ਆ ਕਿ ਜਦੋਂ ਉਸ ਮੁਲਕ ਦੇ ਵਿਚ ਬਿਮਾਰੀ ਦੀ ਰੋਕਥਾਮ ਹੋ ਜਾਂਦੀ ਆ, ਇਲਾਜ ਸਹੀ ਥਾਂ ਤੇ ਪਹੁੰਚਦਾ ਆ, ਲੋਕ ਰਾਜੀ ਹੋ ਕੇ ਨਾ ਵਰਨ ਹੋ ਕੇ ਦੁਬਾਰਾ ਆਪਣੇ ਪੈਰਾਂ ਤੇ ਆ ਜਾਂਦੇ ਆ ਤੇ ਉਸ ਦੇਸ਼ ਨੂੰ ਕਾਮਯਾਬ ਸਮਝਿਆ ਜਾਂਦਾ। ਸਾਡੇ ਦੇਸ਼ ਦੇ ਵਿਚ ਇਕ ਭੁੱਖ ਮਰੀ, ਫਿਰ ਲੋਕਾਂ ਦਾ ਜਿਹੜਾ ਇਕ ਦੂਸਰੇ ਦੇ ਉੱਤੇ ਤਸ਼ੱਦਦ, ਫਿਰ ਇਕ ਦੂਸਰੇ ਦਾ ਮਾਰ ਮਰਿਆ, ਇਕ ਹੁਣ ਕੋਰੋਨਾ ਦੀ ਬਿਮਾਰੀ ਦਾ ਮਾਰ ਤੇ ਉਹਦਾ ਕੋਈ ਇਲਾਜ ਨਹੀਂ, ਤੇ ਇਸ ਦੇ ਵਿਚ ਹਿੰਦੁਸਤਾਨ ਆਪਣੀ ਕਿਹੜੀ ਸ਼ਾਨ ਸਮਝ ਰਹੀ ਆ, ਹਿੰਦੁਸਤਾਨ ਦੀ ਸਰਕਾਰ ਆਪਣੀ ਕਿਹੜੀ ਸ਼ਾਨ ਸਮਝ ਰਹੀ ਆ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਕਰਕੇ 26 ਜਨਵਰੀ ਦੀਆਂ, ਔਰ ਆਪਣੇ ਆਪ ਨੂੰ ਇਹ ਦੱਸਣਾ ਕਿ ਮੇਰੀ ਇਕਾਨਮੀ ਬਹੁਤ ਸਟਰਾਂਗ ਹੋ ਰਹੀ ਆ, ਔਰ ਜਿਹੜਾ ਨਿਚਲਾ ਪੱਧਰ ਆ ਜਿਹੜੀ ਕਿ ਆਮ ਪਬਲਿਕ ਆ ਉਹਦੇ ਕੋਲ ਤਾਂ ਗੁਜ਼ਾਰੇ ਜੋਗੀ ਰੋਟੀ ਨਹੀਂ, ਔਰ ਗੁਜ਼ਾਰੇ ਦੇ ਲਈ ਆਪਣਾ ਪੇਟ ਭਰਨ ਦੀ ਰੋਟੀ ਦੀ ਬਾਅਦ ਦੀ ਗੱਲ, ਅੱਜ ਦੇ ਟਾਈਮ ਚ ਦਵਾਈ ਦੇ ਲਈ ਪੈਸਾ ਵੀ ਨਹੀਂ। ਸੋ ਇਹ ਬਹੁਤ ਵੱਡਾ ਦੁਖਾਂਤ ਹੈਗਾ ਆ ਸਾਡੇ ਅੱਜ ਦੇ ਹਿੰਦੁਸਤਾਨ ਦਾ, ਪੂਰਾ ਨਕਸ਼ਾ ਵਿਗੜ ਗਿਆ, ਪੂਰੀ ਉਹਦੀ ਹੈਸੀਅਤ ਔਰ ਪੂਰੀ ਸ਼ਕਲ ਸੂਰਤ ਉਸਦੀ ਵਿਗੜ ਗਈ ਆ ਦੁਨੀਆਂ ਦੇ ਸਾਹਮਣੇ। ਔਰ ਜਿਹੜਾ ਕਿ ਜਿਹੜੀ ਸਰਕਾਰ ਆ ਇਸ ਨੇ, ਕੋਰੋਨਾ ਇਕ ਕੁਦਰਤੀ ਆਫ਼ਤ ਹੈਗੀ ਆ, ਪਰ ਜਿਹੜੀ ਸਾਡੀ ਸਰਕਾਰ ਹੈਗੀ ਆ ਮੌਜੂਦਾ ਸਰਕਾਰ, ਇਸ ਨੇ ਕਿਤੇ ਨਾ ਕਿਤੇ ਹਿੰਦੁਸਤਾਨ ਦੇ ਹਾਲਾਤ ਕੋਰੋਨਾ ਤੋਂ ਪਹਿਲਾਂ ਵੀ ਬਹੁਤ ਖਰਾਬ ਕੀਤੇ ਸੀ ਔਰ ਕੋਰੋਨਾ ਦੇ ਵਿਚ ਹੋਰ ਖਰਾਬ ਹੋ ਗਏ ਆ। ਸੋ ਅੱਜ ਦੇ ਟਾਈਮ ਦੇ ਵਿਚ ਅਸੀਂ ਆਪਣੇ ਮੁਲਕ ਦੇ ਲਈ ਦੁਆਵਾਂ ਅਰਦਾਸਾਂ ਮੰਗਦੇ ਆ ਕਿ ਇਹ ਬਿਮਾਰੀ ਨੂੰ ਕਿਸੇ ਤਰ੍ਹਾਂ ਇਹਦੇ ਤੇ ਪਾਬੰਦੀ ਲਾਈ ਜਾਵੇ, ਕੁਦਰਤ ਇਸ ਨੂੰ ਡੱਕ ਸਕਦੀ ਆ, ਰੋਕ ਸਕਦੀ, ਪਾਬੰਦੀ ਲਾ ਸਕਦੀ ਆ, ਜਦੋਂ ਸਾਡੀ ਕਿਸ ਤੇ ਬਾਹ ਨਾ ਚੱਲੇ, ਉਸ ਪਰਮਾਤਮਾ ਦੇ ਅੱਗੇ ਸਾਡੇ ਹੱਥ ਜੁੜ ਜਾਂਦੇ ਆ, ਸਿਰ ਝੁਕ ਜਾਂਦਾ, ਉਸ ਕੁਦਰਤ ਨੂੰ ਅਸੀਂ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੰਨੇ ਆ ਕਿ ਤੂੰ ਆ ਆਪਣੇ ਫਰਿਸ਼ਤਿਆਂ ਨੂੰ ਭੇਜ, ਇਹ ਜੋ ਆਫ਼ਤ ਆਈ ਹੈਗੀ ਆ ਉਹਨੂੰ ਨੱਥ ਪਾ ਤੇ ਉਹਨੂੰ ਵਾਪਸ ਲੈ ਕੇ ਜਾ ਜਿਸ ਤਰ੍ਹਾਂ ਵੀ ਆ, ਤੇ ਇਹ ਜ਼ਿੰਦਗੀਆਂ, ਇਹ ਦੇਸ਼, ਇਹ ਮੁਲਕ, ਇਹ ਲੋਕ ਦੁਬਾਰਾ ਤੋਂ ਨਵਰ ਨਾ ਹੋਣ। ਸੋ ਦੋਸਤੋ ਇਹ ਦੁਖਾਂਤ ਸਾਡੇ ਹਿੰਦੁਸਤਾਨ ਦਾ ਆ। ਇਸੇ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਕਿ ਅਸੀਂ ਜਦੋਂ ਕਿਤੇ ਵੀ ਕਰਦੇ ਆ ਸੁਣਦੇ ਆ, ਸੋ ਦਿਲ ਨੂੰ ਕੁਛ ਚੰਗਾ ਜਿਹਾ ਨਹੀਂ ਲੱਗਦਾ ਹੈਗਾ, ਸਾਰਾ ਦਿਨ ਉਹਨਾਂ ਸੋਚਾਂ ਦੇ ਵਿਚ ਚੱਲਦਾ। ਸਾਡੇ ਘਰ ਪਰਿਵਾਰ ਵੀ ਉੱਥੇ ਵੱਸ ਰਹੇ ਨੇ, ਆਪਣੇ ਪਰਿਵਾਰਾਂ ਵੱਲ ਵੀ ਸਾਡਾ ਧਿਆਨ ਜਾਂਦਾ, ਪਰਿਵਾਰਾਂ ਦੇ ਨਾਲ ਨਾਲ ਹਰ ਇਨਸਾਨ ਤੇ ਸਾਡਾ ਧਿਆਨ ਜਾਂਦਾ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜਲੀ ਦੇ ਨਾਲ ਲਹਿਰਾ ਪ੍ਰੋਗਰਾਮ ਸੁਣਦੇ ਆ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਰੰਗਾਂ ਤੇ ਤਿਤਲੀਆਂ ਦੇ ਕੁਝ ਸੁਪਨੇ ਵਿਖਾਲ ਕੇ ਲੈ ਜਾਏ ਨਾਏ ਪੌਣ ਸਭ ਗੁੰਚੇ ਉਧਾਲ ਕੇ ਸੀਨੇ ਚ ਗਹਿਰੇ ਦਰਦ ਦਾ ਸਾਗਰ ਹੰਗਾਲ ਕੇ ਲੈ ਆਈ ਤੇਰੇ ਪਿਆਰ ਦਾ ਮੋਤੀ ਮੈਂ ਭਾਲ ਕੇ ਕੁਝ ਦਿਨ ਤਾਂ ਉਹ ਜ਼ਮਾਨਿਆਂ ਰੜਕਣਗੇ ਤੇਰੇ ਨੈਣ ਕੁਝ ਦਿਨ ਤਾਂ ਉਹ ਜ਼ਮਾਨਿਆਂ ਰੜਕਣਗੇ ਤੇਰੇ ਨੈਣ ਮੈਂ ਸੇਕ ਲਏ ਨੇ ਤੇਰੇ ਸਭ ਦਸਤੂਰ ਬਾਲ ਕੇ ਜੇ ਹਰਫ ਨਾ ਗਵਾਰਾ ਤਾਂ ਅਥਰੂ ਹੀ ਕੇਰ ਦੇ ਜੇ ਹਰਫ ਨਾ ਗਵਾਰਾ ਤਾਂ ਅਥਰੂ ਹੀ ਕੇਰ ਦੇ ਰੱਖ ਦੇ ਮੇਰੇ ਮਜ਼ਾਰ ਤੇ ਕੋਈ ਦੀਪ ਬਾਲ ਕੇ ਹਾਲੇ ਵੀ ਸਹਿਕਦੀ ਹੈ ਇੱਕ ਖਾਹਿਸ਼ ਵਸਲ ਦੀ, ਹਾਲੇ ਵੀ ਸਹਿਕਦੀ ਹੈ ਇੱਕ ਖਾਹਿਸ਼ ਵਸਲ ਦੀ, ਮੈਨੂੰ ਮੇਰੇ ਮਜ਼ਾਰ ਚੋਂ ਲੈ ਜਾ ਉਠਾਲ ਕੇ, ਦੇਖੀ ਤਾਂ ਕੋਈ ਦਿਲਕਸ਼ੀ ਆਉਂਦੀ ਕਿਤੇ ਨਜ਼ਰ, ਦੇਖੀ ਤਾਂ ਕੋਈ ਦਿਲਕਸ਼ੀ ਆਉਂਦੀ ਕਿਤੇ ਨਜ਼ਰ, ਲੈ ਆਈ ਦਿਲ ਦਾ ਦਰਦ ਮੈਂ ਰੰਗਾਂ ਚ ਢਾਲ ਕੇ। ਕਾਹਦੀ ਕਲਾ ਹੈ ਸੋਹਣਿਆ, ਕਾਹਦਾ ਹੈ ਉਹ ਬਰਾਗ, ਪਾਣੀ ਬਣਾ ਨਾ ਦੇਵੇ ਜੋ ਮਰਮਰ ਨੂੰ ਢਾਲ ਕੇ, ਰੰਗਾਂ ਤੇ ਤਿਤਲੀਆਂ ਦੇ ਕੁਝ ਸੁਪਨੇ ਵਿਖਾਲ ਕੇ, ਲੈ ਜਾਏ ਨਾ ਇਹ ਪੌਣ ਸਭ ਗੁੰਚੇ ਉਦਾਲ ਕੇ। ਸੋ ਜੀ ਹਾਂ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀਤ ਨਾਲ। ਦੋਸਤੋ, ਪ੍ਰੋਗਰਾਮ ਦਾ ਰੁਖ ਥੋੜਾ ਜਿਹਾ ਬਦਲਦੇ, ਮਤਲਬ ਕਿ ਆਪਣੇ ਦਿਲ ਦੀ ਗੱਲ ਕਰਦੇ ਆ, ਆਪਣੇ ਮਨ ਦੀ ਗੱਲ, ਆਪਣੇ ਉਹ ਵਾਲੇ ਮਨ ਦੀ ਗੱਲ ਨਹੀਂ ਜਿਹੜੇ ਕਿ ਸਾਡੇ ਹਿੰਦੁਸਤਾਨ ਦੇ ਸਿਰਫ ਇੱਕ ਹੀ ਇਨਸਾਨ ਨੂੰ ਮਨ ਦੀ ਗੱਲ ਸੁਣਾਉਣ ਦਾ ਜਿਹੜਾ ਹੱਕ ਹੈਗਾ ਆ। ਮਨ ਦੀ ਗੱਲ, ਹਰ ਇਨਸਾਨ ਦੇ ਦਿਲ ਦੀ ਗੱਲ, ਔਰਤ ਦੇ ਦਿਲ ਦੀ ਗੱਲ ਮੈਂ ਖਾਸ ਕਰ ਲਵਾਂ, ਔਰਤ ਦੇ ਜਜ਼ਬਾਤਾਂ ਦੀ ਗੱਲ। ਕਹਿੰਦੇ ਆ ਕਿ ਔਰਤ ਬੜੀ ਗੁੰਝਲਦਾਰ ਜਿਹੀ ਹੁੰਦੀ ਆ, ਕਦੇ ਕਦੇ ਉਹਨੂੰ ਆਪਣੇ ਬਾਰੇ ਹੀ ਨਹੀਂ ਪਤਾ ਲੱਗਦਾ ਕਿ ਉਹ ਚਾਹੁੰਦੀ ਕੀ ਆ, ਉਹ ਸੋਚਦੀ ਕੀ ਆ, ਉਹਦਾ ਟੀਚਾ ਕੀ ਆ। ਇੱਕ ਤੋਂ ਬਾਅਦ ਨਵੇਂ ਨਵੇਂ ਰਸਤੇ ਉਹਦੇ ਅੱਗੇ ਆਉਂਦੇ ਰਹਿੰਦੇ ਆ, ਨਵੇਂ ਨਵੇਂ ਸੁਪਨੇ ਲੈਂਦੇ ਰਹਿੰਦੇ ਆ। ਔਰਤਾਂ ਬਾਰੇ ਇਹ ਵੀ ਕਿਹਾ ਗਿਆ ਕਿ ਔਰਤਾਂ ਜ਼ਿਆਦਾਤਰ ਕਾਲਪਨਿਕ ਸੰਸਾਰ ਦੇ ਵਿੱਚ ਰਹਿੰਦੀਆਂ ਆ, ਆਪਣੇ ਆਲ ਦੁਆਲ ਇੱਕ ਕਲਪਨਾ ਦੇ ਸੰਸਾਰ ਨੂੰ ਸਿਰਜਦੀਆਂ ਰਹਿੰਦੀਆਂ ਆ, ਉਹਦੇ ਵਿੱਚ ਹੀ ਉਹ ਆਪਣੇ ਆਪ ਨੂੰ ਕੈਦ ਕਰ ਲੈਂਦੀਆਂ ਆ, ਤੇ ਇਸ ਕਰਕੇ ਔਰਤਾਂ ਦਾ ਦਿਲ ਆਪਣੀ ਕਾਲਪਨਿਕ ਦੁਨੀਆਂ ਦੇ ਵਿੱਚ ਜ਼ਿਆਦਾ ਲੱਗਦਾ ਆ। ਜਦੋਂ ਉਹ ਹਕੀਕਤ ਦੀ ਦੁਨੀਆਂ ਦੇ ਵਿੱਚ ਆਉਂਦੀ ਆ ਤੇ ਉਹਨੂੰ ਬਹੁਤ ਕੁਛ ਬਦਲਿਆ ਲੱਗਦਾ, ਉਹਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਤਾਂ ਮੇਰੀ ਦੁਨੀਆਂ ਹੈ ਨੀ ਗੀ, ਇਹਦੇ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ ਹੈਗਾ। ਜਾਣੀ ਕਿ ਔਰਤ ਜਿਹੜੀ ਆ ਉਹ ਜਿਸ ਤਰ੍ਹਾਂ ਇੱਕ ਛੋਟਾ ਬੱਚਾ ਆਪਣੇ ਖਿਲੌਣਿਆਂ ਦੇ ਨਾਲ ਖੇਡਦਾ ਆ, ਜਦੋਂ ਉਹਦਾ ਖਿਲੌਣਾ ਟੁੱਟ ਜਾਂਦਾ ਆ, ਮਿੱਟੀ ਦਾ ਖਿਡੌਣਾ ਜਦੋਂ ਟੁੱਟ ਜਾਂਦਾ ਤੇ ਉਹ ਰੋਂਦਾ ਆ, ਕਿਉਂਕਿ ਉਹਨੂੰ ਆਪਣੀ ਸਾਰੀ ਖੁਸ਼ੀ ਉਸ ਖਿਡੌਣੇ ਦੇ ਵਿੱਚ ਨਜ਼ਰ ਆਉਂਦੀ ਹੁੰਦੀ ਆ ਕਿ ਹੁਣ ਇਹ ਜੇ ਖਿਡੌਣਾ ਟੁੱਟ ਗਿਆ ਤੇ ਇਸ ਤਰ੍ਹਾਂ ਦਾ ਖਿਡੌਣਾ ਨਹੀਂ ਆਵੇਗਾ। ਜਿਹੜੀਆਂ ਮੈਂ ਆਪਣੇ ਦਿਲ ਦੀਆਂ ਗੱਲਾਂ ਉਸ ਖਿਡੌਣੇ ਦੇ ਨਾਲ ਸਾਂਝੀਆਂ ਕਰਦਾ ਸੀ ਜਾਂ ਕਰਦੀ ਸੀ, ਔਰਤ ਦੀ ਗੱਲ, ਲੜਕੀ ਦੀ ਗੱਲ, ਛੋਟੀ ਕੁੜੀ ਦੀ ਗੱਲ ਕਰਦੀ ਸੀ ਤੇ ਉਹ ਮੈਂ ਇਹਦੇ ਨਾਲ ਨਹੀਂ ਕਰ ਸਕਦੀ। ਸੋ ਇਹ ਵਿਰਤੀ ਔਰਤ ਦੇ ਵਿੱਚ ਵੱਡੀ ਹੋਈ ਤੀ, ਜਦੋਂ ਜਵਾਨ ਹੁੰਦੀ ਹੈ ਇਸ ਵਿਰਤੀ ਦੀ ਮਾਲਕ, ਇਸ ਵਿਰਤੀ ਦੇ ਵਿੱਚ ਉਹ ਪਲਦੀ ਆ, ਸੁਪਨੇ ਘੜਦੀ ਰਹਿੰਦੀ ਆ, ਉਹ ਕਾਰੀਗਰ ਆਪਣੇ ਸੁਪਨਿਆਂ ਦੀ ਆਪ ਹੁੰਦੀ ਆ, ਰੰਗ ਭਰਦੀ ਰਹਿੰਦੀ ਸੁਪਨਿਆਂ ਦੇ ਵਿੱਚ ਕਿ ਮੇਰਾ ਸੰਸਾਰ ਇਸ ਤਰ੍ਹਾਂ ਦਾ ਹੋਵੇਗਾ, ਮੇਰਾ ਸੰਸਾਰ ਜਿਸ ਸੰਸਾਰ ਦੇ ਵਿੱਚ ਵੀ ਰਹਿੰਦੀ ਹੁੰਦੀ ਆ ਉਸ ਤੋਂ ਉਹ ਅਗਲਾ ਸੰਸਾਰ ਹੋਰ ਸਿਰਜਦੀ ਰਹਿੰਦੀ ਆ, ਤੇ ਜਦੋਂ ਉਹ ਹਕੀਕਤ ਦੀ ਦੁਨੀਆਂ ਦੇ ਵਿੱਚ ਆਉਂਦੀ ਆ ਉਹ ਐਨ ਉਸੇ ਤਰ੍ਹਾਂ ਰੋਂਦੀ ਆ ਜਿਹੜੀ ਇੱਕ ਬਚਪਨ ਦੀ ਛੋਟੀ ਬੱਚੀ ਖਿਡੌਣਾ ਟੁੱਟਣ ਤੇ ਰੋਂਦੀ ਹੁੰਦੀ ਆ ਕਿ ਹੁਣ ਮੇਰਾ ਕੀ ਹੋਵੇਗਾ, ਮੈਂ ਦੁੱਖ ਸੁੱਖ ਕਿਸ ਦੇ ਨਾਲ ਸਾਂਝੇ ਕਰਾਂਗੀ। ਇੱਕ ਮੇਰਾ ਖਿਡੌਣਾ ਤਾਂ ਸੀ ਜਿਹਦੇ ਨਾਲ ਮੇਰੀ ਗੱਲਬਾਤ ਹੁੰਦੀ ਸੀ ਤੇ ਹੁਣ ਉਹ ਟੁੱਟ ਗਿਆ, ਨਵਾਂ ਖਿਡੌਣਾ ਆਵੇਗਾ ਨਹੀਂ ਤੇ ਮੈਂ ਕਿਸੇ ਦੇ ਨਾਲ ਗੱਲਬਾਤ ਨਹੀਂ ਕਰ ਸਕਾਂਗੀ। ਜਦੋਂ ਇਸ ਔਰਤ ਦੇ ਸਾਹਮਣੇ ਬਹੁਤ ਸਾਰੀਆਂ ਹਕੀਕਤੀ ਗੱਲਾਂ ਆਉਂਦੀਆਂ ਜਿਨ੍ਹਾਂ ਨੂੰ ਉਹਨੂੰ ਫੇਸ ਕਰਨਾ ਪੈਂਦਾ ਆ, ਉਹ ਘਬਰਾ ਜਾਂਦੀ ਆ। ਘਬਰਾ ਉਹਦਾ ਜਿਹੜਾ ਘਬਰਾਉਣ ਦਾ ਮਤਲਬ ਇਹ ਨਹੀਂ ਕਿ ਉਹ ਮੈਦਾਨ ਛੱਡ ਕੇ ਚਲੀ ਜਾਂਦੀ ਆ, ਉਹ ਆਪਣੇ ਵਜੂਦ ਅੱਗੇ ਘਬਰਾ ਜਾਂਦੀ ਆ, ਉਹ ਇੱਕ ਤਣਾਅ ਦੇ ਵਿੱਚ ਚਲੇ ਜਾਂਦੀ ਆ, ਇੱਕ ਪਰੇਸ਼ਾਨੀ ਦੇ ਵਿੱਚ ਚਲੇ ਜਾਂਦੀ ਆ। ਬੇਸ਼ੱਕ ਸਮਾਂ ਪੈਣ ਤੇ ਉਹ ਹਰ ਮੁਸ਼ਕਿਲ ਦਾ ਹੱਲ ਕੱਢ ਲੈਂਦੀ ਆ, ਲੱਭ ਲੈਂਦੀ ਆ, ਆਪਣੇ ਆਪ ਨੂੰ ਉਸ ਵਿਊ ਚੱਕਰ ਦੇ ਵਿੱਚੋਂ ਬਾਹਰ ਕੱਢ ਕੇ ਲੈ ਜਾਂਦੀ ਆ, ਪਰ ਕੁਛ ਸਮੇਂ ਦੇ ਲਈ ਉਹਨੂੰ ਇੱਕ ਅਜੀਬ ਜਿਹੀ ਦੁਨੀਆਂ ਦਾ ਸਾਹਮਣਾ ਕਰਨਾ ਪੈਂਦਾ ਆ, ਔਰ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਇਸ ਦੇ ਅੱਗੇ ਮੇਰੀ ਕੀ ਸੋਚ ਚੱਲੇਗੀ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਔਰਤ ਦੇ ਬਹੁਤ ਜ਼ਿਆਦਾ ਸਵਾਲ ਜਿਹੜੇ ਹੁੰਦੇ ਆ ਉਹਦੇ ਵਾਰਤਾਲਾਪ, ਉਹਦੀ ਗੱਲਬਾਤ ਉਹਦੀ ਆਪਣੇ ਨਾਲ ਹੁੰਦੀ ਆ, ਜ਼ਮਾਨੇ ਤੋਂ ਉਹ ਨਹੀਂ ਪੁੱਛਦੀ, ਜ਼ਮਾਨੇ ਦੇ ਨਾਲ ਉਹਦਾ ਕੋਈ ਸਵਾਲ ਜਵਾਬ ਨਹੀਂ ਹੁੰਦਾ, ਕੋਈ ਕੁਐਸਚਨ ਨਹੀਂ ਹੁੰਦਾ। ਜ਼ਮਾਨੇ ਦੇ ਨਾਲ ਟੱਕਰ ਮਰਦ ਲੈਂਦਾ ਆ। ਔਰਤ ਆਪਣੇ ਦਿਲ ਦੀ ਧਰਤੀ ਦੇ ਨਾਲ, ਆਪਣੇ ਸਮਾਜ ਦੇ ਨਾਲ, ਜਿਹੜਾ ਉਹਦੇ ਅੰਦਰਲਾ ਸਮਾਜ ਆ ਜਿਹਨੂੰ ਉਹ ਲੁਕੋ ਕੇ ਰੱਖਦੀ ਆ, ਜਿਸ ਸਮਾਜ ਦੇ ਨਾਲ ਉਹ ਅੰਦਰੋਂ ਅੰਦਰੀ ਸਟਰਗਲ ਕਰਦੀ ਰਹਿੰਦੀ ਆ, ਲੜਦੀ ਰਹਿੰਦੀ ਆ, ਝੂੜਦੀ ਰਹਿੰਦੀ ਆ, ਬੋਲਦੀ ਰਹਿੰਦੀ ਆ, ਖਫਾ ਹੁੰਦੀ ਰਹਿੰਦੀ, ਉਸ ਦੇ ਨਾਲ ਹੀ ਹੱਸਦੀ ਰਹਿੰਦੀ ਆ, ਉਹਦੇ ਨਾਲ ਹੀ ਦੋਸਤੀ ਪਾ ਲੈਂਦੀ ਆ, ਫਿਰ ਉਹਨੂੰ ਛੱਡ ਦਿੰਦੀ ਆ, ਫਿਰ ਉਹਦੇ ਨਾਲ ਦੋਸਤੀ ਪਾਉਂਦੀ। ਸੋ ਉਹ ਆਪਣੀ ਇਸ ਦੁਨੀਆਂ ਦੇ ਵਿੱਚ ਰਹਿੰਦੀ ਆ, ਜਿੱਥੋਂ ਉਹਨੂੰ ਕਦੇ ਡਰ ਵੀ ਲੱਗਦਾ, ਜਿੱਥੇ ਉਹ ਆਪਣੇ ਆਪ ਨੂੰ ਸਿਕਿਓਰ ਫੀਲ ਵੀ ਕਰਦੀ ਆ, ਜਿੱਥੇ ਕਦੇ ਉਹ ਆਪਣੇ ਆਪ ਨੂੰ ਅਨਸਿਕਿਓਰ ਵੀ ਫੀਲ ਕਰਦੀ ਆ, ਜਿੱਥੇ ਉਹ ਆਪਣੀ ਆ ਜੋ ਅੰਦਰੋਂ ਆਪਣੇ ਸਮਾਜ ਦੀ ਉਹਨੂੰ ਆਵਾਜ਼ਾਂ ਸੁਣਦੀਆਂ, ਉਹ ਆਵਾਜ਼ਾਂ ਉਹ ਬਾਹਰ ਕੱਢਦੀ ਆ, ਉਹ ਸੋਚ ਉਹ ਬਾਹਰ ਕੱਢਦੀ, ਉਸ ਨੂੰ ਲੱਗਦਾ ਕਿ ਇਸ ਸੰਸਾਰ ਦੇ ਵਿੱਚ ਵੀ ਉਹਨੂੰ ਇਸੇ ਤਰ੍ਹਾਂ ਦੀ ਦੁਨੀਆਂ ਹੈਗੀ ਆ ਕਿ ਜਿਹੜੀ ਉਹਨੇ ਅੰਦਰਲੇ ਸੰਸਾਰ ਦੇ ਵਿੱਚ ਆ। ਸੋ ਔਰਤ ਜਿਹੜੀ ਆ ਉਹ ਬੜੀ ਭੋਲੀ ਆ, ਇਹ ਕਹਿ ਸਕਦੇ ਬੜੀ ਜਜ਼ਬਾਤੀ ਆ, ਭੋਲੀ ਆ, ਆਪਣੇ ਆਪ ਦੇ ਵਿੱਚ ਰਹਿੰਦੀ ਆ। ਹਰ ਦੁਨੀਆਂ ਦੀ ਹਰ ਔਰਤ ਇਸੇ ਵਿਰਤੀ ਦੀ ਮਾਲਕ ਹੈਗੀ ਆ, ਇਸੇ ਵਿਰਤੀ ਦੇ ਵਿੱਚ ਰਹਿ ਕੇ, ਇਸੇ ਸੋਚ ਦੇ ਵਿੱਚ ਰਹਿ ਕੇ ਉਹਨੇ ਬਹੁਤ ਸਾਰੀਆਂ ਮੱਲਾਂ ਵੀ ਮਾਰੀਆਂ ਹੈਗੀਆਂ ਆ, ਆਪਣੇ ਉਹਨੇ ਕਾਮਯਾਬੀ ਹਾਸਲ ਕੀਤੀ ਆ, ਘਰ ਵੀ ਉਹ ਆਪਣੇ ਬਹੁਤ ਵਧੀਆ ਤਰੀਕੇ ਨਾਲ ਚਲਾਉਂਦੀ ਆ, ਪਰ ਫਿਰ ਵੀ ਨਾਲ ਨਾਲ ਉਹ ਇੱਕ ਆਪਣੇ ਸਮਾਜ ਦੀ ਸਿਰਜਣਾ, ਆਪਣੇ ਆਪ ਦੀ ਸਿਰਜਣਾ, ਇੱਕ ਰੰਗਾਂ ਭਰੇ ਸੰਸਾਰ ਦੀ ਸਿਰਜਣਾ ਕਰਦੀ ਰਹਿੰਦੀ, ਕਾਲਪਨਿਕ ਸੰਸਾਰ ਦੀ। ਸੋ ਅਸੀਂ ਸਾਨੂੰ ਇਹ ਕਹਿਣਾ ਵੀ ਇੱਥੇ ਠੀਕ ਹੈਗਾ ਕਿ ਔਰਤ ਇੱਕ ਇਸ ਤਰ੍ਹਾਂ ਦੀ ਬਜ਼ਾਰਤ ਆ ਜਿਹੜੀ ਉਹਨੂੰ ਆਪਣੀ ਬਜ਼ਾਰਤ ਪਾਈ ਹੋਈ ਉਹ ਆਪੇ ਨਹੀਂ ਸਮਝ ਸਕਦੀ, ਤੇ ਔਰਤ ਦੇ ਮਰਦ ਦੇ ਤਾਂ ਬੱਸੋਂ ਬਾਹਰ ਹੈਗੀ ਆ, ਗੱਲ ਇਹ ਕਹਿ ਸਕਦੇ ਆ। ਔਰਤ ਨੇ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਆ, ਕਿਤੇ ਉਹਨੂੰ ਸਵਾਲਾਂ ਦੇ ਕਿਤੇ ਜਵਾਬ ਨਹੀਂ ਮਿਲੇ, ਤੇ ਆਖਰ ਉਸ ਔਰਤ ਨੇ ਹੀ ਔਰਤ ਤੋਂ ਪੁੱਛਿਆ ਕਿ ਅਸੀਂ ਆਖਰ ਹੈ ਕੀ ਆ, ਅਸੀਂ ਆਖਰ ਚਾਹੁੰਦੀਆਂ ਕੀ ਆ, ਆਖਰ ਸਾਡੇ ਟੀਚੇ ਕੀ ਆ, ਆਖਿਰ ਸਾਨੂੰ ਕਿਸ ਗੱਲ ਦੀ ਘਾਟ ਹੈਗੀ, ਆਖਿਰ ਅਸੀਂ ਕਰਨਾ ਕੀ ਚਾਹੁੰਦੀਆਂ ਹੈਗੀਆਂ। ਸੋ ਇੱਕ ਔਰਤ ਦੂਸਰੀ ਔਰਤ ਤੋਂ ਇਹ ਸਵਾਲ ਸਦੀਆਂ ਦਰ ਸਦੀਆਂ ਪੁੱਛਦੀਆਂ ਆ ਰਹੀਆਂ। ਕਿਤੇ ਨਾ ਕਿਤੇ ਹੁਣ ਔਰਤ ਆਪਣੇ ਆਪ ਨੂੰ ਇੱਕ ਥਾਂ ਤੇ ਉਹ ਠੋਸ ਮਹਿਸੂਸ ਕਰਦੀ ਆ ਕਿ ਮੇਰੀ ਇਹ ਠੋਸ ਜਗ੍ਹਾ, ਮੇਰਾ ਇਸ ਥਾਂ ਤੇ ਮੇਰਾ ਜਾਣਾ ਜਾਂ ਮੇਰਾ ਆ ਮਿਸ਼ਨ ਹੈਗਾ ਆ, ਮੈਂ ਇਹ ਕੰਮ ਕਰਨਾ ਹੈਗਾ, ਆਪਣੀ ਹੋਂਦ ਨੂੰ ਉਹਨੇ ਮਨਵਾਉਣਾ ਸ਼ੁਰੂ ਕਰ ਦਿੱਤਾ ਬਾਹਰੀ ਦੁਨੀਆਂ ਦੇ ਵਿੱਚ, ਹਕੀਕਤੀ ਦੁਨੀਆਂ ਦੇ ਵਿੱਚ, ਕਿ ਮੈਂ ਉਹ ਜਿਹੜੇ ਮੇਰੇ ਰੰਗਾਂ ਭਰਿਆ ਸੰਸਾਰ ਆ ਉਹ ਇੱਕ ਕਾਲਪਨਿਕ ਆ, ਪਰ ਮੈਨੂੰ ਹਕੀਕਤ ਦੀ ਦੁਨੀਆਂ ਦੇ ਵਿੱਚ ਜੀਣਾ ਪਵੇਗਾ, ਉਹਦੇ ਚ ਬਾਹਰ ਨਿਕਲਣਾ ਪਵੇਗਾ। ਸੋ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ, ਔਰਤ ਦੇ ਆਲ ਦੁਆਲ ਦੀਆਂ ਗੱਲਾਂ ਬਾਤਾਂ ਅੱਜ ਅਸੀਂ ਇਸ ਹਿੱਸੇ ਦੇ ਵਿੱਚ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਇੱਕ ਖੂਬਸੂਰਤ ਆਵਾਜ਼ ਨੇ, ਖੂਬਸੂਰਤ ਆਵਾਜ਼ ਮਤਲਬ ਕਿ ਮੇਰੀ ਬਹੁਤ ਅਜੀਜ਼ ਹੈਗੀ ਆ, ਇਹ ਪੰਜਾਬਣ ਜਰਮਨ ਦੀ ਰਹਿਣ ਵਾਲੀ ਹੈਗੀ ਆ, ਤੇ ਨਾਮ ਇਹਦਾ ਹੈਗਾ ਸਵਰਾਜ ਕੌਰ ਜੀ, ਜਰਮਨ ਸ਼ਹਿਰ ਹੈਨੋਵਰ ਦੇ ਰਹਿਣ ਵਾਲੇ। ਉਹਨਾਂ ਦੀ ਆਵਾਜ਼ ਦੇ ਵਿੱਚ ਇਦਾਂ ਦਾ ਇੱਕ ਕਸ਼ਿਸ਼ ਹੈਗੀ ਆ ਕਿ ਉਹ ਜਿਹੜੀ ਵੀ ਸਟੋਰੀ ਪੜ੍ਹਦੇ ਆ, ਕਹਾਣੀ ਪੜ੍ਹਦੇ ਆ, ਉਹ ਪਾਤਰ ਉਸ ਤਰ੍ਹਾਂ ਦਾ ਉਹ ਬਣ ਜਾਂਦੀ ਆ ਕਹਾਣੀ ਦੇ ਵਿੱਚ, ਕਿਤੇ ਕਿਤੇ ਮਜ਼ਾਕੀਆ ਆ, ਕਿਤੇ ਕੋਈ ਔਰਤ ਦਾ ਪਾਤਰ ਆ, ਜਾਂ ਜਿਸ ਤਰ੍ਹਾਂ ਦਾ ਵੀ ਆ, ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਤੁਹਾਨੂੰ ਉਸੇ ਤਰ੍ਹਾਂ ਦਾ ਦਿਸਣਾ ਸ਼ੁਰੂ ਹੋ ਜਾਂਦਾ। ਸੋ ਇਸ ਪੰਜਾਬਣ ਦੀ ਆਵਾਜ਼ ਦੇ ਵਿੱਚ ਇੱਕ ਛੋਟੀ ਜਿਹੀ ਸ਼ਾਰਟ ਸਟੋਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ, ਉਸ ਤੋਂ ਬਾਅਦ ਗੱਲਬਾਤ ਇਸੇ ਤਰ੍ਹਾਂ ਅੱਗੇ ਜਾਰੀ ਰਹੇਗੀ। ਸੁਣਦੇ ਹਾਂ ਸਵਰਾਜ ਕੌਰ ਜੀ ਹੁਣਾਂ ਦੀ ਆਵਾਜ਼ ਦੇ ਵਿੱਚ ਇਹ ਕੁਛ ਲਾਈਨਾਂ ਜੋ ਔਰਤ ਦੇ ਸੁਭਾਅ ਦੇ ਬਾਰੇ ਚ, ਔਰਤ ਦੇ ਸੁਪਨਿਆਂ ਦੇ ਬਾਰੇ ਚ ਕਿਸੇ ਨੇ ਲਿਖੀਆਂ, ਔਰ ਇਹਨਾਂ ਨੇ ਆਪਣੀ ਜ਼ੁਬਾਨ ਨੀ ਆਪਣੇ ਲਹਿਜ਼ੇ ਦੇ ਵਿੱਚ ਪੇਸ਼ ਕੀਤੀਆਂ ਹਰਮਨ ਰੇਡੀਓ ਦੇ ਲਈ। ਜੀ ਸਵਰਾਜ ਜੀ,
ਪ੍ਰੀਤੀ ਸੱਪਰੂ ਵਾਲੀ ਯਾਰੀ ਜੱਟ ਦੀ ਮੈਂ ਸ਼ਾਇਦ 5 ਵਾਰ ਵੇਖੀ ਹੋਣੀ ਏ, 3 ਵਾਰ ਅੰਮ੍ਰਿਤਸਰ ਸਿਨੇਮਾ ਵਿਚ ਅਤੇ 2 ਵਾਰ VCR ਤੇ ਸ਼ੀਸ਼ੇ ਮੂਹਰੇ ਆਪਣੀ ਥਾਂ ਮੈਨੂੰ ਹਮੇਸ਼ਾ ਉਹ ਖਲੋਤੀ ਨਜ਼ਰ ਆਉਂਦੀ, ਐਸਾ ਜਨੂਨ ਕੇ ਵਾਲ, ਗੁੱਤ, ਜੁੱਤੀ, ਸੂਟ, ਸਟਾਈਲ, ਬੋਲਣਾ, ਨੱਚਣਾ, ਗਾਉਣਾ, ਸਾਰਾ ਕੁਝ ਬਸ ਉਂਝ ਦਾ ਹੀ ਕਰਿਆ ਕਰਦੀ। ਮੈਨੂੰ ਲੱਗਾ ਕਿ ਜਿਹੜੀ ਕੱਲ ਦੇ ਫੈਂਸੀ ਡਰੈਸ ਅਤੇ ਮਿਸ ਨਖਰੋ ਦੇ ਮੁਕਾਬਲੇ ਵਿੱਚ ਮੈਂ ਪਹਿਲਾ ਇਨਾਮ ਵੀ ਉਸੇ ਦੀ ਰੀਸ ਕਰਕੇ ਹੀ ਜਿੱਤਿਆ ਗਿਆ ਸੀ। ਤਾਈ ਬਿਸ਼ਨੂ ਨੇ ਮੇਰੀ ਮਾਂ ਨੂੰ ਆਖਣਾ, ਨੀ ਕੁੜੇ ਕੁੜੀ ਕੁਛ ਜਿਆਦਾ ਨੀ ਸਕੀਨੀ ਲਾਉਂਦੀ, ਨੀ ਭੈਣਾ ਸਮਝਾ ਕੇ ਰੱਖਿਆ ਕਰ, ਜਮਾਨਾ ਬਹੁਤ ਹੀ ਬੁਰਾ। ਪਰ ਮੈਂ ਪਰਵਾਹ ਨਾ ਕਰਨੀ, ਤਾਈ ਸਾਹਮਣੇ ਹੋਰ ਗੁੱਤ ਘੁਮਾ ਘੁਮਾ ਸਿੱਟਣੀ। ਮੇਰੀ ਭੂਆ ਵਿਆਹ ਮਗਰੋਂ ਇੱਕ ਸਾਲ ਦੇ ਅੰਦਰ ਅੰਦਰ ਇੰਨੀ ਭਾਰੀ ਹੋ ਗਈ ਕਿ ਪਛਾਣ ਵਿੱਚ ਨਾ ਆਇਆ ਕਰੇ। ਉਸ ਬਾਰੇ ਹੁੰਦੀ ਖੁਸਰ ਫੁਸਰ ਅਕਸਰ ਕੰਨੀ ਪੈਂਦੀ ਰਹਿੰਦੀ। ਕਈ ਆਖਦੀਆਂ ਅਖੇ ਨਿਆਣਾ ਜੰਮਣ ਮਗਰੋਂ ਤੀਵੀਂ ਅਕਸਰ ਹੀ ਭਾਰੀ ਹੋ ਜਾਂਦੀ ਏ। ਪਰ ਆਪਣੇ ਬਾਰੇ ਇੰਜ ਸੋਚਦੀ ਰਹਿੰਦੀ ਕਿ ਮੈਂ ਵੀ ਇੰਜ ਦੀ ਹੋ ਜਾਵਾਂਗੀ। ਹੁਣ ਹਰ ਪਾਸੇ ਹੁੰਦੀਆਂ ਸਿਫਤਾਂ, ਰੰਗ ਰੂਪ, ਸੁਹੱਪਣ, ਨਖਰਾਂ, ਅਦਾਵਾਂ, ਬਾਹਰੀ ਦਿੱਖ ਕਿ ਸਭ ਕੁਝ ਇੱਕ ਸਾਲ ਵਿੱਚ ਖਤਮ ਹੋ ਜਾਵੇਗਾ। ਮਨ ਵਿੱਚ ਹਮੇਸ਼ਾ ਹੀ ਉਧੇੜ ਬੁਣ ਚੱਲਦੀ ਰਹਿੰਦੀ। ਫਿਰ ਸੋਚਦੀ ਵੀ ਅੱਬਲ ਤਾਂ ਛੇਤੀ ਵਿਆਹ ਨੀ ਕਰਾਉਣਾ, ਤੇ ਜੇ ਕਰਵਾ ਵੀ ਲਿਆ ਤਾਂ ਨਿਆਣਾ ਨੀ ਕਰਨਾ, ਜੇ ਕਿਸੇ ਜਿਆਦਾ ਜ਼ੋਰ ਪਾਇਆ ਤਾਂ ਇੱਕ ਮੁੰਡਾ ਜੰਮ ਕੇ ਹੱਥ ਖੜੇ ਕਰ ਦੇਣੇ। ਪਰ ਸਾਰਾ ਕੁਝ ਧਰਿਆ ਧਰਾਈ ਰਹਿ ਗਿਆ ਤੇ ਪਤਾ ਹੀ ਨੀ ਲੱਗਾ ਜਦੋਂ ਹਸਪਤਾਲ ਪਈ ਨੂੰ ਹੋਸ਼ ਆਇਆ ਤੇ ਕੋਲ ਇੱਕ ਨਿੱਕਾ ਜਿਹਾ ਜੀ ਪਿਆ ਸੀ। ਕੋਲ ਫਿਰਦੀ ਨਰਸ ਨੂੰ ਸਵਾਲ ਕੀਤਾ ਕਿ ਮੁੰਡਾ ਏ ਕਿ ਕੁੜੀ। ਉਸ ਦਾ ਜਵਾਬ ਸੁਣ ਮੇਰੇ ਸਾਰੇ ਸੁਪਨੇ ਢਹਿ ਢਹਿ ਹੋ ਗਏ। ਹੁਣ ਮੁੰਡੇ ਲਈ ਇੱਕ ਹੋਰ ਚਾਂਸ ਲੈਣਾ ਪਊ, ਦੁੱਧ ਚੁੰਗਾਉਣਾ, ਪੋਤੜੇ ਬਦਲਨੇ, ਹੋਰ ਵੀ ਕਿੰਨਾ ਕੁਝ। ਸ਼ੀਸ਼ੇ ਵਾਲੀ ਸੋਹਣੀ ਜੀ ਪ੍ਰੀਤੀ ਸਪਰੂ ਮੈਨੂੰ ਆਪਣੇ ਆਪ ਤੇ ਹੱਸਦੀ ਹੋਈ ਲੱਗੀ। ਮੈਨੂੰ ਹੁਣ ਆਪਣੇ ਆਪ ਨਾਲ ਨਫ਼ਰਤ ਜੀ ਹੋ ਗਈ। ਉਹ ਰੋਂਦੀ ਤਾਂ ਵੀ ਨਾ ਚੁੱਕਿਆ ਕਰਦੀ ਜਦੋਂ ਨਰਸਾਂ ਆਖਿਆ ਆਪਣਾ ਦੁੱਧ ਚੁੰਗਾਉਣਾ ਪੈਣਾ ਤੇ ਮੈਂ ਸਾਫ਼ ਨਾ ਕਰ ਦਿੱਤੀ। ਇੰਜ ਲੱਗਿਆ ਕਿ ਕਿਸੇ ਨੇ ਸੁਪਨਿਆਂ ਦੇ ਸੱਤਵੇਂ ਆਸਮਾਨ ਤੋਂ ਹੇਠਾਂ ਪਟਕ ਦਿੱਤਾ ਹੋਵੇ। ਖੈਰ ਸਮਾਂ ਆਪਣੀ ਚਾਲੇ ਤੁਰਦਾ ਗਿਆ, ਮੇਰੇ ਸੁਭਾਅ ਵਿੱਚ ਵੀ ਕਿੰਨਾ ਫਰਕ ਆ ਗਿਆ ਸੀ। ਗੱਲ ਗੱਲ ਤੇ ਗੁੱਸਾ ਆ ਜਾਂਦਾ ਸੀ, ਮਾਂ ਨਾਲ ਵੀ ਲੜ ਪਿਆ ਕਰਦੀ, ਮੈਨੂੰ ਚੰਗੀ ਥਾਂ ਨਹੀਂ ਵਿਆਹਿਆ, ਪਰ ਨਾਲ ਦਾ ਪੱਤਾ ਨੀ ਕਿਸ ਮਿੱਟੀ ਦਾ ਬਣਿਆ ਸੀ। ਰੰਗ ਦਾ ਪੱਕਾ ਜ਼ਰੂਰ ਸੀ ਪਰ ਸੁਭਾਅ ਦਾ ਏਦਾਂ ਕਿ ਭਾਵੇਂ ਘਿਓ ਦਾ ਘੜਾ ਵੀ ਕਿਉਂ ਨਾ ਡੁੱਲ ਜਾਵੇ, ਮੱਥੇ ਵੱਟ ਨਹੀਂ ਪਾਉਂਦਾ ਸੀ। ਮੇਰੀ ਧੀ ਨੇ ਵੀ ਸ਼ਾਇਦ ਮੇਰਾ ਸੁਭਾਅ ਪਾ ਲਿਆ ਸੀ। ਕਦੇ ਵੀ ਨਾ ਰੋਂਦੀ, ਬਸ ਆਰਾਮ ਨਾਲ ਪਈ ਰਹਿੰਦੀ, ਆਪੇ ਹੱਸ ਪੈਂਦੀ, ਭੁੱਖੀ ਵੀ ਹੁੰਦੀ ਤਾਂ ਵੀ ਚੁੱਪ ਚਾਪ ਮੇਰੇ ਵੱਲ ਵੇਖਦੀ ਰਹਿੰਦੀ। ਅਖੀਰ ਉਸ ਨਾਲ ਮੋਹ ਜਿਹਾ ਪੈਣਾ ਸ਼ੁਰੂ ਹੋ ਗਿਆ। ਇੰਨੇ ਵਰਿਆਂ ਮਗਰੋਂ ਜਦੋਂ ਇੱਕ ਅੰਮ੍ਰਿਤਸਰ ਇੱਕ ਹੋਟਲ ਵਿੱਚ ਵਿਆਹ ਤੇ ਪ੍ਰੀਤੀ ਸਪਰੂ ਦਿਸ ਪਈ ਤਾਂ ਕੋਈ ਖਾਸ ਹੈਰਾਨੀ ਨਾ ਹੋਈ। ਹੁਣ ਉਸ ਨੂੰ ਮਿਲਣ ਦੀ ਖਿੱਚ ਜੀ ਵੀ ਜਾਂਦੀ ਰਹੀ, ਪਹਿਲੀ ਨਜ਼ਰੇ ਪਛਾਣੀ ਨਾ ਗਈ। ਫਿਲਮ ਵਿੱਚ ਦਿਸਦੀ ਦੁਨੀਆਂ ਤੇ ਅਸਲ ਜ਼ਿੰਦਗੀ ਵਿੱਚ ਕਿੰਨਾ ਫਰਕ ਹੁੰਦਾ ਹੈ ਅੱਜ ਪਤਾ ਲੱਗਾ। ਅਚਾਨਕ ਨਜ਼ਰ ਪਈ, ਮਾਂ ਮਾਸੀਆਂ ਕਿਸੇ ਗੱਲੋਂ ਹਾਸਾ ਨਹੀਂ ਸੀ ਬੰਦ ਹੋ ਰਿਹਾ। ਕੋਲ ਗਈ ਤਾਂ ਪਤਾ ਲੱਗਾ ਕਿ ਇੱਕ ਪਰਿਵਾਰ ਨੇ ਮੇਰੇ ਰਿਸ਼ਤੇ ਵੱਲੋਂ ਪੁੱਛਿਆ। ਜਦੋਂ ਪਤਾ ਲੱਗਾ ਕਿ ਦੋ ਬੱਚਿਆਂ ਦੀ ਮਾਂ ਹੈ ਤਾਂ ਸ਼ਰਮਿੰਦੇ ਹੋਏ ਮੁੜ ਕਿਧਰੇ ਵੀ ਦਿਸੇ ਨਾ। ਅਖੀਰ ਵਿੱਚ ਸਿਰਫ ਇੰਨੀ ਗੱਲ, ਅਸਲ ਜ਼ਿੰਦਗੀ ਫਿਲਮਾਂ ਵਾਲੇ ਸੰਸਨੀ ਖੇਜ ਮੋੜਾਂ ਨਾਲੋਂ ਬਹੁਤ ਹੀ ਜ਼ਿਆਦਾ ਵੱਖਰੀ ਹੁੰਦੀ ਹੈ। ਇਹ ਕਹਾਣੀ ਅੱਗੇ ਜਾ ਕੇ ਕਿਹੜਾ ਰੂਪ ਅਖਤਿਆਰ ਕਰੇਗੀ ਇਹ ਸਭ ਕੁਝ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਲੜ ਲੱਗਾ ਇਨਸਾਨ ਕਿਸ ਧਰਤੀ ਦਾ ਮਾਲਕ ਹੈ। ਜ਼ਰੂਰੀ ਨਹੀਂ ਕਿ ਨਿਆਣੇ ਜੰਮਣ ਤੋਂ ਬਾਅਦ ਬਾਹਰੀ ਰੂਪ ਹਮੇਸ਼ਾ ਬੇਟੱਬੇ ਹੀ ਹੋ ਜਾਂਦੇ ਹੋਣ। ਕਈ ਵਾਰ ਤੁਹਾਡੇ ਅੰਦਰੋਂ ਨਿਕਲੀਆਂ ਹੱਡ ਮਾਸ ਦੀਆਂ ਇਹ ਖੂਬਸੂਰਤ ਬੂਟੀਆਂ ਤੁਹਾਨੂੰ ਸਰੀਰਕ ਅਤੇ ਮਾਨਸਿਕ ਦੋਹਾਂ ਰੂਪਾਂ ਵਿੱਚ ਅੱਗੇ ਨਾਲੋਂ ਹੋਰ ਵੀ ਮਜ਼ਬੂਤ ਅਤੇ ਖੂਬਸੂਰਤ ਬਣਾ ਦਿੰਦੀਆਂ ਨੇ। ਰਾਈਟਰ ਹਰਪ੍ਰੀਤ ਸਿੰਘ ਜਮਨ ਦਾ ਧੰਨਵਾਦ।
ਜੋ ਕੈਦ ਮੈਂ ਥੇ सारे परिंदे पर भी है ये भूल गए थे जो चुकते थे उन कांधों पे सर भी है ये भूल गए थे
एक घोंसला कैसे बनता है एक तिनका देख के याद आया पहले तो ठीक सोच आई हर तो फिर सोच के बाद आया एक सोच पे है सकते हैं सब अपने नजरिए पास रखो हम अपना नजरिया रखते हैं सब अपने नजरिए पास रखो हम अपना नजरिया रखते हैं
रहे कोई वजह है आ सपने जो अपनी जगह है जान से ज्यादा खर्चा आया घर अपने तब नाम लगा है रस्ते पर दिल जब आया मंजिल तक भागना होता है घर जागना हो उससे पहले सकते हैं सब अपने नजरिए पास रखो हम अपना नजरिया रखते हैं सब अपने नजरिए पास रखो हम अपना नजरिया रखते हैं दीवार के और कोई दीवार नहीं है सोच से ज्यादा हथियारों में और बड़ा हथियार नहीं है हंसना भी साथ में आता है और मिलकर रोना होता है मंजिल तक सोच के आए हो ले जो होना होता है एक सोच पे है मीनार बना एक सोच पे है मीनार बना वो सोच संभाल भी सकते हैं सब अपने नजरिए पास रखो हम अपना नजरिया रखते हैं सब अपने नजरिए पास रखो हम अपना नजरिया रखते हैं
जी दोस्तों असी इस गाने तो पहला छोटी जिही गलबात छोटे जिहे जेडे कि सुपनिया दी सांझ सबराज जी ने अपनी आवाज दे विच साडे नाल सांझ पाई के एक हकीकती दुनिया ते एक बाहरी जेडी स्टेज दी दुनिया पर्दे दी दुनिया जिन्हां नूं असी देखदे आं समा कढ़दे आं देखदे आं ओ दुनिया बिलकुल अलग हुंदी आ जेड़ा के एक सर्कस विचला जोकर ला लो सर्कस विचला जेड़ा जोकर आ ओदी जिंदगी ओदी ओदे पर्दे दे पिछे दी जिंदगी बहुत बहुत ज्यादा दर्दनाक हुंदी आ स्टेज दे उत्ते ओ अपना पेट भरन दे लई अपनी कला दा प्रदर्शन करदा आ ਪੇਟ ਭਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਲੋਕਾਂ ਨੂੰ ਹਾਸੇ ਵੰਡਦਾ ਆ। ਇਸ ਦੁਨੀਆਂ ਨੂੰ ਹਸਾਉਣਾ ਬੜਾ ਔਖਾ ਆ, ਰਵਾਉਣਾ ਅਸੀਂ ਮਿੰਟ ਮਿੰਟ ਤੇ ਰੋਂਦੇ ਆ। ਕੋਈ ਗੀਤ ਅਸੀਂ ਸੁਣ ਲੈਂਦੇ ਆ, ਸਾਡੇ ਦਿਲ ਨੂੰ ਛੂਹ ਜਾਂਦਾ, ਮਨਾ ਮੋਹੀ ਸਾਡੇ ਅੰਦਰ ਦਰਦ ਭਰਿਆ ਪਿਆ। ਹਰ ਇਨਸਾਨ ਦੇ ਅੰਦਰ ਮਨਾ ਮੋਹੀ ਦਰਦ ਭਰਿਆ ਪਿਆ। ਸਿਰਫ ਜ਼ਰੂਰਤ ਹੁੰਦੀ ਆ ਉਸ ਦਰਦ ਨੂੰ ਮਾੜਾ ਜਿਹਾ ਟੱਚ ਕਰਨਾ, ਮਾੜਾ ਜਿਹਾ ਉਹਦਾ ਦਰਵਾਜ਼ਾ ਖੜਕਾਉਣਾ, ਤੇ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਦਰਵਾਜ਼ੇ ਦੀ ਖਟਖਟਾਹਟ ਸੁਣ ਕੇ ਹੀ ਉਹ ਜਿਹੜਾ ਅੰਦਰ ਦਰਦ ਬੈਠਾ ਆ ਉਹ ਦਰਵਾਜ਼ੇ ਨੂੰ ਤੋੜ ਕੇ ਬਾਹਰ ਨਿਕਲ ਆਵੇਗਾ। ਜਿਸ ਤਰ੍ਹਾਂ ਤੂਫਾਨ ਬੰਨ ਤੋੜ ਕੇ ਬਾਹਰ ਨਿਕਲਦੇ ਆ ਉਹ ਦਰਦ ਬਾਹਰ ਨਿਕਲ ਆਵੇਗਾ। ਅਸੀਂ ਕੋਈ ਗੀਤ ਸੁਣਦੇ ਆ, ਕੋਈ ਕਵਿਤਾ ਸੁਣਦੇ ਆ, ਕੋਈ ਜਜ਼ਬਾਤੀ ਸੀਨ ਸੁਣ ਲੈਂਦੇ ਆ, ਕੋਈ ਫਿਲਮ ਦਾ ਸੀਨ ਦੇਖ ਲੈਂਦੇ ਆ, ਅਸੀਂ ਰੋਣਾ ਸ਼ੁਰੂ ਕਰ ਦਿੰਦੇ ਆ, ਸਾਡੇ ਅੰਦਰ ਬੈਰਾਗ ਆ ਜਾਂਦਾ ਆ। ਅਸੀਂ ਸਾਰਾ ਕੰਮ ਛੱਡ ਕੇ ਆਪਣੀਆਂ ਸਾਡੀਆਂ ਖੁਸ਼ੀਆਂ ਪਤਾ ਨੀ ਖੰਭ ਲਾ ਕੇ ਕਿੱਥੇ ਉੜ ਜਾਂਦੀਆਂ, ਦਰਦ ਫੁੱਟ ਪੈਂਦਾ ਸਾਡੇ ਅੰਦਰੋਂ। ਫਿਰ ਜੋ ਘਰ ਦੇ ਵਿੱਚ ਕਈ ਹਾਦਸੇ ਹੁੰਦੇ ਆ, ਅੱਖਾਂ ਦੇ ਮੋਹਰੇ ਹਾਦਸੇ ਹੁੰਦੇ ਆ, ਤੇ ਹੁਣ ਜਿਸ ਤਰ੍ਹਾਂ ਦੀ ਦੁਨੀਆਂ ਇੱਕ ਬਹੁਤ ਵੱਡੇ ਸੰਘਰਸ਼ ਦੇ ਵਿੱਚੋਂ, ਇੱਕ ਸੰਤਾਪ ਦੇ ਵਿੱਚੋਂ ਗੁਜ਼ਰ ਰਹੀ ਆ, ਉਹ ਕੋਰੋਨਾ ਦੇ ਵਿੱਚੋਂ ਕਿੰਨੀਆਂ ਅਸੀਂ ਐਸੀਆਂ ਮੌਤਾਂ ਹੋ ਗਈਆਂ ਜਿਨ੍ਹਾਂ ਨੂੰ ਅਸੀਂ ਜਾਣਦੇ ਹੁੰਦੇ ਆ, ਜਿਨ੍ਹਾਂ ਦੇ ਨਾਲ ਅਸੀਂ ਕੁਛ ਪਲ ਗੁਜ਼ਾਰੇ ਹੁੰਦੇ ਆ ਜਾਂ ਕੁਛ ਘੰਟੇ ਕੁਛ ਦਿਨ ਪਹਿਲਾਂ ਮਿਲੇ ਹੁੰਦੇ ਆ, ਤੇ ਬਾਅਦ ਵਿੱਚ ਪਤਾ ਲੱਗਦਾ ਕੋਰੋਨਾ ਕਰਕੇ ਉਹਨਾਂ ਦੀ ਮੌਤ ਹੋ ਗਈ ਆ। ਆਖਰੀ ਵਾਰ ਅਸੀਂ ਉਹਨਾਂ ਨੂੰ ਮਿਲ ਨਹੀਂ ਸਕੇ ਹੁੰਦੇ, ਅਸੀਂ ਆਖਰੀ ਵਾਰ ਉਹਨਾਂ ਨੂੰ ਕੋਈ ਦਿਲ ਦੀ ਗੱਲ ਕਹਿ ਨਹੀਂ ਸਕੀ ਹੁੰਦੀ, ਉਹਨਾਂ ਤੋਂ ਪੁੱਛ ਨਹੀਂ ਸਕਦੇ ਹੁੰਦੇ, ਲੇਕਿਨ ਉਹ ਇਸ ਦੁਨੀਆਂ ਨੂੰ ਹੱਥ ਲਾ ਕੇ ਬਿਮਾਰੀ ਦੇ ਅੱਗੇ ਚਲੇ ਜਾਂਦੇ ਆ। ਸੋ ਇਸ ਤਰ੍ਹਾਂ ਦੇ ਦਰਦ ਸਾਡੇ ਅੰਦਰ ਪਏ ਆ। ਦੁਨੀਆਂ ਨੂੰ ਹਸਾਉਣਾ ਬਹੁਤ ਔਖਾ ਕੰਮ ਆ। ਸੋ ਜਿਹੜੇ ਇਸ ਔਖੇ ਕੰਮ ਨੂੰ ਸੌਖਾ ਕੰਮ ਸੌਖਾ ਇੱਕ ਸਰਕਸ ਦਾ ਜੋਕਰ ਕਰ ਸਕਦਾ, ਉਹ ਹਸਾਉਂਦਾ ਆਪਣੇ ਦਰਦ ਪਰਦੇ ਦੇ ਪਿੱਛੇ ਰੱਖ ਕੇ, ਉਹਨਾਂ ਨੂੰ ਕਿਸੇ ਪੋਟਲੀ ਚ ਬੰਦ ਕਰਕੇ ਕਿ ਉਹਨਾਂ ਦੀ ਭਾਫ਼ ਬਾਹਰ ਨਾ ਨਿਕਲੇ, ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਇਹ ਦਰਦ ਭਰਿਆ ਇਨਸਾਨ ਕਿੰਨਾ ਨਕਲੀ ਹਾਸਾ ਹੱਸਦਾ ਆ ਸਾਨੂੰ ਹਸਾਉਣ ਦੇ ਲਈ। ਇਸੇ ਕਰਕੇ ਉਹਦੀ ਜਿਹੜੀ ਮਾਸਕ ਆ ਉਹ ਪਾਉਂਦਾ ਕਿ ਉਹਦਾ ਅਸਲੀ ਚਿਹਰਾ ਇਸ ਹਾਸੇ ਦੇ ਪਿੱਛੇ ਕਿਸੇ ਨੂੰ ਨਜ਼ਰ ਨਾ ਆਵੇ ਤੇ ਉਹਨਾਂ ਦੇ ਹਾਸਿਆਂ ਦੀ ਰੌਣਕ ਖਤਮ ਨਾ ਹੋ ਜਾਵੇ। ਉਹ ਸਾਨੂੰ ਹਸਾਉਣ ਦੇ ਲਈ ਕਿੰਨੀ ਸ਼ਿੱਦਤ ਦੇ ਨਾਲ ਕਿੰਨੀ ਮਿਹਨਤ ਕਰਦਾ, ਕਿੰਨੀ ਸ਼ਿੱਦਤ ਦੇ ਨਾਲ ਉਹ ਕੰਮ ਕਰਦਾ ਕਿ ਸਾਡੇ ਚਿਹਰਿਆਂ ਤੇ ਰੌਣਕ ਆਵੇ, ਅਸੀਂ ਹੱਸੀਏ, ਤੇ ਉਸ ਹਾਸੇ ਦੀ ਵਾਹ ਵਾਹ ਦੇ ਵਿੱਚ ਅਸੀਂ ਉਹਦੀ ਰੋਜ਼ੀ ਰੋਟੀ ਦੇ ਲਈ ਕੁਛ ਇਨਾਮ ਦਈਏ। ਜੇ ਅਸਲ ਜ਼ਿੰਦਗੀ ਅਸੀਂ ਉਹਨਾਂ ਦੀ ਦੇਖੀਏ ਤੇ ਕਿੰਨੀ ਦਰਦ ਭਰੀ ਆ। ਚਾਰਲੀ ਚੈਪਲਨ ਦੁਨੀਆਂ ਦਾ ਇੱਕ ਕਾਮੇਡੀ ਜਿਹਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੌਣਕਾਂ ਦੇ ਲਈ ਹਾਸਿਆਂ ਦੇ ਲਈ ਅਸੀਂ ਉਹਨੂੰ ਦੇਖਦੇ ਰਹੇ ਆ, ਉਹਦੀਆਂ ਫਿਲਮਾਂ ਦੇਖੀਆਂ ਆ, ਹੱਸੇ ਉਹਦੇ ਸਟਾਈਲ ਦੇ ਉੱਤੇ, ਉਹਦੇ ਖੜਨ ਦੇ ਉੱਤੇ, ਔਰ ਉਹਨੇ ਹਰ ਤਰ੍ਹਾਂ ਇਨਸਾਨ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ ਔਰ ਇਨਸਾਨ ਹੱਸੇ ਵੀ ਆ, ਜ਼ਿੰਦਗੀਆਂ ਉਹਨੇ ਬਖਸ਼ੀਆਂ, ਹਾਸੇ ਬਖਸ਼ੇ, ਲੇਕਿਨ ਅਸਲ ਜ਼ਿੰਦਗੀ ਉਹਦੀ ਅਸਲ ਜ਼ਿੰਦਗੀ ਬਹੁਤ ਵਿਰਾਗ ਤੇ ਦੁੱਖ ਭਰੀ ਸੀ, ਅੱਠ ਦਰਜੇ ਦਾ ਗਰੀਬ ਸੀ। ਸੋ ਇਹ ਜਿਹੜੀਆਂ ਗੱਲਾਂ ਜੋ ਅਸੀਂ ਹਕੀਕਤ ਦੇ ਵਿੱਚ ਸੋਚਦੇ ਹਾਂ, ਇਹ ਪਰਦੇ ਦੀ ਦੁਨੀਆਂ ਦੇ ਵਿੱਚ ਉਹ ਹੋਰ ਤਰ੍ਹਾਂ ਦੀਆਂ ਹੁੰਦੀਆਂ ਆ। ਪਰਦੇ ਦੀ ਦੁਨੀਆਂ ਦੇ ਵਿੱਚ ਰੋਜ਼ੀ ਰੋਟੀ ਰੁਜ਼ਗਾਰ ਦੀ ਇੱਕ ਦੌੜ ਹੁੰਦੀ ਆ। ਕੁਛ ਲੋਕਾਂ ਚ ਜਿਹੜਾ ਹੁਨਰ ਹੁੰਦਾ, ਟੈਲੈਂਟ ਹੁੰਦਾ ਆ, ਉਹ ਉਸ ਦੀ ਵਰਤੋਂ ਕਰਕੇ ਆਪਣੀ ਜ਼ਿੰਦਗੀ ਹਕੀਕਤ ਦੀ ਦੁਨੀਆਂ ਤੋਂ ਥੋੜੀ ਦੇਰ ਬਾਹਰ ਨਿਕਲ ਕੇ ਔਰ ਸਾਨੂੰ ਜ਼ਿੰਦਗੀਆਂ ਬਖਸ਼ਦੇ ਆ। ਸੋ ਇਸੇ ਤਰ੍ਹਾਂ ਦੀ ਗੱਲਬਾਤ ਜਿਹੜੀ ਸਵਰਾਜ ਜੀ ਹੁਣਾਂ ਨੇ ਆਪਣੀ ਕਹਾਣੀ ਦੇ ਵਿੱਚ ਕੀਤੀ ਆ ਕਿ ਅਸੀਂ ਉਸ ਤਰ੍ਹਾਂ ਦੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਦਾ ਕੋਈ ਕਰੈਕਟਰ ਦੇਖਦੇ ਆ ਆਪਣੇ ਆਪ ਨੂੰ ਉਸ ਤਰ੍ਹਾਂ ਦੀ ਢਾਲਣ ਦੀ ਕੋਸ਼ਿਸ਼ ਕਰਦੀ ਆ। ਅਕਸਰ ਅਸੀਂ ਦੇਖਦੇ ਹੁੰਦੇ ਆ ਕਿ ਜਿਹੜੇ ਰਾਜੇ ਮਹਾਰਾਜਿਆਂ ਦੀ ਜ਼ਿੰਦਗੀ ਦਿਖਾਈ ਜਾਂਦੀ ਆ, ਹੁਣ ਵੀ ਜੇ ਅਸੀਂ ਇੰਗਲੈਂਡ ਦੀ ਮਹਾਰਾਣੀ ਦੀ ਗੱਲ ਦੇਖਦੇ ਆ, ਕੋਈ ਵੀ ਡਾਕੂਮੈਂਟਰੀ ਉਹਨਾਂ ਦੀ ਚੱਲਦੀ ਆ, ਕੋਈ ਫਿਲਮ ਚੱਲਦੀ, ਇੰਟਰਵਿਊਜ਼ ਆ ਰਹੀਆਂ, ਅਸੀਂ ਸ਼ੌਂਕ ਨਾਲ ਦੇਖਦੇ ਆ ਵੀ ਇਹਨਾਂ ਨੂੰ ਤਾਂ ਕੋਈ ਦੁੱਖ ਹੋ ਹੀ ਨਹੀਂ ਸਕਦਾ। ਜੇ ਆਪਣੇ ਹਿੰਦੁਸਤਾਨ ਦੀ ਗੱਲ ਕਰ ਲਈਏ, ਕਾਫੀ ਜਿਹੜੇ ਇਸ ਤਰ੍ਹਾਂ ਦੇ ਪਰਿਵਾਰ ਹੈਗੇ ਆ ਜਿਨ੍ਹਾਂ ਦੀਆਂ ਰੋਜੀ ਰੋਟੀ ਦਾ ਜਿਨ੍ਹਾਂ ਨੂੰ ਕੋਈ ਫਿਕਰ ਨਹੀਂ ਹੈਗਾ, ਔਰ ਅੰਨੇ ਬਾਹ ਉੱਥੇ ਲੋਕ ਕੰਮ ਕਰ ਰਹੇ, ਉਹਨਾਂ ਦੇ ਸਿਰ ਤੋਂ ਕਿੰਨੇ ਰੁਜ਼ਗਾਰ ਚੱਲ ਰਹੇ ਨੇ, ਉਹਨਾਂ ਦੀ ਜ਼ਿੰਦਗੀਆਂ ਬਾਰੇ ਸੋਚਦੇ ਹਾਂ ਤੇ ਅਸੀਂ ਸੋਚਦੇ ਹਾਂ ਇਹਨਾਂ ਦੇ ਕੋਲ ਕੋਈ ਦੁੱਖ ਤਕਲੀਫ ਨਹੀਂ, ਇਹ ਤਾਂ ਸਿਰਫ ਸਾਰਾ ਦਿਨ ਹੱਸਦੇ ਖੇਡਦੇ ਆ ਤੇ ਰਾਤ ਨੂੰ ਆ ਕੇ ਆਪਣੇ ਰੇਸ਼ਮੀ ਬਿਸਤਰਿਆਂ ਦੇ ਵਿੱਚ ਸੌ ਜਾਂਦੇ ਆ, ਇਹਨਾਂ ਨੂੰ ਨੀਂਦਰਾਂ ਸੋਹਣੀਆਂ ਹੁੰਦੀਆਂ, ਇਹਨਾਂ ਨੂੰ ਕਿਹੜਾ ਕੋਈ ਫਿਕਰ ਆ ਸਾਡੇ ਵਾਂਗ ਕਿ ਅਸੀਂ ਹੁਣ ਡਿਊਟੀਆਂ ਤੇ ਜਾਣਾ, ਅਸੀਂ ਆਹ ਬਿੱਲ ਦੇਣੇ, ਸਾਨੂੰ ਆਹ ਪਰੇਸ਼ਾਨੀ ਆ, ਇਹਦਾ ਸੋਲੂਸ਼ਨ ਕੀ ਹੋਏਗਾ। ਇਹਨਾਂ ਲੋਕਾਂ ਨੂੰ ਤਾਂ ਇੱਦਾਂ ਦੀ ਕੋਈ ਪਰੇਸ਼ਾਨੀ ਨਹੀਂ। ਹਰ ਇਨਸਾਨ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ, ਦੁੱਖ ਦਾ ਸਾਹਮਣਾ ਕਰ ਰਿਹਾ, ਇਹ ਗੱਲ ਸਾਨੂੰ ਮੰਨਣੀ ਪਵੇਗੀ। ਪਰ ਨਾਲ ਹੀ ਨਾਲ ਅਸੀਂ ਇਹ ਸੋਚ ਕੇ ਤੁਰੀਏ ਕਿ ਉਸ ਇਨਸਾਨ ਦੀ ਜ਼ਿੰਦਗੀ ਸਾਡੀ ਹੋਣੀ ਚਾਹੀਦੀ ਆ ਤੇ ਸਾਡੀ ਜ਼ਿੰਦਗੀ ਆ ਕਿ ਇਹ ਕਿਸੇ ਦੀ ਨਹੀਂ ਹੋਣੀ ਚਾਹੀਦੀ। ਸੋ ਇਸ ਤਰ੍ਹਾਂ ਦੀ ਇੱਛਾ ਸਾਨੂੰ ਨਹੀਂ ਰੱਖਣੀ ਚਾਹੀਦੀ। ਅਸੀਂ ਜਿਸ ਜਿਸ ਜ਼ਿੰਦਗੀਆਂ ਦੇ ਵਿੱਚ ਹੈਗੇ ਆ, ਜਿਸ ਜਿਸ ਪਰਿਵਾਰਾਂ ਦੇ ਵਿੱਚ ਹੈਗੇ ਆ, ਜਿਸ ਤਰ੍ਹਾਂ ਦੇ ਅਸੀਂ ਕਿਰਦਾਰ ਆਪਣੇ ਪਰਿਵਾਰਾਂ ਦੇ ਵਿੱਚ ਨਿਭਾ ਰਹੇ ਆ, ਜਿਸ ਤਰ੍ਹਾਂ ਦੀ ਸਾਨੂੰ ਜ਼ਿੰਦਗੀ ਮਿਲੀ ਆ, ਜਿਸ ਤਰ੍ਹਾਂ ਦੇ ਸਾਡੇ ਸੁਪਨੇ ਸਾਡੇ ਪੂਰੇ ਹੋਏ ਆ, ਉਹ ਸਾਡੇ ਲਈ ਬਿਹਤਰ ਹੈਗੇ ਆ। ਉਹਨਾਂ ਸੁਪਨਿਆਂ ਨੂੰ ਹੋਰ ਵਧੀਆ ਕਰਨਾ, ਨਿਖਾਰਨਾ, ਉਹਨਾਂ ਦੇ ਵਿੱਚ ਰੰਗ ਭਰਨੇ, ਹਕੀਕਤ ਦੇ ਰੰਗ ਭਰਨੇ, ਇਹ ਸਾਡੇ ਹੱਥ ਵਾਸ ਆ। ਜਿਸ ਤਰ੍ਹਾਂ ਸਾਨੂੰ ਰੱਬ ਨੇ ਇੱਕ ਪੇਪਰ ਤੇ ਪੈਨਸਲ ਤੇ ਰੰਗ ਦੇ ਦਿੱਤੇ ਆ, ਸਾਡੇ ਮੂਹਰੇ ਸਾਨੂੰ ਥੋੜਾ ਜਿਹਾ ਆਈਡੀਆ ਦੇ ਦਿੱਤਾ ਕਿ ਜ਼ਿੰਦਗੀ ਇਸ ਤਰ੍ਹਾਂ ਦੀ ਆ, ਆਹ ਜ਼ਿੰਦਗੀ ਦੇ ਤੌਰ ਤਰੀਕੇ ਆ, ਤੇ ਤੁਸੀਂ ਇਹਨੂੰ ਆਪਣੇ ਹਿਸਾਬ ਨਾਲ ਇਸ ਜ਼ਿੰਦਗੀ ਨੂੰ ਚਲਾਉਣਾ ਤੇ ਬਹਾਉਣਾ ਆ। ਸੋ ਅਸੀਂ ਸਾਨੂੰ ਥੋੜਾ ਜਿਹਾ ਆਈਡੀਆ ਉਹਨੇ ਦੇ ਦਿੱਤਾ, ਬਾਕੀ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਤੋਰਨਾ ਆ, ਉਹਦੇ ਵਿੱਚ ਰੰਗ ਭਰਨੇ ਆ, ਸੁਪਨੇ ਸਾਡੇ ਆਪਣੇ ਆ, ਹਕੀਕਤ ਦੇ ਸੁਪਨੇ। ਰਾਤ ਦੇ ਸੁਪਨੇ ਜਿਹੜੇ ਬਿਸਤਰੇ ਚ ਲੈ ਕੇ ਜਾ ਕੇ ਅਸੀਂ ਸੌਂਦੇ ਵਕਤ ਲੈਣੇ ਆ, ਉਹਨਾਂ ਸੁਪਨਿਆਂ ਦੇ ਵਿੱਚ ਤੇ ਜਾਗਦੀਆਂ ਅੱਖਾਂ ਦੇ ਸੁਪਨੇ ਦੇਖਣ ਦੇ ਵਿੱਚ ਬਹੁਤ ਫਰਕ ਹੈਗਾ। ਸੁਪਨੇ ਦੇਖਿਆ ਕਰੋ, ਦੇਖਣੇ ਜ਼ਰੂਰੀ ਆ, ਪਰ ਸੁਪਨਿਆਂ ਨੂੰ ਪੂਰੇ ਕਰਨਾ ਵੀ ਜ਼ਰੂਰੀ ਹੈਗਾ ਆ। ਜੋ ਜੋ ਅਸੀਂ ਸੋਚਦੇ ਆ ਉਹ ਸੁਪਨੇ ਸੋਚੋ ਜੋ ਸਾਡੇ ਹੱਥ ਵਸ ਚ ਹੈਗੇ ਆ, ਜੋ ਸਾਡੇ ਸਮੇਂ ਦੇ ਅਨੁਕੂਲ ਹੈਗੇ, ਜੋ ਸਾਡੀ ਪਾਕਟ ਦੇ ਮੁਤਾਬਕ ਹੈਗੇ, ਹੈਸੀਅਤ ਦੇ ਮੁਤਾਬਕ ਹੈਗੇ ਆ, ਤੇ ਜਿਨ੍ਹਾਂ ਨੂੰ ਪੂਰੇ ਕਰਨ ਦੇ ਲਈ ਅਸੀਂ ਤਤਪਰ ਰਹਿੰਦੇ ਆ। ਸੋ ਉਹਨਾਂ ਦੇ ਲਈ ਕੋਸ਼ਿਸ਼ ਕਰਿਆ ਕਰੋ, ਪੂਰੇ ਕਰਿਆ ਕਰੋ। ਹਰ ਕੋਈ ਚਾਹੁੰਦਾ ਕਿ ਮੇਰੀ ਜ਼ਿੰਦਗੀ ਇੱਕ ਪ੍ਰਿੰਸੈਸ ਦੀ ਤਰ੍ਹਾਂ ਹੋਵੇ, ਔਰਤ ਦੀ ਗੱਲ ਹੈਗੀ ਆ ਕਿ ਮੈਂ ਰਾਣੀਆਂ ਮਹਾਰਾਣੀਆਂ ਦੀ ਤਰ੍ਹਾਂ ਜ਼ਿੰਦਗੀ ਜੀਵਾਂ। ਸੋ ਅਸੀਂ ਆਪਣੇ ਘਰਾਂ ਦੇ ਵਿੱਚ ਰਾਣੀਆਂ ਮਹਾਰਾਣੀਆਂ ਹੀ ਹੈਗੀਆਂ ਆ, ਰਾਜੇ ਮਹਾਰਾਜੇ ਸਾਡੇ ਘਰਾਂ ਦੇ ਵਿੱਚ ਸਾਡੇ ਮਰਦ ਲੋਕ ਹੀ ਹੈਗੇ ਆ। ਅਸੀਂ ਆਪਣੇ ਘਰਾਂ ਦੇ ਵਿੱਚ ਮਹਾਰਾਣੀਆਂ ਵਾਲੀਆਂ ਹੀ ਜ਼ਿੰਦਗੀਆਂ ਬਿਤਾ ਰਹੀਆਂ ਹੈਗੀਆਂ। ਸਾਡੀ ਕਦਰ ਸਨਮਾਨ ਹੋ ਰਿਹਾ, ਪੁੱਛ ਗਿੱਛ ਹੋ ਰਹੀ ਆ, ਸਾਡੀ ਮਰਜ਼ੀ ਦੇ ਨਾਲ ਘਰ ਦਾ ਸਿਸਟਮ ਚੱਲ ਰਿਹਾ, ਅਸੀਂ ਆਪਣੇ ਵਿਚਾਰ ਪੇਸ਼ ਕਰਦੀਆਂ, ਆਪਣੇ ਵਿਚਾਰ ਰੱਖਦੀਆਂ ਆ, ਸੁਣੀਆਂ ਜਾਂ ਸਾਡੇ ਵਿਚਾਰ ਸੁਣੇ ਜਾਂਦੇ, ਸਾਡੀ ਗੱਲਬਾਤ ਸੁਣੀ ਜਾਂਦੀ, ਸਾਡੇ ਫੈਸਲੇ ਸੁਣੇ ਜਾਂਦੇ ਆ। ਸੋ ਇਹ ਇਸ ਤੋਂ ਬਾਅਦ ਅਸੀਂ ਹੋਰ ਕੀ ਸਾਨੂੰ ਚਾਹੀਦਾ ਹੈਗਾ ਆ, ਆਜ਼ਾਦੀ ਆ ਪੂਰੀ ਆ, ਤੇ ਬਾਕੀ ਸਾਡੀਆਂ ਜਿਹੜੀਆਂ ਇਛਾਵਾਂ ਆ ਉਹ ਇਨਸਾਨ ਦੀਆਂ ਕਦੇ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ। ਕਦੇ ਕਦੇ ਸਾਡਾ ਦਿਲ ਕਰਦਾ ਹੁੰਦਾ ਸੀ ਉਸ ਵੇਲੇ ਜਦੋਂ ਸਾਡਾ ਵੀ ਦੌਰ ਸੀਗਾ, ਫਿਲਮੀ ਦੌਰ ਜਦੋਂ 80 ਦੀ ਗੱਲ ਹੈਗੀ ਆ, 1980 ਦੀ ਗੱਲ ਆ, ਰੇਖਾ ਨੂੰ ਦੇਖਣਾ, ਹੇਮਾ ਮਾਲਣੀ ਨੂੰ ਦੇਖਣਾ, ਪੂਨਮ ਢਿੱਲੋਂ ਨੂੰ ਦੇਖਣਾ, ਹੋਰ ਆਪਣੇ ਟਾਈਮ ਦੀਆਂ ਜਿੰਨੀਆਂ ਵੀ ਇਹ ਐਕਟਰੈਸ ਸੀਗੀਆਂ ਇਹਨਾਂ ਨੂੰ ਦੇਖਣਾ, ਤੇ ਇਹ ਸੋਚਣਾ ਕਿ ਵਾਓ ਇਹਨਾਂ ਦੀ ਜ਼ਿੰਦਗੀ ਕਿੰਨੀ ਸੋਹਣੀ ਆ, ਤੇ ਕਿਸੇ ਦਿਨ ਅਸੀਂ ਵੀ ਇਦਾਂ ਦੇ ਬਣੀਏ, ਸਾਡੇ ਘਰ ਵੀ ਇਸ ਤਰ੍ਹਾਂ ਦੇ ਸਾਰਾ ਕੁਛ ਹੋਵੇ, ਤੇ ਇਦਾਂ ਦਾ ਕਾਰਾਂ ਦੇ ਵਿੱਚ ਆਉਣਾ ਜਾਣਾ ਹੋਵੇ, ਇਸ ਤਰ੍ਹਾਂ ਦੇ ਬਾਲ ਹੋਣ, ਇਸ ਤਰ੍ਹਾਂ ਦਾ ਸਟਾਈਲ ਬੋਲਣ ਦਾ ਹੋਵੇ, ਇਸ ਤਰ੍ਹਾਂ ਦੇ ਅਸੀਂ ਆਪਣੀ ਜ਼ਿੰਦਗੀ ਕੱਢੀਏ। ਤੇ ਜਦੋਂ ਕਿਤੇ ਪਿਆਰ ਦੇ ਸੀਨ ਫਿਲਮ ਦੇ ਵਿੱਚ ਆਉਂਦੇ ਸੀਗੇ, ਹਸਬੰਡ ਵਾਈਫ ਤੇ ਜਾਂ ਫਿਰ ਇੱਕ ਮੁੰਡੇ ਕੁੜੀ ਦੀ ਲਵ ਸਟੋਰੀ ਚੱਲਦੀ ਸੀ, ਉਸ ਕਰੈਕਟਰ ਦੇ ਵਿੱਚ ਆਪਣੇ ਆਪ ਨੂੰ ਦੇਖੀਦਾ ਸੀਗਾ ਕਿ ਇਸ ਤਰ੍ਹਾਂ ਕੋਈ ਮੁੰਡਾ ਹੋਵੇ ਜਿਹਦੇ ਨਾਲ ਪਿਆਰ ਹੋ ਜਾਵੇ, ਤੇ ਉਹ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਕਰਿਆ ਕਰੇ, ਇਸ ਤਰ੍ਹਾਂ ਦੇ ਡਾਇਲੋਗ ਮਾਰੇ, ਇਸ ਤਰ੍ਹਾਂ ਦੀ ਸ਼ਾਇਰੋ ਸ਼ਾਇਰੀ ਹੋਵੇ, ਇਸ ਤਰ੍ਹਾਂ ਦੇ ਅਸੀਂ ਵੀ ਕੱਪੜੇ ਪਾਈਏ, ਮੈਂ ਮਤਲਬ ਕਿ ਆਪਣੀ ਗੱਲ ਕਰਦੀ ਹਾਂ, ਇਸ ਤਰ੍ਹਾਂ ਦੀ ਸੋਚਦੇ ਹੁੰਦੇ ਸੀਗੇ। ਤੇ ਫੇਰ ਉਸ ਤੋਂ ਬਾਅਦ ਨਾਲ ਹੀ ਨਾਲ ਇਹ ਸੋਚਦੀ ਸੀ ਕਿ ਉਸੇ ਮੁੰਡੇ ਦੇ ਨਾਲ ਜਿਸ ਦੇ ਨਾਲ ਪਿਆਰ ਹੋਵੇ ਉਸ ਦੇ ਨਾਲ ਹੀ ਵਿਆਹ ਹੋ ਜਾਵੇ ਤੇ ਫੇਰ ਉਹਦੇ ਨਾਲ ਵਿਆਹ ਹੀ ਜਿਹੜੀ ਜ਼ਿੰਦਗੀ ਹੈ ਫਿਰ ਇਸ ਤਰ੍ਹਾਂ ਦੀ ਹੋਵੇ। ਉਹਦੇ ਵਿੱਚ ਤਾਂ ਮੈਂ ਆਪਣੇ ਸੁਪਨਿਆਂ ਦੇ ਵਿੱਚ ਤਾਂ ਮੈਂ ਬਹੁਤ ਕੁਛ ਆਸਾਨ ਜਿਹਾ ਸੋਚਦੀ ਹੁੰਦੀ ਸੀ ਕਿ ਸਿਰਫ ਪਿਆਰ ਹੀ ਪਿਆਰ ਹੈਗਾ, ਦਰਖਤਾਂ ਦੇ ਆਲ ਦੁਆਲ ਬੈਠ ਕੇ ਗਾਣੇ ਗਾਉਣੇ ਆ ਤੇ ਕਦੇ ਬਸ ਇੱਕ ਦੂਸਰੇ ਨੂੰ ਦੇਖਦੇ ਰਹਿਣਾ, ਪਿਆਰ ਕਰੀ ਜਾਣਾ, ਇੱਕ ਦੂਸਰੇ ਲਈ ਵਧੀਆ ਵਧੀਆ ਸ਼ਬਦਾਵਲੀ ਵਰਤਣੀ ਆ ਤੇ ਪਿਆਰ ਦੇ ਨਾਲ ਹੀ ਢਿੱਡ ਭਰੀ ਜਾਣਾ, ਪਿਆਰ ਕਰਦਿਆਂ ਨੇ ਹੀ ਸੌ ਜਾਣਾ, ਪਿਆਰ ਕਰਦਿਆਂ ਨੇ ਦਿਨ ਚੜ ਜਾਣਾ, ਪਿਆਰ ਕਰਦਿਆਂ ਨੇ ਦਾ ਹੀ ਢਿੱਡ ਭਰ ਜਾਣਾ। ਇਸ ਤਰ੍ਹਾਂ ਦੇ ਸੁਪਨੇ ਮੇਰਾ ਖਿਆਲ ਹਰ ਔਰਤ ਸੋਚਦੀ ਆ ਪਿਆਰ ਦੇ ਆਲ ਦੁਆਲੇ ਕਿ ਉਹਦਾ ਜਿਹੜਾ ਚਾਹਣ ਵਾਲਾ ਆ ਉਹਨੂੰ ਪਿਆਰ ਕਰਦਾ ਰਹੇ, ਉਹਦੇ ਸਹਾਪਣ ਦੀ ਤਾਰੀਫ ਕਰਦਾ ਰਹੇ, ਉਹਨੂੰ ਉਹਦੇ ਆਲ ਦੁਆਲੇ ਘੁੰਮਦਾ ਰਹੇ। ਅਸੀਂ ਕਦੇ ਮਿਹਨਤ ਵਾਲੀ ਜ਼ਿੰਦਗੀ ਦੇ ਸੁਪਨੇ ਹੀ ਨਹੀਂ ਲਏ ਹੈਗੇ ਕਿ ਮੇਰਾ ਜਿਹੜਾ ਹਸਬੈਂਡ ਹੋਊਗਾ, ਮੇਰਾ ਪਾਰਟਨਰ ਹੋਊਗਾ, ਉਹ ਮਿਹਨਤ ਕਰੇਗਾ, ਫਿਰ ਮੈਂ ਘਰ ਦੇ ਵਿੱਚ ਖਾਣਾ ਬਣਾਵਾਂਗੀ, ਫਿਰ ਮੈਂ ਅਸੀਂ ਜ਼ਿੰਦਗੀ ਚ ਔਕੜਾ ਪਈਆਂ ਤਾਂ ਆਹ ਸੋਚਾਂਗੇ। ਅਸੀਂ ਉਧਰਲੇ ਪਾਸੇ ਨਹੀਂ ਜਾਂਦੀਆਂ ਹੈਗੀਆਂ, ਅਸੀਂ ਬਸ ਪਿਆਰ ਦੇ ਆਲ ਦੁਆਲ ਫਿਲਮਾਂ ਨੂੰ ਦੇਖ ਕੇ ਸਾਡੇ ਦਿਮਾਗ ਤੇ ਭੂਤ ਸਵਾਰ ਹੁੰਦਾ ਕਿ ਇਹ ਜਿਹੜੀਆਂ ਜ਼ਿੰਦਗੀ ਇਹ ਸਾਡੀਆਂ ਜ਼ਿੰਦਗੀਆਂ ਚ ਅਸਲ ਹੋਣੀ ਚਾਹੀਦੀ ਹੈਗੀ ਆ, ਵੀ ਘਰ ਵਾਲਾ ਘਰ ਆਵੇ, ਫਿਰ ਅਸੀਂ ਪਿਕਨਿਕ ਤੇ ਜਾਈਏ, ਮਹਿੰਗੀਆਂ ਕਾਰਾਂ, ਸੋਹਣੇ ਕੱਪੜੇ ਤੇ ਬੱਚੇ ਇੱਕ ਦੋ ਹੋਣ, ਇਸ ਤਰ੍ਹਾਂ ਬੱਚੇ ਸਾਡੇ ਹੋਣ, ਅਸੀਂ ਉਹਨਾਂ ਨੂੰ ਪੜ੍ਹਾਈਏ। ਉਹਨਾਂ ਦੇ ਪਿੱਛੇ ਮਿਹਨਤ ਕਿੰਨੀ ਲੱਗਦੀ ਆ, ਉਹ ਅਸੀਂ ਉਸ ਮਿਹਨਤ ਵੱਲ ਨਹੀਂ ਸਾਡਾ ਧਿਆਨ ਜਾਂਦਾ ਕਿਉਂਕਿ ਉਹ ਹਕੀਕਤ ਆ, ਉਹ ਮਿਹਨਤ ਸਟਰਗਲ। ਸੋ ਜਿਹੜੀ ਉੱਪਰਲੀ ਬਾਹਰਲੀ ਦੁਨੀਆ ਪਿਆਰ ਆ, ਅਸੀਂ ਉਧਰ ਨੂੰ ਸੋਚ ਕੇ ਆਪਣੀ ਜ਼ਿੰਦਗੀ ਨੂੰ ਸੋਚ ਲੈਂਦੇ ਆ। ਸੋ ਹਕੀ ਸੁਪਨੇ ਜ਼ਰੂਰ ਸੋਚੋ, ਸੋਚਣ ਦਾ ਸਾਡਾ ਹੱਕ ਵੀ ਹੈ ਤੇ ਸੁਪਨਿਆਂ ਬਗੈਰ ਕੁਛ ਵੀ ਨਹੀਂ ਹੈਗਾ, ਪਰ ਇਹ ਵੀ ਸੱਚ ਹੈ ਕਿ ਅਸੀਂ ਜੋ ਜੋ ਹੁਣ ਜ਼ਿੰਦਗੀ ਬਿਤਾ ਰਹੀਆਂ ਆ ਕਰ ਰਹੀਆਂ ਆ ਇਹ ਸਾਡੇ ਲਈ ਬਹੁਤ ਵਧੀਆ। ਹਾਂ, ਅਸੀਂ ਇਹਨਾਂ ਨੂੰ ਬਿਹਤਰ ਕਰ ਸਕਦੇ ਇਸ ਜ਼ਿੰਦਗੀ ਚ, ਆਪਣੇ ਨਵੇਂ ਰੰਗ ਭਰ ਸਕਦੇ, ਆਪਣੇ ਨਵੇਂ ਸ਼ੌਕ ਪੈਦਾ ਕਰ ਸਕਦੇ ਆ। ਜਿੱਦਾਂ ਦੀ ਅਸੀਂ ਸਿਰਜਣਾ ਆਪਣੇ ਸੁਪਨਿਆਂ ਚ ਆਪਣੀ ਜ਼ਿੰਦਗੀ ਕੀਤੀ ਹੁੰਦੀ ਆ, ਉਦਾਂ ਦੀ ਬੇਸ਼ੱਕ ਨਹੀਂ ਹੋ ਸਕਦੀ, ਪਰ ਉਹਦੇ ਲਾਗੇ ਛਾਗੇ ਅਸੀਂ ਆਪਣੀ ਜ਼ਿੰਦਗੀ ਉਦਾਂ ਦੀ ਬਣਾ ਸਕਦੇ ਆ, ਸਾਡੇ ਹੱਥ ਵੱਸ ਹੈਗਾ। ਸੋ ਸਵਰਾਜ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੇ ਸੁਣਦਿਆਂ ਖੂਬਸੂਰਤ ਗੀਤ, ਤੇ ਉਸ ਤੋਂ ਬਾਅਦ ਬਸ ਫਿਰ ਪ੍ਰੋਗਰਾਮ ਦੀ ਇਸੇ ਤਰ੍ਹਾਂ ਅੱਗੇ ਜਿਹੜੀ ਗੱਲਬਾਤ ਚਲਦੀ ਰਹੇਗੀ। ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਲ।
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
किसी की मुस्कुराहटों पे हो निसार, किसी का दर्द मिल सके तो ले उधार, किसी के वास्ते हो तेरे दिल में प्यार, जीना इसी का नाम है। किसी की मुस्कुराहटों पे हो निसार, किसी का दर्द मिल सके तो ले उधार, किसी के वास्ते हो तेरे दिल में प्यार, जीना इसी का नाम है। फकीर है फिर भी यारों दिल के हम अमीर हैं, माना अपनी जेब से फकीर है फिर भी यारों दिल के हम अमीर हैं, मिटे जो प्यार के लिए वो जिंदगी, जले बहार के लिए वो जिंदगी, किसी को हो ना हो हमें तो ऐतबार, जीना इसी का नाम है। रिश्ता दिल से दिल के ऐतबार का, जिंदा है हम ही से नाम प्यार का, रिश्ता दिल से दिल के ऐतबार का, जिंदा है हम ही से नाम प्यार का, के मर के भी किसी को याद आएंगे, किसी के आंसुओं में मुस्कुराएंगे, कहेगा फूल हर कली से बार बार, जीना इसी का नाम है। किसी की मुस्कुराहटों पे हो निसार, किसी का दर्द मिल सके तो ले उधार, किसी के वास्ते हो तेरे दिल में प्यार, जीना इसी का नाम है।
ਦੋਸਤੋ ਇਹ ਸੀ ਅੱਜ ਦੀ ਇੱਕ ਛੋਟੀ ਜਿਹੀ ਕੋਸ਼ਿਸ਼। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕੋਸ਼ਿਸ਼ ਪਸੰਦ ਆਈ ਹੋਵੇਗੀ। ਇਸ ਉਮੀਦ ਦੇ ਨਾਲ ਛੱਡ ਕੇ ਜਾ ਰਹੀ ਹਾਂ ਕਿ ਅਗਲੇ ਹਫ਼ਤੇ ਇਸੇ ਥਾਂ ਤੇ ਇਸੇ ਜਗ੍ਹਾ ਤੇ ਇਸੇ ਰੇਡੀਓ ਸਟੇਸ਼ਨ ਤੇ ਇਸੇ ਟਾਈਮ ਤੇ ਫਿਰ ਦੁਬਾਰਾ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਤੇ ਹਾਂ, ਸ਼ਾਇਦ ਹੋ ਸਕਦਾ ਹੈ ਇੱਕ ਜਾਣੀ ਪਹਿਚਾਣੀ ਆਵਾਜ਼ ਦੀ ਤੁਹਾਡੀ ਦੁਆਰਾ ਤੁਹਾਡੇ ਫਿਰ ਉਹਨਾਂ ਦੇ ਨਾਲ ਸਾਂਝ ਪਵੇ। ਇਹ ਮੈਂ ਸਰਪ੍ਰਾਈਜ਼ ਰੱਖਦੀ ਜਾਂਦੀ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਹਫ਼ਤੇ ਇੱਕ ਖੂਬਸੂਰਤ ਆਵਾਜ਼, ਤੁਹਾਡੀ ਜਾਣੀ ਪਹਿਚਾਣੀ ਆਵਾਜ਼ ਜਿਸ ਨੂੰ ਤੁਸੀਂ ਬਹੁਤ ਦੇਰ ਤੋਂ ਸੁਣਦੇ ਰਹੇ ਹਾਂ, ਜਾਣਦੇ ਹੈਗੇ ਉਹਨਾਂ ਦੀ ਆਵਾਜ਼ ਦੀ ਦੁਆਰਾ ਫਿਰ ਸਾਂਝ ਪਵੇਗੀ। ਸੋ ਦੋਸਤੋ, ਸਾਡੇ ਕੋਲ ਬੇਸ਼ੱਕ ਸਹੂਲਤਾਂ ਦੇ ਲਈ ਮੋਬਾਈਲ ਹੈਗੇ ਆ ਕਿ ਮੋਬਾਈਲ ਦੇ ਉੱਤੇ ਅਸੀਂ ਕਿਸੇ ਨੂੰ ਆਪਣਾ ਸੁਨੇਹਾ ਭੇਜ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ, ਆਪਣੇ ਬਾਰੇ ਦੱਸ ਸਕਦੇ ਹਾਂ। ਸੋ ਅੱਜ ਦਾ ਮਨੁੱਖ ਜਿਹੜਾ ਮੋਬਾਈਲ ਤੋਂ ਬਗੈਰ ਸਾਡੀ ਜ਼ਿੰਦਗੀ ਅਧੂਰੀ ਜਿਹੀ ਸਾਨੂੰ ਲੱਗਦੀ ਹੈ। ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਸਾਡੀ ਸਾਰੀ ਜ਼ਿੰਦਗੀ ਮੋਬਾਈਲ ਦੇ ਉੱਤੇ ਹੀ, ਅਸੀਂ ਜ਼ਿਆਦਾ ਨਿਰਭਰ ਮੋਬਾਈਲ ਦੇ ਉੱਤੇ ਹੈਗੇ ਹਾਂ। ਪਰ ਇਹ ਕੋਸ਼ਿਸ਼ ਕਰਿਆ ਕਰੋ ਕਿ ਸਾਡੀਆਂ ਜੇਬਾਂ ਦੇ ਵਿੱਚੋਂ ਮੋਬਾਈਲ ਕਿਸੇ ਦੀ ਜਿਹੜੀ ਮਜਬੂਰੀ ਆ, ਲਾਚਾਰੀ ਆ, ਸੜਕ ਦੇ ਉੱਤੇ ਹੁੰਦੇ ਹਾਦਸਿਆਂ ਨੂੰ ਦੇਖ ਕੇ ਇਸ ਕਰਕੇ ਸਾਡੇ ਜੇਬਾਂ ਚੋਂ ਮੋਬਾਈਲ ਨਾ ਨਿਕਲਣ ਕਿ ਅਸੀਂ ਉਨ੍ਹਾਂ ਦੀ ਵੀਡੀਓ ਬਣਾਉਣੀ ਆ ਤੇ ਫੇਸਬੁੱਕ ਤੇ ਸ਼ੇਅਰ ਕਰਨੀ ਆ, ਲੋਕਾਂ ਤੋਂ ਲਾਈਕਸ ਤੇ ਕਮੈਂਟ ਲੈਣੇ ਆ, ਲੋਕਾਂ ਤੋਂ ਆਪਣੀ ਫੇਸਬੁੱਕ ਦੇ ਉੱਤੇ ਜ਼ਿਆਦਾ ਜਿਹੜੇ ਫਾਲੋਅਰ ਆ ਉਨ੍ਹਾਂ ਦੀ ਗਿਣਤੀ ਜ਼ਿਆਦਾ ਵਧਾਉਣੀ ਆ। ਸੋ ਪਲੀਜ਼ ਇੱਦਾਂ ਦੀਆਂ ਗੱਲਾਂ ਜਿਹੜੀਆਂ ਜਿਹੜੀਆਂ ਹੈਗੀਆਂ ਆਪਣੇ ਦਿਲ ਦੇ ਵਿੱਚ ਸਾਨੂੰ ਕੱਢਣੀਆਂ ਪੈਣਗੀਆਂ, ਇੱਕ ਇਨਸਾਨ ਬਣਨ ਦੀ ਕੋਸ਼ਿਸ਼ ਕਰਨੀ ਪਵੇਗੀ। ਤੇ ਜੇ ਕਿਸੇ ਦਾ ਕੁਛ ਹਾਦਸਾ ਕਿਸੇ ਤਰ੍ਹਾਂ ਦਾ ਹੁੰਦਾ ਹੈਗਾ ਆ, ਇਹ ਜਿਹੜੀਆਂ ਸਾਡੇ ਮਨ ਪਰਚਾਵੇ ਦੀਆਂ ਚੀਜ਼ਾਂ ਮੋਬਾਈਲ ਵਰਗੀਆਂ ਜੋ ਵੀ ਆ, ਇਹਨਾਂ ਨੂੰ ਸਾਈਡ ਤੇ ਲਾਂਭੇ ਰੱਖ ਕੇ ਸਾਡੇ ਹੱਥ ਉਸ ਇਨਸਾਨ ਦੀ ਮਦਦ ਦੇ ਲਈ ਉੱਠਣੇ ਚਾਹੀਦੇ ਆ, ਨਾ ਕਿ ਸਾਡੇ ਹੱਥਾਂ ਦੇ ਵਿੱਚ ਮੋਬਾਈਲ ਹੋ ਕੇ ਇੱਕ ਤਮਾਸ਼ਬੀਨ ਦੀ ਤਰ੍ਹਾਂ ਅਸੀਂ ਬਣ ਕੇ ਉਹਨਾਂ ਦੀਆਂ ਵੀਡੀਓ ਬਣਾਈਏ ਤੇ ਸਾਰੀ ਦੁਨੀਆਂ ਦੇ ਵਿੱਚ ਵਟਸਐਪ ਤੇ ਇੰਸਟਾਗ੍ਰਾਮ ਤੇ ਸਾਰੇ ਪਾਸੇ ਘੁਮਾ ਦਈਏ ਕਿ ਦੇਖੋ ਕਿਸ ਤਰ੍ਹਾਂ ਦੇ ਹਾਦਸੇ ਹੋ ਰਹੇ ਨੇ, ਕਿਸ ਤਰ੍ਹਾਂ ਇੱਕ ਇਨਸਾਨ ਤੜਫ ਰਿਹਾ। ਸੋ ਇਹ ਇਨਸਾਨੀਅਤ ਦੀ ਮਿਆਰ ਤੋਂ ਬਹੁਤ ਗਿਰ ਕੇ ਛੋਟੀਆਂ ਗੱਲਾਂ ਨੇ। ਇਨਸਾਨ ਬਣਨ ਦੀ ਕੋਸ਼ਿਸ਼ ਸਾਨੂੰ ਹਰ ਰੋਜ਼ ਕਰਨੀ ਚਾਹੀਦੀ ਆ, ਕੁਛ ਨਵਾਂ ਸਿੱਖਣਾ ਚਾਹੀਦਾ, ਕੁਛ ਨਵਾਂ ਜ਼ਿੰਦਗੀ ਦੇ ਵਿੱਚ ਧਾਰਨਾ ਚਾਹੀਦਾ, ਚੰਗੇ ਚੰਗੇ ਲੋਕਾਂ ਨੂੰ ਮਿਲਣਾ ਚਾਹੀਦਾ, ਇਨਸਾਨਾਂ ਨੂੰ ਮਿਲਣਾ ਚਾਹੀਦਾ, ਚੰਗੀਆਂ ਕਿਤਾਬਾਂ ਦੇ ਨਾਲ ਜੁੜਨਾ ਚਾਹੀਦਾ, ਕਿਉਂਕਿ ਚੰਗੀਆਂ ਕਿਤਾਬਾਂ ਸਾਨੂੰ ਪੂਰੀ ਦੁਨੀਆਂ ਦਾ ਇੱਕ ਚੱਕਰ ਲਵਾਉਂਦੀਆਂ ਨੇ, ਬਗੈਰ ਟਿਕਟ ਤੋਂ ਬਗੈਰ ਵੀਜ਼ੇ ਤੋਂ ਅਸੀਂ ਉਸ ਸੰਸਾਰ ਦੇ ਵਿੱਚ ਪਹੁੰਚ ਜਾਂਦੇ ਹਾਂ ਜੋ ਸੰਸਾਰ ਅਸੀਂ ਦੇਖਿਆ ਨਹੀਂ ਹੁੰਦਾ, ਸੋਚਾ ਖਿਆਲਾਂ ਦਾ ਹੁੰਦਾ, ਪਰ ਕਿਤਾਬਾਂ ਸਾਨੂੰ ਉਸ ਸੰਸਾਰ ਦੇ ਨੇੜੇ, ਉਸ ਸੰਸਾਰ ਚ ਵਸਦੇ ਲੋਕਾਂ ਦੇ ਨੇੜੇ ਲੈ ਜਾਂਦੀਆਂ ਆ। ਕਿਤਾਬਾਂ ਸਾਡੀ ਜ਼ਿੰਦਗੀ ਚ ਬਹੁਤ ਵੱਡਾ ਰੋਲ ਅਦਾ ਕਰਦੀਆਂ ਨੇ, ਚੰਗੇ ਇਨਸਾਨ ਸਾਡੀ ਜ਼ਿੰਦਗੀ ਨੂੰ ਸੁਧਾਰ ਦਿੰਦੇ ਨੇ, ਚੰਗੀ ਗੱਲਬਾਤ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਲੈ ਕੇ ਆਉਂਦੀ ਆ। ਇਹ ਕੋਸ਼ਿਸ਼ ਕਰੋ ਕਿ ਅਸੀਂ ਜੋ ਕਰੀਏ ਚੰਗਾ ਕਰੀਏ, ਵਧੀਆ ਕਰੀਏ, ਨੇਕੀ ਵਾਲਾ ਕਰੀਏ, ਜਿਸ ਦੇ ਨਾਲ ਸਾਨੂੰ ਵੀ ਜੇ ਫਾਇਦਾ ਹੈਗਾ ਤੇ ਦੂਸਰੇ ਨੂੰ ਵੀ ਫਾਇਦਾ ਹੋਵੇ, ਕਿਸੇ ਦਾ ਅਸੀਂ ਨੁਕਸਾਨ ਨਾ ਕਰੀਏ। ਸੋਚ ਚੰਗੀ ਰੱਖੋ, ਮਾੜੀ ਸੋਚ, ਇਹ ਨਹੀਂ ਮੈਂ ਕਹਿੰਦੀ ਕਿ ਸਾਨੂੰ ਮਾੜੀਆਂ ਸੋਚਾਂ ਖਤਮ ਕਰ ਦੇਣੀਆਂ ਚਾਹੀਦੀਆਂ, ਹਾਂ ਸੋਚਾਂ ਦਾ ਬਾਅਦ ਘੱਟ ਹੁੰਦਾ ਰਹਿੰਦਾ ਆ, ਕਦੇ ਕਿਸੇ ਤਰ੍ਹਾਂ ਦੀ ਸੋਚ ਆ ਜਾਂਦੀ ਆ ਹਾਲਾਤਾਂ ਦੇ ਹਿਸਾਬ ਨਾਲ, ਸਮੇਂ ਦੇ ਹਿਸਾਬ ਨਾਲ, ਮਨ ਦੀ ਵਿਰਤੀ ਇਸ ਤਰ੍ਹਾਂ ਦੀ ਆ, ਮਨੁੱਖ ਦੀ ਵਿਰਤੀ ਇਸ ਤਰ੍ਹਾਂ ਦੀ ਆ। ਜੇ ਅਸੀਂ ਚੰਗੀਆਂ ਸੋਚਾਂ ਸੋਚਣੀਆਂ ਸ਼ੁਰੂ ਕਰ ਦੇਵਾਂਗੇ, ਜੇ ਅਸੀਂ ਪਾਪ ਤੋਂ ਮੁਕਤ ਹੋ ਕੇ ਪੁੰਨ ਕਰਨੇ ਸ਼ੁਰੂ ਕਰ ਦੇਵਾਂਗੇ, ਚੰਗੇ ਕਰਮ ਕਰਨੇ ਸ਼ੁਰੂ ਕਰ ਦੇਵਾਂਗੇ, ਤੇ ਫਿਰ ਰੱਬ ਨੂੰ ਕੌਣ ਮੰਨੇਗਾ। ਸੋ ਅਸੀਂ ਮਿੱਟੀ ਤੇ ਮਾਸ ਦੇ ਜਿਹੜੇ ਪੁਤਲੇ ਆ ਉਹ ਬਣੇ ਹੋਏ ਆ, ਬੁੱਤ ਘੜੇ ਆ ਅਸੀਂ। ਸੁਭਾਵਕ ਹੈਗਾ ਕਿ ਅਸੀਂ ਗਲਤੀ ਕਰ ਸਕਦੇ ਆ, ਹੋ ਸਕਦੀ ਆ, ਹੋ ਜਾਂਦੀਆਂ ਆ ਤੇ ਹੋਣੀਆਂ ਵੀ ਹੈਗੀਆਂ, ਇਹੀ ਇੱਕ ਮਨੁੱਖ ਦੀ ਆਦਤ ਆ, ਉਹ ਗਲਤੀਆਂ ਕਰਦਾ ਸੁਧਾਰਦਾ, ਫਿਰ ਗਲਤੀਆਂ ਕਰਦਾ ਸੁਧਾਰਦਾ। ਹਾਂ, ਗਲਤੀਆਂ ਕਰਕੇ ਸੁਧਾਰਨਾ ਸਾਡਾ ਇੱਕ ਸਾਡਾ ਫਰਜ਼ ਆ, ਸਾਡੇ ਅੰਦਰ ਸੋਚ ਹੋਣੀ ਚਾਹੀਦੀ ਆ। ਗਲਤੀ ਤੇ ਗਲਤੀ ਕਰਨੀ ਇੱਕ ਮੂਰਖਤਾ ਹੈਗੀ ਆ, ਸਾਨੂੰ ਆਪਣੀ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈਗਾ। ਆਓ ਰਲ ਮਿਲ ਕੇ ਅਰਦਾਸਾਂ ਕਰੀਏ ਸੱਚੇ ਪਾਤਸ਼ਾਹ ਦੇ ਅੱਗੇ ਕਿ ਦੁਨੀਆਂ ਦੇ ਵਿੱਚ ਦੁਬਾਰਾ ਤੰਦਰੁਸਤੀ ਆਵੇ, ਜੋ ਜੋ ਬਿਮਾਰੀਆਂ ਆਫ਼ਤਾਂ ਦੁਨੀਆਂ ਦੇ ਉੱਤੇ ਆਈਆਂ ਹੋਈਆਂ ਨੇ, ਮੁਲਕਾਂ ਦੇ ਮੁਲਕ ਦੇ ਉੱਤੇ ਇਹ ਬਿਮਾਰੀਆਂ ਜਿਹੜੀਆਂ ਅਟੈਕ ਕਰ ਰਹੀਆਂ ਨੇ, ਐਟਮੀ ਹਥਿਆਰਾਂ ਦਾ ਅਟੈਕ ਨਹੀਂ, ਇਹ ਬਿਮਾਰੀ ਜਿਹੜੀ ਖਾਮੋਸ਼ੀ ਦੀ ਬਿਮਾਰੀ ਆ, ਹਰ ਕਿਸੇ ਦੇ ਉੱਤੇ ਅਟੈਕ ਕਰ ਰਹੀ ਆ। ਕੋਈ ਮਾਨਸਿਕ ਤਣਾਅ ਚ ਜਾ ਰਿਹਾ, ਕੋਈ ਬਿਮਾਰੀ ਦੇ ਡਰ ਤੋਂ ਤਣਾਅ ਚ ਜਾ ਕੇ ਉਹਨਾਂ ਦੀ ਮੌਤ ਹੋ ਰਹੀ ਆ, ਔਰ ਕੋਈ ਸੱਚੀ ਮੁੱਚੀ ਮੌਤ ਦੇ ਦੀ ਲਪੇਟ ਚ ਆ ਰਹੇ ਆ, ਬਜ਼ੁਰਗਾਂ ਦੀ ਮੌਤ ਹੋ ਰਹੀ ਆ, ਔਰ ਬਹੁਤ ਇਸ ਤਰ੍ਹਾਂ ਦੀਆਂ ਮੌਤਾਂ ਜਿਹੜੀਆਂ ਦੇਖੀਆਂ ਨਹੀਂ ਜਾਂਦੀਆਂ। ਉਸ ਕੁਦਰਤ ਮਹਾਰਾਣੀ ਦੇ ਅੱਗੇ ਅਸੀਂ ਪ੍ਰਾਰਥਨਾਵਾਂ ਅਰਦਾਸਾਂ ਜੋਦੜੀਆਂ ਕਰਦੇ ਆ ਕਿ ਇਹ ਦੁਨੀਆਂ ਦੁਆਰਾ ਤੋਂ ਤੰਦਰੁਸਤ ਹੋਵੇ, ਇੱਕ ਦੂਸਰੇ ਨੂੰ ਅਸੀਂ ਕਲਾਵੇ ਚ ਲੈ ਸਕੀਏ, ਇੱਕ ਦੂਸਰੇ ਦੇ ਲਾਗੇ ਬੈਠ ਸਕੀਏ, ਇਹੀ ਸਾਡੀਆਂ ਅਰਦਾਸਾਂ, ਇਹੀ ਜੋਦੜੀਆਂ। ਸੋ ਤੁਸੀਂ ਹਮੇਸ਼ਾ ਖੁਸ਼ ਰਹੋ। ਮੈਂ ਹਮੇਸ਼ਾ ਜਿਸ ਤਰ੍ਹਾਂ ਕਹਿੰਦੀ ਹੁੰਦੀ ਆ ਕਿ ਤੁਸੀਂ ਰੱਖਿਓ ਆਪਣਾ ਖਿਆਲ, ਅਸੀਂ ਰੱਖਾਂਗੇ ਆਪਣਾ ਖਿਆਲ, ਤੇ ਖਿਆਲਾਂ ਦੇ ਵਿੱਚ ਰੱਖਾਂਗੇ ਅਸੀਂ ਇੱਕ ਦੂਜੇ ਦਾ ਖਿਆਲ। ਸੋ ਮਿਲਦੇ ਹਾਂ ਅਗਲੇ ਹਫ਼ਤੇ ਇਸੇ ਥਾਂ ਤੇ ਇਸੇ ਜਗ੍ਹਾ ਤੇ ਦੁਬਾਰਾ। ਫਿਰ ਸੁਣਦੇ ਰਹੋ ਹਰਮਨ ਰੇਡੀਓ ਤੇ ਨਾਲ ਨਾਲ ਲਹਿਰਾ ਪ੍ਰੋਗਰਾਮ ਜੀ ਦੋਸਤੋ। ਖੂਬਸੂਰਤ
बनाने वाले क्या तेरे मन में समाई, काहे को दुनिया बनाई तूने, काहे को दुनिया बनाई। दुनिया बनाने वाले क्या तेरे मन में समाई, काहे को दुनिया बनाई तूने, काहे को
ले धरती ये प्यारी प्यारी मुखड़े ये उजले काहे बनाया तूने दुनिया का खेला काहे बनाया तूने दुनिया का खेला जिसमें लगाया जमानी का मेला गुपचुप तमाशा देखे वाहरे तेरी खुदाई काहे को दुनिया बनाई तूने काहे को दुनिया बनाई दुनिया बनाने वाले क्या तेरे मन में समाई काहे को दुनिया बनाई तूने काहे को दुनिया बनाई छवि तो होगी आंखों में तेरी कोई छवि तो होगी आंखों में तेरी आंसू भी छलके होंगे पलकों से तेरी बोल क्या सूझी तुझको काहे को प्रीत जगाई काहे को दुनिया बनाई तूने काहे को दुनिया बनाई दुनिया बनाने वाले क्या तेरे मन में समाई काहे को दुनिया बनाई तूने काहे को दुनिया बनाई तूने जीना सिखाया हंसना सिखाया रोना सिखाया जीवन के पथ पर मीत मिलाए जीवन के पथ पर मीत मिलाए मीत मिला के तूने सपने जगाए सपने जगा के तूने काहे को दे दी जुदाई काहे को दुनिया बनाई तूने काहे को दुनिया बनाई दुनिया बनाने वाले क्या तेरे मन में समाई काहे को दुनिया बनाई तूने काहे को दुनिया बना